And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਪਹਿਲਾਂ ਦੱਸੋ, ਕੋਸਕੋ ਗਏ ਸੀ ਕੱਲ?
ਨਹੀਂ, ਕੇਲੇ ਲੈਣ ਨਹੀਂ ਗਿਆ ਜੀ।
ਨਹੀਂ, ਕੇਲੇ ਤਾਂ ਦੇਖੋ, ਉਹ ਆਈਡੀਆ, ਦੈਟ ਆਈਡੀਆ ਹੈਜ਼ ਬੀਨ ਯੂਜ਼ਡ।
ਅੱਛਾ,
ਹਾਂ ਹਾਂ ਵਾਸੂ ਜੀ।
ਅੱਛਾ, ਫਿਰ ਐਵੋਕਾਡੋ ਲਾ ਦਈਏ।
ਐਵੋਕਾਡੋ ਲਾ ਦਿਓ, ਹਾਂ, ਕੋਈ ਹੋਰ ਇਹੋ ਜਿਹਾ ਔਰਗੈਨਿਕ ਜਿਹਾ ਕੋਈ ਫਰੂਟ ਜਿਹਾ ਕਰਕੇ, ਸਗੋਂ ਆਪਾਂ ਔਰਗੈਨਿਕ ਫਰੂਟ ਦੇ ਕੋਈ ਲਗਾਉਂਦੇ ਹਾਂ ਇੱਦਾਂ ਦੀ ਆਰਟ ਵਰਕ ਜਿਹਾ, ਕਿਉਂਕਿ ਜੇ ਛੇ
ਡਕ ਟੇਪ ਨਹੀਂ ਆਪਾਂ ਉੱਤੇ ਲਾਣੀ, ਉੱਤੇ ਕੋਈ ਇਨਵਾਇਰਮੈਂਟ ਫਰੈਂਡਲੀ ਟੇਪ ਲਾਵਾਂਗੇ।
ਮੌਂਟੀ ਜੈਸਲੀ ਦਾ ਸੁਨੇਹਾ ਆਈ ਜਾਂਦਾ, ਮੌਂਟੀ ਜੈਸਲੀ ਦਾ ਸੁਨੇਹਾ ਆਈ ਜਾਂਦਾ।
ਕੀ ਕਹਿੰਦੇ?
ਉਹ ਤੇ ਕਹਿੰਦੇ ਨੇ ਵੀ ਆਪਾਂ ਕ੍ਰੇਜ਼ੀ ਗਲੂ ਜਾਂ ਗੋਰਿਲਾ ਗਲੂ ਲਾ ਦੇਣੀ ਆ।
ਨਹੀਂ, ਉਹ ਇਨਵਾਇਰਮੈਂਟ ਫਰੈਂਡਲੀ ਨਹੀਂ ਹੁੰਦੀ,
ਇਨਵਾਇਰਮੈਂਟ ਫਰੈਂਡਲੀ ਨਹੀਂ ਹੁੰਦੀ।
ਆਪਾਂ ਕੁਝ ਇਦਾਂ ਦਾ ਲਾਣਾ ਵੀ ਜਿਹੜਾ ਥੋੜੀ ਦੇਰ ਚੱਲੇ, ਡਿੱਗ ਜਾਏ, ਫਿਰ ਉਹਨੂੰ ਦੁਬਾਰਾ ਲਾਣਾ ਪਵੇ, ਉੱਤੇ ਖਰਚਾ ਹੋਵੇ,
ਫਿਰ ਐਂ ਕਰੋ,
ਪੈਸੇ ਲੱਗਣ,
ਫਿਰ ਐਂ ਕਰੋ, ਇੱਕ ਧਾਗੇ ਨਾਲ ਨਾ ਇੱਕ ਐਗ ਟੰਗ ਦਿੰਦੇ ਆ।
ਇਹ ਵੀ ਠੀਕ ਆ।
ਹਾਂ, ਉਹ ਜੋ ਡਿੱਗੇ ਉਹਦਾ ਖਲਾਰਾ ਵੀ ਪਵੇ, ਉਹਦੀ ਸਾਫ਼ ਸਫਾਈ ਵੀ ਕਰਨੀ ਪਵੇ।
ਹਾਂ, ਖਲਾਰਾ ਜਿਹਾ ਪਵੇ, ਖਰਚਾ ਹੋਵੇ, ਉਹ 'ਚ ਜੋਬਸ ਕ੍ਰੀਏਟ ਹੋਣ।
ਸੁਣੋ, ਜਿਹੜੇ ਬੰਦੇ ਨੇ ਖਰੀਦਿਆ, ਜਸਟਿਨ ਸਾਨੋ ਦਾ ਨਾਮ ਹੈ। ਸੋ ਸੌਥਬੀਜ਼ ਆਕਸ਼ਨ ਹਾਊਸ ਦੇ ਵਿੱਚ, ਨਿਊਯਾਰਕ ਦੇ ਵਿੱਚ ਇਹ ਆਕਸ਼ਨ ਹੋਈ ਇਸ ਹਫ਼ਤੇ, ਜਿਹਦੇ ਵਿੱਚ ਇੱਕ ਕੰਧ 'ਤੇ ਲੱਗਿਆ ਡਕ ਟੇਪ ਨਾਲ ਲਗਾਇਆ ਇੱਕ ਬਨੈਨਾ $6.2 million ਦੇ ਵਿੱਚ ਇਸ ਬੰਦੇ ਨੇ ਖਰੀਦਿਆ। ਕ੍ਰਿਪਟੋ ਕਰੰਸੀ ਆਂਟਰਪ੍ਰਨੋਰ ਆ, ਇਹਨੇ ਪੈਸੇ ਵੀ ਇਹਦੇ ਕ੍ਰਿਪਟੋ ਕਰੰਸੀ ਦੇ ਨਾਲ ਹੀ ਅਦਾ ਕਰਨੇ ਨੇ। ਇਹਨੂੰ ਪੁੱਛਿਆ, ਹੁਣ ਭਾਈ ਕਰੇਗਾ ਕੀ? ਕਹਿੰਦਾ ਖਾ ਲੈਣਾ ਕੇਲਾ, ਹੋਰ ਕੀ ਕਰਨਾ। ਤੇ ਨਾਲ ਇਹਨੂੰ ਸਰਟੀਫਿਕੇਟ ਮਿਲੇਗਾ ਆਫ ਅਥੈਂਟੀਸਿਟੀ। ਵੀ ਇੱਦਾਂ ਨਹੀਂ ਆ ਨਾ ਵੀ ਜੇ ਉਹ ਆਰਟ ਵਰਕ ਵਾਲਾ ਬਨੈਨਾ ਖਾ ਲਿਆ ਵਾ, ਆਰਟ ਵਰਕ ਤਾਂ ਜ਼ੀਰੋ ਹੋ ਗਈ। ਦ ਵੈਲਿਊ ਆਫ ਦੀ ਆਰਟ ਵਰਕ ਇਜ਼ ਇਨ ਦੀ ਸਰਟੀਫਿਕੇਟ ਆਫ ਦੀ ਅਥੈਂਟੀਸਿਟੀ ਸਰਟੀਫਿਕੇਟ। ਫਿਰ ਇਹਨਾਂ ਨੂੰ ਇੱਕ ਡਕ ਟੇਪ ਦਾ ਰੋਲ ਵੀ ਦਿੱਤਾ ਗਿਆ ਪੂਰਾ।
ਅੱਛਾ, ਨਾਲ ਮੁਫਤ ਮਿਲਿਆ?
ਹਾਂ ਹਾਂ, ਨਾਲ ਮੁਫਤ ਮਿਲਿਆ, ਡੀਲ ਆ, ਵਧੀਆ ਡੀਲ ਆ। ਨਾਲ ਡਕ ਟੇਪ ਦਾ ਪੂਰਾ ਰੋਲ ਮਿਲਿਆ, ਨਾਲ ਇੰਸਟਰਕਸ਼ਨ ਹੈਗੀਆਂ ਕਿ ਜਦੋਂ ਤੁਸੀਂ ਇਸ ਆਰਟ ਵਰਕ ਨੂੰ ਦੁਬਾਰਾ ਇੰਸਟਾਲ ਕਰਨਾ,
ਜਦੋਂ ਬਨਾਨਾ ਅਪਡੇਟ ਕਰਨਾ,
ਹਾਂ, ਭਾਵ ਕੰਧ ਤੇ ਟੇਪ ਨਾਲ ਬਨਾਨਾ ਨੂੰ ਦੁਬਾਰਾ ਲਗਾਉਣਾ, ਜਦੋਂ ਇਸ ਆਰਟ ਵਰਕ ਨੂੰ ਰੀਇੰਸਟਾਲ ਕਰਨਾ, ਤਾਂ ਉਹਦੇ ਵਾਸਤੇ ਕਿਹੜੀਆਂ ਕਿਹੜੀਆਂ ਇੰਸਟਰਕਸ਼ਨ ਨੇ?
ਅੱਛਾ ਅੱਛਾ
ਅੱਛਾ, ਯਾ ਵਾਸੂ ਜੀ, ਦੇਖ ਲਓ ਆਪਾਂ।
ਵਿਜੇ ਜੀ, ਦੇਖੋ, ਇਹ ਛੋਟੀਆਂ ਮੋਟੀਆਂ ਗੱਲਾਂ ਨੇ, 6.2 million ਦੀਆਂ। ਅਸੀਂ ਕੈਨੇਡੀਅਨ ਆ, ਅਸੀਂ ਬਿਲੀਅਨਸ ਦੇ ਵਿੱਚ ਗੱਲਾਂ ਕਰਦੇ ਹੁੰਦੇ। $6.3 billion ਦੀ ਗੱਲ ਕਰੋ ਤੁਸੀਂ।
ਅੱਛਾ, ਇਹ ਵੀ ਗੱਲ, ਹਾਂ, ਵੈਸੇ ਬਿਲਕੁਲ,
6.2 million ਨਹੀਂ, 6.3 billion ਦੀ ਗੱਲ।
ਦੇਖੋ, ਇਹੀ ਤਾਂ ਗੱਲ ਹੁੰਦੀ, ਸਿਆਣਾ ਬੰਦਾ ਜਦੋਂ ਤੁਹਾਡਾ ਸਾਥੀ ਹੋਵੇ, ਤੁਹਾਡਾ ਮਿੱਤਰ ਹੋਵੇ, ਕਿ ਤੁਹਾਡਾ ਜਿਹੜਾ ਵਿਊ ਪੁਆਇੰਟ ਆ, ਦ੍ਰਿਸ਼ਟੀਕੋਣ,
ਅਸੀਂ ਤੁਹਾਡਾ ਸੰਕੁਚਿਤ ਨਹੀਂ ਹੋਣਾ,
ਤੁਸੀਂ ਦ੍ਰਿਸ਼ਟੀਕੋਣ ਨੂੰ ਕਦੇ ਵੀ ਸੁੰਗੜਨ ਨਹੀਂ ਦੇਣਾ, ਉਹਨੂੰ ਵਾਈਡ ਐਂਡ
ਉਹਦਾ ਵਿਸਤਾਰ
ਹੋਣਾ ਚਾਹੀਦਾ। ਵਿਸਤਾਰ ਵਾਸਤੇ ਜੀ ਇਸ ਹਿਸਾਬ ਦਾ ਹੋਇਆ ਵੀ $6.28 billion, ਜਿਹੜੇ ਕਿ ਕੱਲ੍ਹ ਜਸਟਿਨ ਟਰੂਡੋ ਨੇ ਅਨਾਊਂਸਮੈਂਟ ਕੀਤੀ ਆ ਕਿ ਇੱਕ ਤੇ 2 ਮਹੀਨੇ ਵਾਸਤੇ GST ਦੇ ਵਿੱਚ ਜਿਹੜੀ ਕੁਝ ਆਈਟਮਸ ਦੇ ਉੱਪਰ ਰਿਆਇਤ ਮਿਲਣੀ ਆ ਉਹ, ਤੇ ਫਿਰ ਉਸ ਤੋਂ ਬਾਅਦ ਅਗਲੇ ਸਾਲ ਜਿਹੜੇ $250-$250 ਦੇ ਚੈੱਕ ਆਉਣੇ ਨੇ, ਉਹ $250-$250 ਵਾਲੇ ਚੈੱਕਾਂ ਵਾਲੇ ਖਰਚਾ ਜ਼ਿਆਦਾ, ਕਿਤੇ ਉਹ 4.6 billion ਦੇ ਨੇੜੇ ਤਾਂ ਉਹੀ ਆ। ਪਰ ਵਾਸੂ ਜੀ, ਜਿਹੜੀ ਇਹ 14 December ਤੋਂ ਲੈ ਕੇ 15 ਫਰਵਰੀ ਦੇ ਵਿਚਕਾਰ ਕੁਝ ਆਈਟਮਸ ਦੇ ਉੱਪਰ 2 ਮਹੀਨੇ GST ਨਹੀਂ ਲੱਗਣੀ, ਉਹਦੇ ਵਿੱਚ ਅਸੀਂ ਕੱਲ੍ਹ ਗੱਲ ਕਰਦੇ ਸੀ ਕਿ ਵਾਈਨ ਅਤੇ ਬੀਅਰ ਵੀ ਸ਼ਾਮਲ ਆ। ਹੁਣ ਬਹੁਤ ਸਾਰੇ ਲੋਕਾਂ ਦਾ ਸਵਾਲ ਸੋਸ਼ਲ ਮੀਡੀਆ 'ਤੇ ਇਹ ਆ ਰਿਹਾ ਕਿ ਜੇ ਵਾਈਨ ਅਤੇ ਬੀਅਰ ਦੇ ਉੱਪਰ GST 2 ਮਹੀਨੇ ਲਈ ਮੁਆਫ ਕੀਤੀ ਜਾ ਰਹੀ ਆ, ਤਾਂ ਵਿਸਕੀ ਤੋਂ ਕਿਉਂ ਨਹੀਂ?
ਯਾ, ਸੋ ਜਿਹਨਾਂ ਬੈਵਰੇਜਸ ਦੇ ਵਿੱਚ ਐਲਕੋਹਲ ਕੰਟੈਂਟ 7% ਤੋਂ ਘੱਟ ਆ, ਉਹਨਾਂ ਤੋਂ ਹੀ ਇਹਨਾਂ ਨੇ GST ਹਟਾਈ ਆ। ਸੋ ਵਿਸਕੀ, ਬਾਕੀ ਜਿਹੜੇ ਹਾਰਡ ਜਿਹੜੀਆਂ ਲਿਕਰਸ ਨੇ, ਉਹਨਾਂ ਵਿੱਚ ਐਲਕੋਹਲਿਕ ਕੰਟੈਂਟ ਜ਼ਿਆਦਾ ਹੋਇਆ ਕਰਦਾ। ਤੇ ਸੋ ਯਾ, ਦੈਟਸ ਵਾਈ
ਪਾਣੀ ਜ਼ਿਆਦਾ ਪਾ ਲਓ ਬੰਦਾ।
ਈਵਨ ਵਿਜੇ ਜੀ, ਜਿਹੜੀ ਵਾਈਨ ਵੀ ਹੁੰਦੀ ਆ, ਵਾਈਨ ਦੇ ਵਿੱਚ ਵੀ ਐਲਕੋਹਲਿਕ ਕੰਟੈਂਟ 12% ਹੋਇਆ ਕਰਦਾ,
12-14%।
ਸੋ ਈਵਨ ਦੋਜ਼ ਵਿਲ ਨਾਟ ਬੀ ਐਗਜ਼ੈਂਪਟ।
ਆਰਨ ਦੇਅਰ ਸਮ ਬੀਅਰਸ ਐਸ ਵੈਲ ਜਿਨ੍ਹਾਂ ਦੇ ਵਿੱਚ ਐਲਕੋਹਲਿਕ ਕੰਟੈਂਟ ਥੋੜਾ ਜ਼ਿਆਦਾ ਹੋਇਆ ਕਰਦਾ,
7% ਤੋਂ ਜ਼ਿਆਦਾ ਘੱਟ ਹੁੰਦੀਆਂ ਜਿਹੜੀਆਂ, ਉਹਨਾਂ ਨੂੰ ਡਬਲ ਟ੍ਰਿਪਲਸ ਕਹਿੰਦੇ ਆ। ਸੋ ਉਹਨਾਂ ਦੇ ਵਿੱਚ ਕੰਟੈਂਟ ਜ਼ਿਆਦਾ ਹੁੰਦਾ, ਬਟ ਦੇ ਆਰ ਵੈਰੀ ਰੇਅਰ।
ਹਾਂ, ਪਰ ਜਨਰਲੀ
ਮੋਸਟ ਆਫ ਦ ਬੀਅਰਸ ਦੇ ਆਰ ਕਲੋਜ਼ ਟੂ 5% ਐਲਕੋਹਲ, 5.25%, 4-6% ਆਮ ਤੌਰ ਤੇ ਰੇਂਜ ਹੋਇਆ ਕਰਦੀ ਹੈ। ਸੋ ਮੋਸਟ ਆਫ ਦ ਬੀਅਰਸ ਵਿਲ ਬੀ ਕਵਰਡ। ਵਾਈਨ ਦੇ ਵਿੱਚ ਕੰਟੈਂਟ ਜ਼ਿਆਦਾ ਹੁੰਦਾ, ਇਹਨਾਂ ਨੇ ਪਹਿਲਾਂ ਬੀਅਰ ਤੇ ਵਾਈਨ ਕਿਹਾ ਸੀ, ਪਰ ਬਾਅਦ 'ਚ ਇਹਨਾਂ ਨੇ ਕਿਹਾ ਵੀ ਜਿਨ੍ਹਾਂ ਦੇ ਵਿੱਚ ਵੀ ਐਲਕੋਹਲਿਕ ਕੰਟੈਂਟ 7% ਤੋਂ ਘੱਟ ਆ
ਸਿਰਫ ਉਹਨਾਂ।
ਸੋ ਯਾ, ਫਿਰ ਹੁਣ ਦੇਖਣਾ ਹੋਏਗਾ ਵੀ ਵਾਈਨ ਉਹਦੇ 'ਚ ਕਵਰਡ ਹੈ ਕਿ ਨਹੀਂ। ਸੋ ਹਾਰਡ ਲਿਕਰ ਡੈਫੀਨੇਟਲੀ ਨਹੀਂ ਕਵਰਡ,
ਪਰ ਜੋ ਵਿਸਕੀ,
ਸਕੋਚ ਤੇ ਹੋਰ ਜਿਹੜੀਆਂ ਬਰਬਨ ਵਗੈਰਾ, ਉਹ ਨਹੀਂ ਕਵਰਡ,
ਉਹ ਕਵਰ ਨਹੀਂ ਹੋਣਗੀਆਂ। ਮੈਂ ਮਜ਼ਾਕ ਦੇ ਤੌਰ 'ਤੇ ਕਹਿ ਰਿਹਾ ਸੀ, ਕੋਈ ਇਹ ਕਵੇ ਕਿ ਜੀ ਮੈਂ ਪਾਣੀ ਜ਼ਿਆਦਾ ਪਾ ਲੂੰ, ਵਿਸਕੀ ਮੈਨੂੰ ਐਂ ਕਰੋ, GST ਮਾਫ਼ ਕਰ ਦਿਓ। ਅੱਛਾ, ਹੁਣ ਦੇਖੋ ਵਾਸੂ ਜੀ, ਮਜ਼ਾਕ ਦੀ ਗੱਲ ਇਹਦੀ ਹੈ, ਚਲੋ ਦੈਟ ਬਿਸਾਈਡਸ ਦ ਪੁਆਇੰਟ, ਇਹਦੇ ਨਾਲ ਇਕਨੋਮਿਕ ਜੋ ਆਪਣਾ ਓਵਰਆਲ ਸਿਸਟਮ ਆ ਉਹਦੇ ਉੱਪਰ ਇੰਪੈਕਟ ਬਹੁਤ ਪੈਣਾ। ਪਹਿਲੀ ਗੱਲ ਤਾਂ ਕਰੀਏ ਰੀਟੇਲਰਸ ਦੀ, ਹਾਲਾਂਕਿ ਰੀਟੇਲ ਕਾਊਂਸਲ ਵੱਲੋਂ ਇਸ ਕਦਮ ਦਾ ਸਵਾਗਤ ਕੀਤਾ ਜਾ ਰਿਹਾ, ਪਰ ਉਹਨਾਂ ਦਾ ਇਹ ਕਹਿਣਾ ਵੀ ਕੁਝ ਰੀਟੇਲਰਸ ਵਾਸਤੇ ਬਹੁਤ ਸਿਰਦਰਦੀ ਬਣ ਜਾਣੀ ਹੈ ਕਿ ਤੁਹਾਨੂੰ ਆਪਣੇ ਸਿਸਟਮ ਦੇ ਵਿੱਚ ਜਿਹੜਾ ਤੁਹਾਡਾ ਕੈਸ਼ ਟੇਲ ਹੁੰਦੀ ਆ, ਬਿਲਿੰਗ ਸਿਸਟਮ, ਉਹਦੇ ਵਿੱਚ ਤਰਮੀਮਾਂ ਕਰਨੀਆਂ ਪੈਣਗੀਆਂ। ਯੂ ਹੈਵ ਟੂ ਫਿਗਰ ਆਊਟ ਕਿ ਕਿਹੜੀ ਆਈਟਮ ਦੇ ਉੱਪਰ ਜੀ ਐਸ ਟੀ ਲੱਗਣੀ ਆ, ਕਿਹੜੀ ਆਈਟਮ 'ਤੇ ਜੀ ਐਸ ਟੀ ਨਹੀਂ ਲੱਗਣੀ। ਫਿਰ 2 ਮਹੀਨੇ ਬਾਅਦ ਯੂ ਹੈਵ ਟੂ ਸਵਿਚ ਬੈਕ ਅਗੈਨ, ਕਿਉਂਕਿ ਇਹ ਜਿਹੜੀ ਟੈਕਸ ਦੇ ਵਿੱਚ ਜੀ ਐਸ ਟੀ ਦੇ ਵਿੱਚ ਰਿਆਇਤ ਹੈ ਕੁਝ ਚੀਜ਼ਾਂ 'ਤੇ, ਇਹ 15 ਫਰਵਰੀ ਤੱਕ ਹੀ ਜਾਰੀ ਰਹਿਣੀ ਆ। ਇੱਕ ਪਹਿਲੂ ਤਾਂ ਇਹਦਾ ਇਹ ਆ। ਦੂਜੀ ਗੱਲ ਹੁਣ ਇਹਦੇ ਨਾਲ ਇਹ ਵੀ ਜੁੜੀ ਆ ਰਹੀ ਹੈ ਵਾਸੂ ਜੀ, ਕਿ ਇਸ ਕਰਕੇ ਦੇਖੋ ਬੈਂਕ ਆਫ ਕੈਨੇਡਾ ਆਲਰੇਡੀ ਇੰਟਰਸਟ ਰੇਟਸ ਨੂੰ ਘਟਾ ਕੇ ਇਕਨੋਮਿਕ ਐਕਟੀਵਿਟੀ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ਾਂ ਕਰਦਾ ਪਿਆ। ਜਦੋਂ ਲੋਕ ਇਸ ਮਹਿੰਗਾਈ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ, ਇਹ ਜੇ ਟੈਕਸ ਦੀ ਰਿਆਇਤ ਉਦੋਂ ਦੇ ਦਿੱਤੀ ਜਾਂਦੀ ਤਾਂ ਉਦੋਂ ਲੋਕਾਂ ਵਾਸਤੇ ਰਾਹਤ ਦਾ ਸੰਕੇਤ ਹੋਣਾ ਸੀ। ਹੁਣ ਕੀ ਹੋਇਆ, ਰਾਹਤ ਤਾਂ ਹੁਣ ਵੀ ਆ, ਪਰ ਹੁਣ ਬੈਂਕ ਆਫ ਕੈਨੇਡਾ ਵੀ ਉਸੇ ਦਿਸ਼ਾ ਵੱਲ ਜਾ ਰਿਹਾ, ਅਤੇ ਸਰਕਾਰ ਦੀ ਜਿਹੜੀ ਆਪਣੀ ਪੋਲਿਸੀ ਆ ਉਹ ਵੀ ਆਰਜ਼ੀ ਤੌਰ 'ਤੇ ਉਸ ਪੱਧਰ 'ਤੇ ਉੱਧਰ ਨੂੰ ਹੀ ਹੁਣ ਮੂਵ ਹੁੰਦੀ ਨਜ਼ਰ ਆ ਰਹੀ ਆ, ਜਿਹਦੇ ਕਰਕੇ ਹੁਣ ਇਹ ਕੁਝ ਇਕੋਨੋਮਿਸਟਸ ਦਾ ਕਹਿਣਾ ਹੈ ਕਿ ਇਹਦੇ ਨਾਲ ਦਸੰਬਰ ਜਨਵਰੀ ਦੇ ਜਦੋਂ ਇਨਫਲੇਸ਼ਨ ਦੇ ਨੰਬਰਸ ਆਉਣਗੇ ਉਹਨਾਂ ਦੇ ਵਿੱਚ ਇੱਕਦਮ ਸਾਨੂੰ ਗਿਰਾਵਟ ਦੇਖਣ ਨੂੰ ਮਿਲੇਗੀ, ਕਿਉਂਕਿ ਕੁਝ ਚੀਜ਼ਾਂ ਤੋਂ ਜੀ ਐਸ ਟੀ ਹਟ ਗਈ ਆ। ਪਰ ਜਦੋਂ ਲੇਟਰ ਇਨ ਦਾ ਈਅਰ ਅਗਲੇ ਸਾਲ ਫਰਵਰੀ ਮਾਰਚ ਦੇ ਜਦੋਂ ਇਨਫਲੇਸ਼ਨ ਦੇ ਨੰਬਰਸ ਆਉਣਗੇ ਉਦੋਂ ਇਨਫਲੇਸ਼ਨ ਦੇ ਵਿੱਚ ਇੱਕਦਮ ਉਛਾਲ ਆ ਜਾਣਾ,
ਕਿਉਂਕਿ ਲੋਕ ਪੈਸੇ ਖਰਚ ਕਰਨਗੇ ਜਿਹੜੇ $250 ਦੇ ਚੈੱਕ ਮਿਲਣਗੇ। ਸੋ ਉਹਦੇ ਨਾਲ ਜਦੋਂ ਸਪੈਂਡਿੰਗ ਵਧੇਗੀ, ਸਾਨੂੰ ਪਤਾ ਹੈ ਕਿ ਜਦੋਂ COVID-19 ਦੌਰਾਨ ਸਰਕਾਰ ਨੇ ਜਦੋਂ ਚੈੱਕ ਵੰਡੇ ਸੀ CERB ਵਾਲੇ, ਉਸ ਤੋਂ ਬਾਅਦ ਲੋਕਾਂ ਨੇ ਉਹ ਪੈਸੇ ਖਰਚ ਕੀਤੇ, ਉਹਦੇ ਕਰਕੇ ਹੀ ਕਿਹਾ ਗਿਆ ਜੋ ਐਟਲੀਸਟ ਪੀਅਰ ਪੋਲੀਆ ਮਲਟੀਪਲ ਟਾਈਮਸ ਕਹਿੰਦੇ ਰਹੇ ਕਿ ਗਵਰਨਮੈਂਟ ਸਪੈਂਡਿੰਗ ਦੇ ਕਰਕੇ ਇਹ ਇਨਫਲੇਸ਼ਨ ਵਧੀ ਹੈ,
ਪ੍ਰਿੰਟਿੰਗ ਮਨੀ।
ਸੋ ਉਹਦੇ ਨਾਲ ਚਲੋ ਐਪਲਸ ਐਂਡ ਐਪਲਸ ਇਹ ਜਾਂ ਕਹਿ ਲਈਏ ਬਨਾਨਾਸ ਐਂਡ ਬਨਾਨਾਸ ਇਹ ਕੰਪੈਰੀਜ਼ਨ ਨਹੀਂ ਹੈਗਾ, ਕਿਉਂਕਿ ਉਹ ਬਹੁਤ ਜ਼ਿਆਦਾ ਪੈਸੇ ਸਨ, $2,000 ਮਹੀਨੇ ਦੇ ਦਿੱਤੇ ਗਏ ਸੀ। ਇਹ $250 ਦਾ ਚੈੱਕ ਹੈ, ਪਰ ਫਿਰ ਵੀ ਜਦੋਂ 19.7 million ਕੈਨੇਡੀਅਨਸ
18.7 million
ਕੈਨੇਡੀਅਨਸ ਨੂੰ ਇਸ ਤਰ੍ਹਾਂ $250 ਦਾ ਚੈੱਕ ਮਿਲੇਗਾ ਕਿ ਉਹ ਪੈਸੇ ਜਦੋਂ ਖਰਚ ਕਰਨਗੇ ਉਹਦੇ ਨਾਲ ਇਨਫਲੇਸ਼ਨ ਦੇ ਵਿੱਚ ਥੋੜਾ ਜਿਹਾ ਅਪਟਿਕ ਤਾਂ ਹੋਏਗਾ
ਜੀ।
ਸੋ ਸਪੈਂਡਿੰਗ ਜਦੋਂ ਵਧਣੀ ਹੈ।
ਅੱਛਾ, ਇਹਦਾ ਹੁਣ ਦੂਜਾ ਇੰਪੈਕਟ ਕੀ ਹੈ, ਅਗਲੇ ਮਹੀਨੇ ਹੁਣ 11 ਤਰੀਕ ਨੂੰ ਇਨ ਅਬਾਊਟ 3 weeks ਬੈਂਕ ਆਫ ਕੈਨੇਡਾ ਦੀ ਇੰਟਰਸਟ ਰੇਟ ਸੰਬੰਧੀ ਮੀਟਿੰਗ ਆ। ਵਾਸੂ ਜੀ, ਪਹਿਲਾਂ ਚਲੋ ਇਹ ਗੱਲ ਚੱਲਦੀ ਸੀ ਵੀ ਬੈਂਕ ਆਫ ਕੈਨੇਡਾ ਵੱਲੋਂ ਹੋ ਸਕਦਾ ਇੱਕ ਹੋਰ 50 points ਦਾ ਰੇਟ ਕੱਟ ਕਰ ਦਿੱਤਾ ਜਾਏ, ਪਰ ਜਦੋਂ ਹੁਣ ਕੁਝ ਦਿਨ ਪਹਿਲਾਂ ਹੀ ਅਕਤੂਬਰ ਦੇ ਇਨਫਲੇਸ਼ਨ ਵਾਲੇ ਨੰਬਰ ਆਏ ਸੀ, ਅਸੀਂ ਉਦਣ ਵੀ ਗੱਲ ਕਰਦੇ ਸੀ ਕਿ ਹੁਣ ਇੰਟਰਸਟ ਰੇਟ ਦੇ ਵਿੱਚ ਇੱਕ ਜੰਬੋ ਸਾਈਜ਼ ਰੇਟ ਕੱਟ ਦੇ ਆਸਾਰ ਘੱਟ ਗਏ ਨੇ, ਕਿਉਂਕਿ ਇਨਫਲੇਸ਼ਨ ਹੁਣ ਆਲਰੇਡੀ ਦੁਬਾਰਾ 2% 'ਤੇ ਆ ਗਈ ਸੀ, ਅਤੇ ਉਦੋਂ ਇਹ ਕਿਹਾ ਜਾ ਰਿਹਾ ਸੀ ਆਫਟਰ ਦੀ ਅਕਤੂਬਰ ਇਨਫਲੇਸ਼ਨ ਨੰਬਰਸ ਕਿ 11 ਦਸੰਬਰ ਨੂੰ ਹੁਣ 50 points ਦਾ ਰੇਟ ਕੱਟ ਹੋਣ ਦੇ ਆਸਾਰ 37% ਨੇ। ਪਰ ਜਦੋਂ ਹੁਣ ਵਾਸੂ ਜੀ ਕੱਲ੍ਹ ਇਹ ਅਨਾਊਂਸਮੈਂਟ ਕੀਤੀ ਗਈ ਆ ਪ੍ਰਧਾਨ ਮੰਤਰੀ ਵੱਲੋਂ, ਜਿਹਦੇ ਵਿੱਚ ਜੀ ਐਸ ਟੀ ਦੇ ਵਿੱਚ 2 ਮਹੀਨੇ ਦੀ ਰਿਆਇਤ, ਉਹ ਤੋਂ ਮਗਰੋਂ ਅਗਲੇ ਮਹੀਨੇ ਫਿਰ ਅਗਲੇ ਸਾਲ ਸਪਰਿੰਗ ਦੇ ਵਿੱਚ $250 ਦੇ ਚੈੱਕ, ਹੁਣ 11 ਦਸੰਬਰ ਨੂੰ ਵਿਆਜ ਦਰ ਦੇ ਵਿੱਚ 0.5% ਕਟੌਤੀ ਹੋਣ ਦੇ ਚਾਂਸਿਸ ਘੱਟ ਕੇ ਸਿਰਫ 26% ਰਹਿ ਗਏ ਨੇ।
ਬਿਲਕੁਲ। ਸੋ ਇਹਦੇ ਨਾਲ ਕਾਫੀ ਕਨਫਿਊਜ਼ਨ ਵੀ ਕ੍ਰੀਏਟ ਹੋਣੀ, ਐਜ਼ ਯੂ ਮੈਂਸ਼ਨ, ਕਿ ਰਿਟੇਲਰਸ ਵੀ ਪਰੇਸ਼ਾਨ ਨੇ ਥੋੜੇ ਜਿਹੇ ਵੀ ਕਿਵੇਂ ਇੰਪਲੀਮੈਂਟ ਕਰਨਾ। ਐਟ ਦ ਸੇਮ ਟਾਈਮ ਇਹ ਵੀ ਕਿਹਾ ਜਾ ਰਿਹਾ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ HST ਲਾਗੂ ਹੈ ਉੱਥੋਂ ਕਹਿੰਦੇ HST ਮੁਕੰਮਲ ਤੌਰ 'ਤੇ ਹਟਾ ਦੇਣੀ ਹੈ। ਸੋ ਓਨਟੈਰੀਓ ਹੋਇਆ, ਪ੍ਰਿੰਸ ਐਡਵਰਡ ਆਈਲੈਂਡ ਹੋਇਆ, ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ, ਨਿਊ ਫਿਨਲੈਂਡ ਲੈਬਰਾਡੋਰ, ਇੱਥੇ HST ਹੈ, ਅਤੇ ਉਹਨਾਂ ਨੂੰ ਵਿੱਚੋਂ ਕੋਈ 2 ਸੂਬੇ ਤਾਂ ਇੱਦਾਂ ਦੇ ਨੇ ਕਹਿੰਦੇ ਸਾਨੂੰ 2 ਦਿਨ ਪਹਿਲਾਂ ਹੀ ਦੱਸਿਆ,
24 ਘੰਟੇ ਪਹਿਲਾਂ ਹੀ ਦੱਸਿਆ।
ਸੋ 1 ਦਿਨ ਪਹਿਲਾਂ ਹੀ ਦੱਸਿਆ, ਕਹਿੰਦੇ ਸਾਨੂੰ ਇਹਦੇ ਬਾਰੇ ਹੁਣ ਅਪਡੇਟ ਨਹੀਂ ਹੈਗੀ ਵੀ ਅਸੀਂ ਜਿਹੜਾ ਸਾਡੇ ਤੋਂ ਐਕਸਪੈਕਟ ਕੀਤਾ ਜਾ ਰਿਹਾ ਵੀ HST ਵੀ ਹਟਾਉਣੀ ਹੈ, ਵੀ ਉਹ ਕਿਵੇਂ ਉਹਨੂੰ ਇੰਪਲੀਮੈਂਟ ਕਰ।
ਕਿਉਂਕਿ ਦੇਖੋ ਇੱਥੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਾਂ ਜਦੋਂ ਕੋਈ ਵੀ ਚੀਜ਼ਾਂ ਵਾਸਤੇ ਪੇਮੈਂਟ ਕਰਦੇ ਹਾਂ ਜਿਨ੍ਹਾਂ ਦੇ ਉੱਪਰ ਦੋਨੇ GST ਅਤੇ PST ਲਾਗੂ ਹੁੰਦੇ ਨੇ, ਉਹ 2 ਅਲੱਗ-ਅਲੱਗ ਆਈਟਮਸ ਹੁੰਦੀਆਂ ਨੇ ਸਾਡੇ ਇਨਵੋਇਸ 'ਤੇ ਜਾਂ ਰਿਸੀਟ ਦੇ ਉੱਪਰ। ਜਿਹੜੇ ਸੂਬਿਆਂ ਦੇ ਵਿੱਚ ਹੈਗੀ HST ਉੱਥੇ ਸਿਰਫ ਇੱਕੋ ਹੀ ਕੰਪੋਜ਼ਿਟ ਟੈਕਸ, ਹੁਣ ਫੋਰ ਐਗਜ਼ਾਮਪਲ ਵਾਸੂ ਜੀ ਆਈ ਥਿੰਕ ਆ ਜਿਹੜੇ ਐਟਲਾਂਟਿਕ ਪ੍ਰੋਵਿੰਸਿਸ ਨੇ ਉੱਥੇ 15% HST ਆ, ਉਹ ਸਾਰੇ ਦੇ ਸਾਰਾ ਜਿਹੜਾ ਟੈਕਸ ਆ ਉਹ ਐਡਮਿਨਿਸਟਰ ਕੀਤਾ ਜਾਂਦਾ ਫੈਡਰਲ ਸਰਕਾਰ ਵੱਲੋਂ। ਹੁਣ ਮੰਨ ਲਓ ਜੇ 15% HST ਹੈਗੀ ਆ ਤਾਂ ਫੈਡਰਲ ਸਰਕਾਰ ਨੇ ਉਹ ਸਾਰੇ ਪੈਸੇ ਇਕੱਠੇ ਕੀਤੇ, ਉਹਨਾਂ ਨੇ ਆਪਣੀ GST ਦਾ 5% ਪੋਰਸ਼ਨ ਰੱਖ ਕੇ ਜਿਹੜਾ ਬਾਕੀ ਦੇ ਪੈਸੇ ਨੇ ਉਹ ਉਸ ਸੰਬੰਧਿਤ ਸੂਬੇ ਨੂੰ ਰਿਮਿਟ ਕਰ ਦੇਣੇ ਨੇ। ਹੁਣ ਜਦੋਂ ਆ 2 ਮਹੀਨੇ ਕੁਝ ਆਈਟਮਸ ਦੇ ਉੱਪਰੋਂ GST ਹਟਣੀ ਆ, ਮਤਲਬ ਕਿ ਫੈਡਰਲ ਸਰਕਾਰ ਉਹਨਾਂ ਚੀਜ਼ਾਂ ਦੇ ਉੱਪਰ ਟੈਕਸਿਸ ਨੂੰ ਕਲੈਕਟ ਕਰਨ ਦਾ ਅਤੇ ਉਹਨਾਂ ਨੂੰ ਐਡਮਿਨਿਸਟਰ ਕਰਨ ਦਾ ਕੰਮ ਨਹੀਂ ਕਰੇਗੀ। ਇਸ ਕਰਕੇ ਜਿਨ੍ਹਾਂ ਸੂਬਿਆਂ ਦੇ ਵਿੱਚ ਇਹ ਕੰਪੋਜ਼ਿਟ ਟੈਕਸ, ਹਾਰਮੋਨਾਈਜ਼ਡ ਸੇਲਸ ਟੈਕਸ ਲੱਗਦਾ HST, ਉਹਨਾਂ ਨੂੰ ਹੋਰ ਲਹਿਦਾ ਘਾਟਾ ਪੈ ਜਾਣਾ, ਉਹਨਾਂ ਨੂੰ ਹੋਰ ਇਹ ਨੁਕਸਾਨ ਹੋ ਜਾਣਾ ਉਹਨਾਂ ਦੇ ਰੈਵਨਿਊ ਨੂੰ।
ਬਿਲਕੁਲ। ਅਤੇ ਉਸ ਤੋਂ ਫਿਰ ਅਗਲਾ ਸਵਾਲ ਇਹ ਸੀ ਕਿ ਇਹਦੇ ਵਾਸਤੇ ਜਿਹੜੇ ਪੈਸੇ ਪਾਸ ਕਰਾਉਣੇ ਨੇ ਹਾਊਸ ਆਫ ਕਾਮਨਸ ਵਿੱਚੋਂ
ਹੋਏਗਾ,
ਅਤੇ ਜਗਮੀਤ ਸਿੰਘ ਨੇ ਕੱਲ੍ਹ ਜਸਟਿਨ ਟਰੂਡੋ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਨਾਲ ਦੇ ਨਾਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਸਪਸ਼ਟ ਕਰਤੀ ਹੈ ਕਿ ਉਹ ਇਸ ਬਿੱਲ ਨੂੰ ਤਾਂ ਸਪੋਰਟ ਕਰਨਗੇ, ਕਿ ਜਿਹੜਾ ਇਹ GST ਵੈਕੇਸ਼ਨ ਦੀ ਗੱਲ ਹੈ 2 ਮਹੀਨਿਆਂ ਵਾਸਤੇ, ਅਤੇ ਉਸ ਤੋਂ ਬਾਅਦ $250 ਦੇ ਚੈੱਕ ਭੇਜਣ ਦੀ ਗੱਲ ਹੈ, ਇਹਨਾਂ ਸਪੋਰਟਸ ਨੂੰ, ਇਹਨਾਂ ਅਫੋਰਡੇਬਿਲਿਟੀ ਸਪੋਰਟਸ ਨੂੰ ਜਗਮੀਤ ਸਿੰਘ ਵੀ ਸਪੋਰਟ ਕਰਨਗੇ। ਸੋ ਜਦੋਂ ਇਹਦੇ ਵਾਸਤੇ ਜੇ ਪੈਸੇ ਚਾਹੀਦੇ ਨੇ ਸਰਕਾਰ ਨੂੰ, ਜਗਮੀਤ ਸਿੰਘ ਉਹ ਪੈਸੇ ਜਾਰੀ ਕਰਨ ਦੇ ਵਿੱਚ ਮਦਦ ਕਰਨਗੇ। ਪਰ ਫਿਰ ਸਵਾਲ ਇਹ ਸੀ ਕਿ ਜਿਹੜਾ ਡੈਡਲੌਕ ਬਣਿਆ ਹੋਇਆ ਪਾਰਲੀਮੈਂਟ ਦੇ ਵਿੱਚ, ਕਿ ਉਹ ਵੀ ਬਿਲਕੁਲ ਖਤਮ ਕਰਨ ਦੇ ਵਿੱਚ ਮਦਦ ਕਰਨਗੇ ਜਗਮੀਤ ਸਿੰਘ?
ਅਸੀਂ ਕੱਲ੍ਹ ਇਹ ਗੱਲ ਕਰ ਰਹੇ ਸੀ ਵੀ ਕਿ ਲੱਕੜ ਨਾਲ ਲੋਹਾ ਤਰੇਗਾ ਇਸ ਬਿੱਲ ਦੇ ਨਾਲ, ਕਿ ਇਸ ਬਿੱਲ ਨੂੰ ਇਸ ਹਿਸਾਬ ਦੇ ਨਾਲ ਸਟਰਕਚਰ ਕਰਕੇ ਪੇਸ਼ ਕੀਤਾ ਜਾਏਗਾ ਕਿ ਐਨਡੀਪੀ ਉਸ ਬਿੱਲ ਦੇ ਹੱਕ ਵਿੱਚ ਵੋਟ ਪਾ ਕੇ ਜਿਹੜਾ ਗ੍ਰਿਡਲੌਕ ਬਣਿਆ ਹੋਇਆ ਜਿਹਦੇ ਕਰਕੇ ਪ੍ਰਿਵਿਲੇਜ ਮੋਸ਼ਨ ਉੱਪਰ ਜਿਹੜੀ ਡਿਬੇਟ ਚੱਲਦੀ ਆ ਰਹੀ ਹੈ, ਫਿਲੀਬਸਟਰ ਹੋ ਰਿਹਾ, ਵੀ ਉਹਨੂੰ ਲਾਂਭੇ ਕਰ ਦਿੱਤਾ ਜਾਏਗਾ, ਉਹਦੇ ਬਾਰੇ ਵੀ ਕੱਲ੍ਹ ਜਗਮੀਤ ਸਿੰਘ ਨੇ ਬੜੇ ਸਪਸ਼ਟ ਬਿਆਨ ਦਿੱਤੇ ਨੇ।
ਯਾ ਸੋ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਬਿੱਲ ਜਦੋਂ ਤੁਸੀਂ ਪੇਸ਼ ਕਰਨਾ, ਕਹਿੰਦੇ ਉਹ ਅਸੀਂ ਤੁਹਾਨੂੰ ਅਲਾਓ ਕਰਾਂਗੇ ਟੈਂਪਰਰੀਲੀ, ਕਹਿੰਦੇ ਉਹ ਜਿਹੜਾ ਗ੍ਰਿਡਲੌਕ ਬਣਿਆ ਹੋਇਆ, ਡੈਡਲੌਕ ਬਣਿਆ ਹੋਇਆ ਇਸ ਵੇਲੇ ਹਾਊਸ ਆਫ ਕਾਮਨਸ ਵਿੱਚ, ਉਹਨੂੰ ਤੋੜਨ ਵਿੱਚ ਟੈਂਪਰਰੀਲੀ ਜਸਟ ਫਾਰ ਦਾ ਪਰਪਸ ਆਫ ਪੈਸਿੰਗ ਦਿਸ ਬਿੱਲ, ਕਹਿੰਦੇ ਅਸੀਂ ਉਹ ਅਲਾਓ ਕਰਾਂਗੇ। ਤੇ ਪਰ ਉਸ ਤੋਂ ਬਾਅਦ ਕਹਿੰਦੇ ਜੇ ਜਦੋਂ ਇਹ ਬਿੱਲ ਪਾਸ ਹੋ ਗਿਆ, ਉਸ ਤੋਂ ਬਾਅਦ ਜੇ ਕੰਸਰਵੇਟਿਵ ਆਪਣਾ ਫਿਲੀਬਸਟਰ ਜਾਰੀ ਰੱਖਣਾ ਚਾਹੁੰਦੇ ਨੇ ਉਹ ਰੱਖਣ, ਕਹਿੰਦੇ ਸਾਨੂੰ ਉਹਦੇ ਨਾਲ ਕੋਈ ਤਕਲੀਫ਼ ਨਹੀਂ। ਸੋ ਮੋਸਟ ਲਾਈਕਲੀ ਐਨਡੀਪੀ ਵਾਲੇ ਇੱਕ ਪ੍ਰੋਗਰਾਮਿੰਗ ਮੋਸ਼ਨ ਲੈ ਕੇ ਆਉਣਗੇ, ਜਿਹਦੇ ਨਾਲ ਹੁੰਦਾ ਕੀ ਹੈ ਕਿ ਕੋਈ ਕਿਸੇ ਵੀ ਮੁੱਦੇ ਤੇ ਡਿਬੇਟ, ਉਹਨੂੰ ਤੁਸੀਂ ਰਿਸਟ੍ਰਿਕਟ ਕਰ ਸਕਦੇ ਹੋ ਕਿ ਇਹ ਇੰਨੇ ਘੰਟਿਆਂ ਦੇ ਅੰਦਰ ਅੰਦਰ ਇਹ ਡਿਬੇਟ ਖਤਮ ਹੋਣੀ ਚਾਹੀਦੀ ਹੈ।
ਸੋ ਅਜਿਹਾ ਬਿੱਲ ਇਹਨਾਂ ਨੇ ਇੱਕ ਦਿਨ ਦੇ ਵਿੱਚ ਪਾਸ ਕਰਾ ਲੈਣਾ, ਇੱਕ ਤਰ੍ਹਾਂ ਇੱਕੋ ਜਿਹੜੀ ਫਿਲੀਬਸਟਰ ਹੈ ਉਹਨੂੰ ਟੈਂਪਰੇਰੀਲੀ ਪੌਜ਼ ਕਰਨ ਦੇ ਹੱਕ ਦੇ ਵਿੱਚ ਵੋਟ ਹੋ ਜਾਏਗੀ, ਉਹਨੂੰ ਮੁਕੰਮਲ ਤੌਰ ਤੇ ਦਰਕਿਨਾਰ ਕਰਨ ਦੇ ਹੱਕ ਵਿੱਚ ਐਨਡੀਪੀ ਦੀ ਵੋਟ ਨਹੀਂ ਹੋਏਗੀ।
ਸੋ ਬਾਕੀ ਜਿਹੜੇ ਬਿੱਲਸ ਕੋਈ ਜਸਟਿਨ ਟਰੂਡੋ ਪਾਸ ਕਰਾਉਣਾ ਚਾਹੁੰਦੇ ਨੇ, ਕਹਿੰਦੇ ਉਹ ਸਾਡੀ ਗਰੰਟੀ ਨਹੀਂ, ਸਾਡੀ ਸਿਰਦਰਦੀ ਨਹੀਂ। ਸੋ ਜਿਹੜਾ ਫਿਲੀਬਸਟਰ ਹੈ ਚੱਲਦਾ ਰਹੇ, ਕੋਈ ਚੱਕਰ ਨਹੀਂ। ਜਿਹੜਾ ਇਹ ਬਿੱਲ ਅਸੀਂ ਪਾਸ ਕਰਾਉਣਾ ਚਾਹੁੰਦੇ ਕਿਉਂਕਿ ਕੈਨੇਡੀਅਨਸ ਦੀ ਅਸੀਂ ਮਦਦ ਕਰਨਾ ਚਾਹੁੰਦੇ ਹਾਂ।
ਸੋ ਇੱਕੋ ਪ੍ਰੋਸੀਜਰਲ ਬਾਈਪਾਸ ਲੱਭ ਕੇ, ਇਹ ਕਹਿ ਲਓ ਫਿਲੀਬਸਟਰ ਨੂੰ ਪੌਜ਼ ਕਰਨ ਵਾਸਤੇ ਇੱਕ ਜਿਹੜਾ ਪ੍ਰੋਗਰਾਮਿੰਗ ਮੋਸ਼ਨ ਹੈ ਉਹਦਾ ਸਹਾਰਾ ਲੈ ਕੇ ਇਸ ਤਰ੍ਹਾਂ ਦਾ ਜਿਹੜੇ ਇਹਦੇ ਵਾਸਤੇ ਜਿਹੜੇ ਪੈਸੇ ਜਾਰੀ ਹੋਣੇ ਨੇ ਉਹ ਪਾਸ ਕਰਵਾਇਆ ਜਾ ਸਕਦਾ। ਸੋ ਵੇਖਦੇ ਹਾਂ ਕੀ ਹੁੰਦਾ।
ਉਸ ਤੋਂ ਅਗਲਾ ਸਵਾਲ ਇਹ ਸੀ ਕਿ ਕੰਸਰਵੇਟਿਵ ਤੇ ਬਲੌਕ ਕਿਵੇਂ ਰਿਐਕਟ ਕਰਨਗੇ, ਤੇ ਉਹਨਾਂ ਨੇ ਇਹਦੀ ਮੁਖਾਲਫਤ ਹੀ ਕੀਤੀ ਹੈ। ਪੀਅਰ ਪੌਲੀਅਵ ਨੇ ਕਿਹਾ ਕਿ ਇਹ ਤਾਂ ਟ੍ਰਿਕ ਹੈ ਕਿ ਕੈਨੇਡੀਅਨਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਹਿੰਦੇ ਕਿ GST ਦੇ ਵਿੱਚ ਆਰਜ਼ੀ ਰਾਹਤ ਦੇ ਕੇ, 2 ਮਹੀਨਿਆਂ ਦੀ ਰਾਹਤ ਦੇ ਕੇ ਚੈੱਕ ਭੇਜ ਕੇ $250 ਦੇ, ਉਸ ਤੋਂ ਬਾਅਦ ਕਹਿੰਦੇ 1 ਅਪ੍ਰੈਲ ਨੂੰ ਇਹਨਾਂ ਨੇ ਕਾਰਬਨ ਟੈਕਸ ਦੇ ਵਿੱਚ ਪਰਮਨੈਂਟ ਵਾਧਾ ਕਰ ਦੇਣਾ।
ਜੀ ਜੀ ਜੀ।
ਤੇ ਕਹਿੰਦੇ ਜੇ ਸੱਚੀ ਮੁੱਚੀ ਸੀਰੀਅਸ ਹੈਗੇ ਨੇ ਅਫੋਰਡੇਬਿਲਿਟੀ ਨੂੰ ਲੈ ਕੇ, ਤਾਂ ਫਿਰ ਕਹਿੰਦੇ ਜੋ ਮੈਂ ਕਹਿ ਰਿਹਾ ਵੀ ਕਾਰਬਨ ਟੈਕਸ ਵਿੱਚ ਵਾਧੇ ਨਾ ਕਰੋ,
ਐਕਸਟਰਾ ਟੈਕਸ।
ਹਾਂ, ਐਕਸਟਰਾ ਟੈਕਸ ਕਹਿੰਦੇ ਨਹੀਂ, ਕਹਿੰਦੇ ਪਰ ਇਹਨਾਂ ਨੇ ਕਾਰਬਨ ਟੈਕਸ ਵਧਾ ਦੇਣਾ ਤੇ ਉਹ ਜਿਹੜਾ ਵਾਧਾ ਹੋਏਗਾ ਉਹ ਪਰਮਨੈਂਟ ਹੋਏਗਾ। ਤੇ ਕਹਿੰਦੇ ਇਹ ਜਿਹੜੀ ਤੁਹਾਨੂੰ ਰਿਲੀਫ ਦੇਣ ਜਾ ਰਹੇ ਨੇ ਸੋ ਕਾਲਡ, ਕਹਿੰਦੇ ਇਹ ਟੈਂਪਰਰੀ ਹੋਣੀ ਹੈ। ਸੋ ਪੀਅਰ ਪੌਲੀਅਵ ਨੂੰ ਪੁੱਛਿਆ ਗਿਆ ਫਿਰ ਕੀ ਤੁਸੀਂ ਇਸ ਮੋਸ਼ਨ ਦੇ ਖਿਲਾਫ ਵੋਟ ਕਰੋਗੇ, ਕਹਿੰਦੇ ਵੀ ਮੈਂ ਮੋਸ਼ਨ ਪਹਿਲਾਂ ਆ ਤਾਂ ਲੈਣ ਦਿਓ,
ਕਹਿੰਦੇ
ਵੀ ਮੈਂ ਕਹਿੰਦਾ ਨੈਵਰ, ਆਈ ਡੂ ਨਾਟ ਵੋਟ ਔਨ ਪ੍ਰੈਸ ਰਿਲੀਜ਼ਸ। ਕਹਿੰਦੇ ਮੋਸ਼ਨ ਜਦੋਂ ਇਹ ਪ੍ਰੈਜ਼ੈਂਟ, ਕਿਉਂਕਿ ਅਜੇ ਇਹ ਵੀ ਸਵਾਲ ਬਣਿਆ ਹੋਇਆ ਨਾ ਕਿ ਇਹ ਸਟੈਂਡ ਅਲੋਨ ਮੋਸ਼ਨ ਹੋਏਗਾ ਜਾਂ ਫਿਰ ਇਹਨੂੰ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਜੋੜਨਗੇ ਜਸਟਿਨ ਟਰੂਡੋ। ਸੋ ਉਹ ਵੀ ਗੱਲ ਹੈ ਵੀ ਲੱਕੜ ਨਾਲ ਲੋਹਾ ਤਾਰਨ ਦੀ ਕੋਸ਼ਿਸ਼ ਉਧਰ ਵੀ ਹੋ ਸਕਦੀ ਹੈ। ਸੋ ਦੇਖਦੇ ਹਾਂ, ਅਜੇ ਵੀ ਕੁਝ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਨੇ। ਤੇ ਬਲੌਕ ਵਾਲਿਆਂ ਨੇ ਕਿਹਾ, ਕਹਿੰਦੇ ਤਾਂ ਵੋਟਾਂ ਖਰੀਦਣ ਦੀ ਕੋਸ਼ਿਸ਼ ਹੈ ਕਿ ਇਲੈਕਸ਼ਨ ਜਦੋਂ ਵੀ ਹੋ ਸਕਦਾ ਜਲਦੀ ਹੋ ਸਕਦਾ, ਤੇ ਉਸ ਤੋਂ ਪਹਿਲਾਂ ਪੈਸੇ ਦੇ ਕੇ ਇਸ ਤਰ੍ਹਾਂ ਚੈੱਕ ਭੇਜ ਕੇ ਜਸਟਿਨ ਟਰੂਡੋ ਵੋਟਰਸ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ।
ਵਾਸੂ ਜੀ, ਜਿਨ੍ਹਾਂ ਦੀ ਆਮਦਨ, ਜਿਨ੍ਹਾਂ ਨੇ 2023 ਦੇ ਵਿੱਚ ਕੰਮ ਕੀਤਾ ਹੋਇਆ, ਹੁਣ ਇਹਨੂੰ ਲੈ ਕੇ ਵੀ ਨਾ ਥੋੜ੍ਹਾ ਇੱਕ ਕਲੈਰਿਟੀ ਦੀ ਘਾਟ ਆ। ਹੁਣ ਜਿਹੜੇ ਪੈਨਸ਼ਨਰਸ ਨੇ ਉਹਨਾਂ ਦੀ ਆਮਦਨ ਵੀ, ਜਾਂ ਕੋਈ ਚੀਜ਼ ਦਾ ਮੰਨ ਲਓ ਕੋਈ ਰੈਂਟਲ ਇਨਕਮ ਹੀ ਕਿਸੇ ਨੂੰ ਆਉਂਦੀ ਹੈ ਕਿਸੇ ਰਿਟਾਇਰਡ ਵਿਅਕਤੀ ਨੂੰ, ਉਹਨਾਂ ਦੀ ਵੀ ਆਮਦਨ $1.5 ਲੱਖ ਤੋਂ ਘੱਟ ਹੋਏਗੀ, ਟੈਕਸ ਉਹਨਾਂ ਨੇ 2023 ਦੇ ਵਿੱਚ ਫਾਈਲ ਕੀਤਾ। ਪਰ ਇਹਦੇ ਵਿੱਚ ਗੱਲ ਕੱਲ੍ਹ ਇਹ ਕਹੀ ਗਈ ਸੀ, ਦੋਜ਼ ਹੂ ਵਰਕਡ ਇਨ 2023 ਤੇ ਜਿਨ੍ਹਾਂ ਦੀ ਆਮਦਨ $1.5 ਲੱਖ ਸਾਲਾਨਾ ਤੱਕ ਹੈ ਉਹਨਾਂ ਨੂੰ ਇਹ ਬੈਨੀਫਿਟ ਮਿਲਣਾ। ਸੋ ਕੀ ਇਹਦਾ ਮਤਲਬ ਇਹ ਆ ਕਿ ਜੇ ਕਿਸੇ ਦੀ ਕੋਈ ਇੰਪਲੋਇਮੈਂਟ ਜਾਂ ਸੈਲਫ ਇੰਪਲੋਇਮੈਂਟ ਦੇ ਰਾਹੀਂ ਉਹ ਇਨਕਮ ਨਹੀਂ ਆ, ਤਾਂ ਕੀ ਫਿਰ ਉਹਨਾਂ ਨੂੰ ਇਹ ਬੈਨੀਫਿਟ ਨਹੀਂ ਮਿਲੇਗਾ?
ਮੋਸਟ ਲਾਈਕਲੀ ਨਾਟ
ਲੱਗਦਾ ਹੈ।
ਕਲੀਅਰ ਕਿਹਾ ਗਿਆ ਕਿ ਜਿਨ੍ਹਾਂ ਨੇ ਕੰਮ ਕੀਤਾ
ਜੀ
ਤੇ ਜਿਨ੍ਹਾਂ ਦੀ ਆਮਦਨ ਕੰਮ ਕਰਨ ਦੇ ਬਾਵਜੂਦ $1.5 ਲੱਖ ਤੋਂ ਘੱਟ ਸੀ ਸਲਾਨਾ,
ਜੀ
ਤੇ ਇੰਡੀਵਿਜੁਅਲ ਇਨਕਮ
ਜੀ।
ਸੋ ਜਿਨ੍ਹਾਂ ਪਰਿਵਾਰਾਂ ਦੇ ਵਿੱਚ 2 ਜੀ ਨੇ ਫੋਰ ਐਗਜ਼ਾਮਪਲ ਜਿਹੜੇ ਪਿਛਲੇ ਸਾਲ ਕੰਮ ਕਰ ਰਹੇ ਸੀ ਤੇ ਉਹਨਾਂ ਦੀ ਆਮਦਨ $1.5 ਲੱਖ ਤੋਂ ਘੱਟ ਸੀ,
ਸਾਰਿਆਂ ਨੂੰ ਚੈੱਕ,
ਤਾਂ ਫਿਰ ਉਹਨਾਂ ਨੂੰ ਸਾਰਿਆਂ ਨੂੰ ਹੀ ਚੈੱਕ ਹੋਣਾ, $250 ਦੇ 2 ਚੈੱਕ ਆ ਜਾਣਗੇ। ਸੋ $500 ਹੋ ਜਾਣਾ, ਜੇ ਪਰਿਵਾਰ ਵਿੱਚ 4 ਜੀ ਕੰਮ ਕਰਦੇ ਸੀ ਤਾਂ $1,000 ਬਣ ਜਾਣਾ, ਵਿਚ ਇਜ਼ ਨੋਟ ਟੂ ਬੈਡ।
ਅੱਛਾ, ਉਧਰੋਂ ਹੁਣ ਡੇਵਿਡ ਈਬੀ ਵਾਲੇ ਚੈੱਕ ਵੀ ਤੇ ਆਉਣੇ ਨੇ।
ਯੈਸ,
ਸੋ ਪਰ ਇਹ ਆ, ਇਹ ਸਾਰੇ ਜਿਹੜੇ ਪੈਸੇ ਆਉਣੇ ਨੇ, ਭਾਵੇਂ ਉਹ ਸੂਬਾ ਸਰਕਾਰ ਨੇ ਭੇਜਣੇ ਨੇ, ਭਾਵੇਂ ਹੁਣ ਫੈਡਰਲ ਸਰਕਾਰ ਨੇ ਭੇਜਣੇ ਨੇ, ਇਹ ਅਲਟੀਮੇਟਲੀ ਜਿਹੜੀ ਸੂਬੇ ਦੇ ਸਿਰ ਤੇ ਉਧਰ ਫੈਡਰਲ ਜਿਹੜੀ ਸੋਵਰਨ ਡੈਟ ਆ, ਨੈਸ਼ਨਲ ਡੈਟ ਆ, ਉਹਦੇ ਵਿੱਚ ਜਿਹੜੀ ਉਹ ਖਰਚੇ ਜਿਹੜੀ ਕਰਜ਼ੇ ਦੀ ਪੰਡ ਆ ਉਹ ਹੋਰ ਭਾਰੀ ਹੋ ਰਹੀ ਆ,
ਤੇ ਇਹਦੇ ਨਾਲ ਇਨਫਲੇਸ਼ਨ ਵੀ ਜਿਹੜੀ ਆ ਫੀਡ ਹੋਏਗੀ।
ਇਨਫੈਕਟ ਵਾਸੂ ਜੀ, ਜਿਹੜਾ ਫਸਟ ਕੁਆਟਰ ਹੈ ਨਾ 2024 ਦਾ, ਹੁਣ ਜਿਹੜੇ ਪਹਿਲੇ 3 ਮਹੀਨੇ ਨੇ ਜਨਵਰੀ ਫਰਵਰੀ ਮਾਰਚ, ਕਿਉਂਕਿ ਜਿਹੜਾ GST ਦੇ ਵਿੱਚ ਕੁਝ ਚੀਜ਼ਾਂ ਦੇ ਉੱਪਰੋਂ ਜੋ ਰਿਆਇਤ ਦੇਣੀ ਆ ਉਹਦਾ 1.5 ਮਹੀਨਾ ਤੇ ਅਗਲੇ ਸਾਲ ਦੇ ਵਿੱਚ ਹੀ ਹੈ ਨਾ। ਸੋ ਬੇਸਿਕਲੀ ਇਹ ਕਹਿ ਲਓ 2024 ਦਾ ਜਿਹੜਾ ਪਹਿਲਾ ਕੁਆਟਰ ਆ ਉਹਦਾ ਅੱਧਾ ਹਿੱਸਾ ਇਸ GST ਰਿਲੀਫ ਦੇ ਵਿੱਚੋਂ ਓਵਰਆਲ ਟਾਈਮ ਨਿਕਲੇਗਾ। ਹੁਣ ਫਸਟ ਕੁਆਟਰ ਦੇ ਵਿੱਚ ਜਿਹੜੇ ਗਰੋਥ ਦੀ ਪ੍ਰੋਜੈਕਸ਼ਨ ਸੀ, GDP ਗਰੋਥ ਦੀ, ਉਹ ਪਹਿਲਾਂ ਸੀ 1.7% ਦੀ, ਉਹਨੂੰ ਵੀ ਵਧਾ ਕੇ ਹੁਣ 2.5% ਕਿਹਾ ਜਾ ਰਿਹਾ ਕੁਝ ਇਕਨੋਮਿਸਟਸ ਵੱਲੋਂ ਕਿ ਇਹਦੇ ਨਾਲ ਇਕਨੋਮਿਕ ਐਕਟੀਵਿਟੀ ਨੂੰ GST ਦੇ ਵਿੱਚ ਇਸ ਟੈਂਪਰੇਰੀ ਰਿਲੀਫ ਕਰਕੇ ਫਸਟ ਗਰੋਥ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਸੋ ਇਹਦੇ ਨਾਲ ਹੋਣਾ ਕੀ ਆ ਕਿ ਅਗਲੇ 4-5 ਮਹੀਨਿਆਂ ਦੇ ਵਿੱਚ ਜਿਹੜਾ ਡੇਟਾ ਆਏਗਾ ਜਿਹੜੀ ਲੀ ਹਾਂ ਸਕਿਊਰਡ ਹੋਏਗਾ, ਲੀ ਤੇ ਤੁਰਿਆ ਹੋਇਆ ਸੀ ਕੰਮ, ਉਸ ਲੀ ਤੋਂ ਹਟ ਜਾਣਾ
ਯਾ, ਕਿਉਂਕਿ ਇੱਕ ਪਾਸੇ ਇਕਨੋਮਿਕ ਐਕਟੀਵਿਟੀ ਵਧਣੀ ਹੈ, ਉਹਦੇ ਕਰਕੇ ਜੀ ਡੀ ਪੀ ਨੰਬਰਸ ਬਿਹਤਰ ਹੋਣਗੇ, ਦੂਜੇ ਪਾਸੇ ਸਪੈਂਡਿੰਗ ਵਧਣ ਦੇ ਨਾਲ ਇਨਫਲੇਸ਼ਨ ਵੀ ਥੋੜ੍ਹੀ ਵਧੇਗੀ, ਬਟ ਐਟ ਦ ਸੇਮ ਟਾਈਮ ਕਿਉਂਕਿ ਰਾਹਤ ਮਿਲੀ ਹੈ, ਕੁਝ ਪ੍ਰੋਡਕਟ ਸਸਤੇ ਕਰ ਦਿੱਤੇ ਨੇ, ਤਾਂ ਉਹਦੇ ਪਾਸੋਂ ਇਨਫਲੇਸ਼ਨ ਜਿਹੜੀ ਹੈ ਬਾਸਕਟ ਹੈ ਜਿਹੜੀ ਉਹ ਹਲਕੀ ਹੋਏਗੀ, ਸੋ ਇਨਫਲੇਸ਼ਨ ਘਟੇਗੀ, ਸਪੈਂਡਿੰਗ ਵਧਣ ਦੇ ਨਾਲ ਇਨਫਲੇਸ਼ਨ ਵਧੇਗੀ,
ਇਨਫਲੇਸ਼ਨ ਵਧੇਗੀ,
ਉਹ ਦੇਖਣਾ ਹੋਏਗਾ. ਸੋ ਕੁਝ ਵੇਰੀਏਬਲਸ ਹੋਣਗੇ ਅਗਲੇ ਇਨਫਲੇਸ਼ਨ ਡੇਟਾ ਸੈਟਸ ਜਿਹੜੇ ਆਣਗੇ
ਜੀ,
ਅਤੇ ਹੋਰ ਜਿਹੜੇ ਡੇਟਾ ਸੈਟਸ.
ਅੱਛਾ, ਹੁਣ ਕਈਆਂ ਦਾ ਇਹ ਕਹਿਣਾ ਕਿ ਇਹ ਜਿਹੜੀ ਜੀ ਐਸ ਟੀ ਦੇ ਵਿੱਚ ਰਿਆਇਤ ਹੈ ਖਾਸ ਤੌਰ 'ਤੇ ਖਿਡੌਣਿਆਂ 'ਤੇ ਅਤੇ ਜਿਹੜੇ ਬੱਚਿਆਂ ਦਾ ਸਮਾਨ ਆ, ਵੀ ਇਹ 14 ਦਸੰਬਰ ਤੋਂ ਲਾਗੂ ਹੋ ਰਹੀ ਆ. ਕ੍ਰਿਸਮਸ ਦੇ ਵੇਲੇ ਲੋਕ ਆਪਣੀ ਸ਼ੋਪਿੰਗ ਤਾਂ ਬਹੁਤ ਪਹਿਲਾਂ ਕਰ ਲਿਆ ਕਰਦੇ ਨੇ, 14 ਦਸੰਬਰ ਤੋਂ ਲੈ ਕੇ 25 ਤਰੀਕ ਦੇ ਵਿੱਚ ਵੀ ਸਮਾਂ ਬੜਾ ਘੱਟ ਆ. ਸੋ ਜੇ ਲੋਕ ਆਪਣੀ ਸ਼ੋਪਿੰਗ ਹੋਲਡ ਕਰ ਲੈਂਦੇ ਨੇ ਤਾਂ ਕੀ ਇਹਦਾ ਮਤਲਬ ਇਹ ਹੋਏਗਾ ਕਿ ਕੁਝ ਰੀਟੇਲਰਸ, ਵਾਸੂ ਜੀ, ਦੇ ਕੁਡ ਬੀ ਫੋਰਸਡ ਕਿ ਆਉਂਦੇ ਦਿਨਾਂ ਦੇ ਵਿੱਚੋਂ ਸੇਲ ਇਸ ਹਿਸਾਬ ਨਾਲ ਐਡਵਰਟਾਈਜ਼ ਕਰਨ ਕਿ ਤੁਹਾਨੂੰ ਆਲਰੇਡੀ ਇਸ ਤਰ੍ਹਾਂ ਪ੍ਰੋਡਕਟਸ ਦੇ ਉੱਪਰ ਜੀ ਐਸ ਟੀ ਅਦਾ ਕਰਨ ਦੀ ਲੋੜ ਨਹੀਂ ਆ. ਬਿਕੋਜ਼ ਜੇ ਬਾਇਰਸ ਆਪਣੀ ਸ਼ੋਪਿੰਗ 14 ਦਸੰਬਰ ਤੱਕ ਹੋਲਡ ਕਰ ਲੈਂਦੇ ਨੇ ਕਿ ਇਹਨਾਂ ਚੀਜ਼ਾਂ 'ਤੇ ਜੀ ਐਸ ਟੀ ਪੈਣੀ ਨਹੀਂ, ਰੁਕ ਜਾਓ ਹਲੇ.
ਬਹੁਤ ਸਾਰੇ ਲੋਕ ਨੇ ਜਿਹੜੇ ਬਲੈਕ ਫਰਾਈਡੇ 'ਤੇ ਸ਼ੋਪਿੰਗ ਕਰ ਲੈਂਦੇ ਕ੍ਰਿਸਮਸ.
ਕਰੈਕਟ, ਯੂਅਰ ਰਾਈਟ. ਸੋ ਕੀ ਹੁਣ ਬਲੈਕ ਫਰਾਈਡੇ ਡੀਲਸ ਦੇ ਵਿੱਚ ਇਹ ਪਿੱਚ ਵੀ ਆਏਗੀ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਜੀ ਐਸ ਟੀ ਅਦਾ ਕਰਨ ਦੀ ਲੋੜ ਨਹੀਂ? ਸੋ ਲੈਟਸ ਸੀ.
ਸੋ ਕਈ ਮੈਸੇਜਸ ਆ ਰਹੇ ਨੇ. ਇੱਕ ਮੈਸੇਜ ਆਇਆ, ਕਹਿੰਦੇ ਯੂਕਰੇਨ ਨੂੰ ਬਿਲੀਅਨਸ ਆਫ ਡਾਲਰਸ ਡੋਨੇਟ ਕੀਤੇ ਜਾਂਦੇ ਨੇ, ਕਹਿੰਦੇ ਉਹਦੇ ਨਾਲ ਇਨਫਲੇਸ਼ਨ ਨਹੀਂ ਹੁੰਦੀ. ਉਹਦੇ ਨਾਲ ਐਕਚੁਅਲੀ ਇਨਫਲੇਸ਼ਨ ਨਹੀਂ ਹੁੰਦੀ.
ਅੱਛਾ, ਇਹ ਬਹੁਤ ਇੰਟਰਸਟਿੰਗ ਪੁਆਇੰਟ ਆ. ਜਦੋਂ ਅਮਰੀਕਾ ਯੂਕਰੇਨ ਨੂੰ ਪੈਸੇ ਭੇਜਦਾ, ਅਮਰੀਕਾ ਵੱਲੋਂ ਯੂਕਰੇਨ ਨੂੰ ਭੇਜੇ ਗਏ ਪੈਸੇ, ਅਮਰੀਕਾ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਜਿਹੜੀ ਵੀ ਮਿਲਟਰੀ ਏਡ ਆ, ਉਹ ਬਹੁਤ ਸਾਰਾ ਸਮਾਨ ਅਮੈਰੀਕਨ ਜਿਹੜੀ ਡਿਫੈਂਸ ਇੰਡਸਟਰੀ ਆ ਉਹਦੇ ਵਿੱਚ ਹੀ ਬਣਦਾ. ਸੋ ਉਹ ਕਹਿਣ ਨੂੰ ਜਿਹੜੀ ਏਡ ਹੈ ਉਹ ਸਮਾਨ ਅਮਰੀਕਾ ਦੇ ਵਿੱਚ ਹੀ ਪ੍ਰੋਡਿਊਸ ਹੋ ਕੇ ਅਮੈਰੀਕਨ ਇਕੋਨਮੀ ਦੇ ਵਿੱਚ ਹੀ ਇਨਵੈਸਟ ਹੋ ਕੇ ਉੱਥੇ ਭੇਜ ਦਿੱਤਾ ਜਾਂਦਾ. ਉਹਦੇ ਨਾਲ ਥੋੜ੍ਹੇ ਇਨਫਲੇਸ਼ਨਰੀ ਪ੍ਰੈਸ਼ਰ ਇਸ ਕਰਕੇ ਬਣ ਸਕਦੇ ਨੇ ਕਿਉਂਕਿ ਉਹ ਜਿਹੜਾ ਯੂ ਐਸ ਵੱਲੋਂ ਭੇਜੀ ਜਾਂਦੀ ਏਡ ਦਾ ਕਾਫ਼ੀ ਸਿਗਨੀਫਿਕੈਂਟ ਪੋਰਸ਼ਨ ਆ, ਅਮਰੀਕਾ 'ਚ ਹੀ ਇਨਵੈਸਟ ਹੋ ਕੇ ਉੱਥੋਂ ਦੀ ਇਕੋਨਮੀ ਦੇ ਵਿੱਚ ਹੀ ਉਹ ਸਰਕੂਲੇਟ ਹੁੰਦਾ, ਫਿਰ ਉਹ ਪ੍ਰੋਡਕਟ ਬਣ ਕੇ ਯੂਕਰੇਨ ਜਾਂਦਾ. ਜਿਹੜੇ ਪੈਸੇ ਕੈਨੇਡਾ ਯੂਕਰੇਨ ਨੂੰ ਭੇਜ ਰਿਹਾ ਉਹ ਸਮਾਨ ਕੈਨੇਡਾ ਦੇ ਵਿੱਚੋਂ ਪ੍ਰੋਡਿਊਸ ਹੋ ਕੇ ਨਹੀਂ ਜਾ ਰਿਹਾ.
ਸਮ ਆਫ ਇਟ ਇਜ਼
ਨਾਟ ਆਲ ਆਫ ਇਟ, ਨਾਟ ਐਸ, ਨਾਟ ਟੂ ਦੀ ਐਕਸਟੈਂਟ ਜਿਹੜਾ ਕਿ ਯੂ ਐਸ ਦੇ ਵਿੱਚ
ਹੋਇਆ. ਬਿਲਕੁਲ
ਜੀ.
ਤੇ ਵਿਜੇ ਜੀ, ਇੱਕ ਮੈਸੇਜ ਹੋਰ ਵੀ ਆਇਆ, ਕਹਿੰਦੇ ਕਿ ਜਿਹੜਾ $6.3 billion ਆ ਇਹਨੂੰ ਇਨਫਰਾਸਟ੍ਰਕਚਰ ਵਿੱਚ ਕਿਉਂ ਨਹੀਂ ਇਨਵੈਸਟ ਕਰਦੇ?
ਵਿਜੇ
ਜੀ, ਦੇਖੋ ਕੱਲ ਪੀਅਰ ਪੋਲੀਅਮ ਨੇ ਗੱਲ ਕਹੀ, ਉਹਨਾਂ ਨੇ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਬਾਰੇ. ਉਹਨਾਂ ਨੂੰ ਪਾਇਰੋਮੇਨੀਐਕਸ ਵੀ ਕਿਹਾ, ਕਹਿੰਦੇ ਅੱਗ ਲਾ ਕੇ ਤਮਾਸ਼ਾ ਦੇਖ ਰਹੇ ਨੇ. ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਪਹਿਲਾਂ ਵੀ ਕਰਦੇ ਨੇ. ਇੱਕ ਉਹਨਾਂ ਨੇ ਕਿਹਾ, ਕਹਿੰਦੇ ਜਿਹੜੀ ਇਹ ਸੋਸ਼ਲਿਸਟਿਕ ਮਨੀ ਪ੍ਰਿੰਟਿੰਗ ਹੈ ਇਹਦੇ ਨਾਲ ਕਹਿੰਦੇ ਕੈਨੇਡਾ ਦਾ ਬੇੜਾ ਗਰਕ ਹੋ ਰਿਹਾ. ਸੋ ਵਿਜੇ ਜੀ, ਇਹ ਗੱਲ ਬੜੀ ਆਪਣੇ ਆਪ ਦੇ ਵਿੱਚ ਚਿੰਤਾਜਨਕ ਹੈ, ਭਾਵੇਂ ਉਹਨਾਂ ਨੇ ਇੱਕ ਸਿਆਸੀ ਸਲੋਗਨ ਵਜੋਂ ਵਰਤੀ ਹੈ ਕਿ ਉਹ ਗੱਲ ਬੜੀ ਡੂੰਘੀ ਵੀ ਹੈ.
ਉਹਨੂੰ
ਆਪਾਂ
ਦੇਖੀਏ
ਕਿ ਦੇਖੋ ਸਹੀ, ਇਹ ਬਹੁਤ ਪੁਖਤਾ ਇਹਨਾਂ ਨੇ ਗੱਲ ਕੀਤੀ ਵੀ $6.3 billion ਅਸੀਂ ਇਨਫਰਾਸਟ੍ਰਕਚਰ ਵਿੱਚ ਲਾਸਟ ਕਦੋਂ ਇਨਵੈਸਟ ਕੀਤਾ ਸੀ.
ਤੇ
ਉਹ ਕਹਿੰਦੇ ਵੀ ਸਰਕਾਰ ਦਾ ਕੰਮ ਇਹ ਹੁੰਦਾ ਕਿ ਇਕੋਨਮੀ ਨੂੰ, ਇਨਫਰਾਸਟ੍ਰਕਚਰ ਨੂੰ, ਜੋਬ ਮਾਰਕੀਟ ਨੂੰ ਇੰਨਾ ਜ਼ਿਆਦਾ ਸਰਕਾਰ ਪੁਖਤਾ ਕਰੇ, ਮੈਨੂਫੈਕਚਰਿੰਗ ਨੂੰ, ਨੈਚੁਰਲ ਰਿਸੋਰਸ ਸੈਕਟਰ ਨੂੰ, ਕਿ ਕੈਨੇਡੀਅਨਸ ਨੂੰ ਸਰਕਾਰ ਵੱਲ $250 ਵਾਸਤੇ ਵੇਖਣਾ ਹੀ ਨਾ ਪਵੇ.
ਬਿਲਕੁਲ.
ਜੇ ਅਸੀਂ ਸਰਕਾਰ ਕੋਲੋਂ $250 ਦੇ ਚੈੱਕ ਲੈ ਕੇ 2 ਮਹੀਨਿਆਂ ਦੀ ਜੀ ਐਸ ਟੀ ਵਕੇਸ਼ਨ ਲੈ ਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ, ਉਹ ਕੋਈ ਖੁਸ਼ੀ ਵਾਲੀ ਗੱਲ ਤਾਂ ਨਹੀਂ
ਨਾ. ਇਹ ਚੰਗੀ ਪਬਲਿਕ ਪਾਲਿਸੀ ਆ. ਐਂਡ ਸਪੈਸ਼ਲੀ
ਜਦੋਂ ਇਲੈਕਸ਼ਨ ਹੋਣ ਵਾਲਾ,
ਜਦੋਂ ਇਲੈਕਸ਼ਨ ਹੋਣ ਵਾਲਾ,
ਇਲੈਕਸ਼ਨ ਤੋਂ ਪਹਿਲਾਂ ਇਸ ਤਰ੍ਹਾਂ ਪੈਸੇ ਦੇ ਕੇ ਚੈੱਕ ਭੇਜ ਕੇ ਵੋਟਾਂ ਖਰੀਦਣ ਦਾ ਇੱਕ ਜਿਵੇਂ ਇੱਕ ਪਿਰਤ ਪੈ ਗਈ ਆ. ਅਸੀਂ COVID-19 ਤੋਂ ਦੇਖਿਆ ਇਹ ਜਿਹੜਾ ਚੱਲਣ ਸ਼ੁਰੂ ਹੋਇਆ, ਈਵਨ ਪ੍ਰੋਵਿੰਸ਼ੀਅਲ ਲੈਵਲ ਤੇ ਵੀ. ਜੌਨ ਹਾਰਗਨ ਨੇ 2020 ਦੇ ਵਿੱਚ ਅਰਲੀ ਇਲੈਕਸ਼ਨ ਕਾਲ ਕੀਤਾ, ਉਦੋਂ ਸਪੋਰਟਸ ਵਗੈਰਾ ਭੇਜੀਆਂ ਸੀ, ਤੇ ਉਸ ਤੋਂ ਬਾਅਦ ਮੈਜੋਰਿਟੀ ਸਰਕਾਰ ਬਣੀ BC NDP ਦੀ.
ਅੱਛਾ, ਉਹਨਾਂ ਦਾ ਹੀ ਐਗਜ਼ਾਮਪਲ ਲੈ ਕੇ ਜਸਟਿਨ ਟਰੂਡੋ ਨੇ
ਵਿੱਚ, ਫਿਰ ਜਸਟਿਨ ਟਰੂਡੋ ਨੇ ਇਲੈਕਸ਼ਨ ਕਰਾ ਲਿਆ,
ਅਰਲੀ ਇਲੈਕਸ਼ਨ ਕਰਾ ਲਿਆ ਸੀ,
ਤੇ ਉਹਨਾਂ ਦੀ ਵੀ ਕਹਿੰਦੇ ਭਾਵੇਂ ਮੈਨੋਰਿਟੀ ਸਰਕਾਰ ਬਣੀ ਪਰ ਸਰਕਾਰ ਤਾਂ ਹੀ ਬਣ ਗਈ, ਕਈਆਂ ਦਾ ਕਹਿਣਾ ਸੀ ਜਿਹੜੇ ਵਿਰੋਧੀ ਨੇ ਉਹ ਇਹ ਕਹਿ ਰਹੇ ਸੀ ਕਿ ਕਿਉਂਕਿ ਉਹਨਾਂ ਨੇ CERB ਤੇ ਹੋਰ ਬੜੇ ਚੈੱਕ ਭੇਜੇ ਸੀ. ਸੋ ਉਸ ਤੋਂ ਬਾਅਦ ਹੁਣ ਇਦਾਂ ਲੱਗਦਾ ਵੀ ਸ਼ੇਰ ਦੇ ਮੂੰਹ ਨੂੰ ਖੂਨ ਲੱਗ ਗਿਆ, ਇਹਨਾਂ ਦਾ ਫਾਰਮੂਲਾ ਵਧੀਆ ਹੈ. ਤੇ ਹੁਣ ਜਿਹੜਾ ਸਾਡੇ ਇੱਥੇ ਸੂਬਾਈ ਇਲੈਕਸ਼ਨ ਹੋ ਕੇ ਹਟਿਆ, ਉਦੋਂ ਵੀ ਦੋਨੋਂ ਧਿਰਾਂ ਵੱਲੋਂ ਕਿੰਨੇ ਪੋਪੂਲਿਸਟ ਵਾਅਦੇ ਕੀਤੇ ਗਏ, GST ਹਟਾ ਦੇਵਾਂਗੇ, ਟੈਕਸ ਐਗਜ਼ੈਂਪਸ਼ਨ ਰੇਟ ਵਧਾ ਦੇਵਾਂਗੇ. ਹੁਣ DVDB ਨੇ ਵਾਅਦਾ ਕੀਤਾ ਹੋਇਆ ਕਿ ਜੀ ਅਸੀਂ $500 ਦੇ ਚੈੱਕ ਇੰਡੀਵਿਜੁਅਲਸ ਵਾਸਤੇ ਤੇ 2 ਜੀਆਂ ਦੇ ਪਰਿਵਾਰ ਵਾਸਤੇ $1,000 ਦੇ ਐਵਰੇਜ ਜਿਹੜੇ ਚੈੱਕ ਭੇਜਾਂਗੇ,
ਅਬਾਊਟ $1,000 ਫॉर ਫੈਮਿਲੀ. ਯੈਸ.
ਸੋ ਜਿਹੜਾ ਉਹਨਾਂ ਨੇ ਐਗਜ਼ੈਂਪਸ਼ਨ ਰੇਟ ਵਧਾਇਆ ਟੈਕਸ ਦਾ, ਸੋ ਇਸ ਸਾਲ ਦਾ ਟੈਕਸ ਕੱਟਿਆ ਗਿਆ, ਕਹਿੰਦੇ ਅਸੀਂ ਚੈੱਕ ਭੇਜਾਂਗੇ, ਅਗਾਂਹ ਫਿਰ ਕਹਿੰਦੇ ਐਗਜ਼ੈਂਪਸ਼ਨ ਜਿਹੜੀ ਆ ਉਹ ਟੈਕਸ ਦੇ ਵਿੱਚ ਮਿਲੇਗੀ.
ਬਿਲਕੁਲ.
ਸੋ ਹੁਣ ਇਹ ਜਿਹੜਾ ਨਵਾਂ ਇਹ ਚਲਨ ਸ਼ੁਰੂ ਹੋਇਆ, ਜਿਹੜੀ ਨਵੀਂ ਪਿਰਤ ਪਈ ਹੈ,
ਇਟਸ ਨਾਟ ਹੈਲਥੀ
ਫॉर ਕੈਨੇਡੀਅਨ ਡੈਮੋਕ੍ਰੇਸੀ.
ਐਂਡ ਖਾਸ ਤੌਰ ਤੇ ਅਗੇਨ ਇੱਥੇ ਆਉਂਦੇ ਆ ਕਿ ਇਹ ਜਿਹੜੇ ਪੈਸੇ ਸਾਰੇ ਭੇਜੇ ਜਾਣੇ ਨੇ, ਇਹ $6.28 billion ਦੇ ਵਿੱਚ ਇਹ ਕੱਲ੍ਹ ਦੀ ਅਨਾਊਂਸਮੈਂਟ ਪੈਣੀ ਆ, ਇਹ ਸਾਰਾ ਖਰਚੇ ਦੇ ਵਿੱਚ ਕਰਜ਼ੇ ਦੇ ਵਿੱਚ ਐਡ ਹੋਣਾ। ਇਹ ਸਾਡੇ ਕੋਲ ਇੱਦਾਂ ਨਹੀਂ ਹੈ ਵੀ ਸਰਕਾਰ ਕੋਲ ਸਰਪਲਸ ਸੀਗਾ ਵੀ ਸਾਡੇ ਕੋਲ ਰੈਵਨਿਊ ਐਕਸਟਰਾ ਸੀ ਅਸੀਂ ਟੈਕਸ ਵਾਧੂ ਵਸੂਲ ਲਏ ਸੀ। ਆਲਰੇਡੀ ਜਿਹੜੇ ਮਲਟੀ ਬਿਲੀਅਨ ਡਾਲਰਸ ਦੇ ਡੈਫੀਸਿਟਸ ਨੇ ਉਹਨਾਂ ਦੇ ਵਿੱਚ ਇਹ ਲਗਭਗ 6.5 ਬਿਲੀਅਨ 6.25 ਬਿਲੀਅਨ ਡਾਲਰ ਹੋਰ ਐਡ ਹੋ ਜਾਣਾ, ਜਿਹੜਾ ਕਿ ਅਲਟੀਮੇਟਲੀ ਕਦੇ ਨਾ ਕਦੇ ਤਾਰਨਾ ਹੀ ਪੈਣਾ।
ਵਿਜੇ ਜੀ, ਕੱਲ ਜਸਟਿਨ ਟਰੂਡੋ ਨੂੰ ਕ੍ਰਿਸਟੀਆ ਫ੍ਰੀਲੈਂਡ ਨੂੰ ਇਹ ਸਵਾਲ ਪੁੱਛਿਆ ਗਿਆ
ਜੀ
ਕਿ ਤੁਸੀਂ ਇੰਨੇ ਪੈਸੇ ਵੰਡਣ ਜਾ ਰਹੇ ਹੋ, 6.28 ਜਾਂ 6.3 ਕਹਿ ਲਓ,
6.3 ਬਿਲੀਅਨ
ਡਾਲਰ ਤੁਸੀਂ ਵੰਡਣ ਜਾ ਰਹੇ ਹੋ, ਤੁਹਾਡੇ ਕੋਲ ਪੈਸੇ ਹੈਗੇ ਨੇ। ਜਸਟਿਨ ਟਰੂਡੋ ਕਹਿੰਦੇ ਕਿ ਸਾਰੇ ਮੁਲਕਾਂ ਨਾਲ ਕੰਪੇਅਰ ਕਰੋ, ਕੈਨੇਡਾ ਦੀ ਬੈਲੈਂਸ ਸ਼ੀਟ ਸਾਰੇ ਮੁਲਕਾਂ ਤੋਂ ਜ਼ਿਆਦਾ ਸਟਰੋਂਗ ਹੈ। ਕਹਿੰਦੇ ਕੈਨੇਡਾ ਇਹ ਚੀਜ਼ ਅਫੋਰਡ ਕਰਦਾ, ਸਾਡੇ 'ਚ ਕੇਪੇਬਿਲਿਟੀ ਹੈ, ਇਸ ਕਰਕੇ ਕਹਿੰਦੇ ਅਸੀਂ 6.3 ਬਿਲੀਅਨ ਡਾਲਰ ਵੰਡਣ ਜਾ ਰਹੇ ਹਾਂ। ਤੇ ਵਿਜੇ ਜੀ, ਅਸਲੀਅਤ ਇਹ ਹੈ ਕਿ ਪਿਛਲੇ 9 ਸਾਲਾਂ ਦੇ ਵਿੱਚ ਸਾਡਾ ਜਿਹੜਾ ਸਰਕਾਰੀ ਡੈਟ ਹੈ ਉਹ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ, 1.4 ਟ੍ਰਿਲੀਅਨ ਦੇ ਨੇੜੇ ਹੈ।
ਕਰੈਕਟ।
ਤੇ ਉਹ ਜਿਹੜੀ ਡੈਟ ਸਰਵਿਸਿੰਗ ਕਾਸਟ ਇਸ ਸਾਲ ਵਾਸਤੇ ਸਾਡੀ 54 ਬਿਲੀਅਨ ਡਾਲਰ ਹੈ।
ਦੈਟਸ ਰਾਈਟ,
54 ਬਿਲੀਅਨ ਡਾਲਰ ਅਸੀਂ ਵਿਆਜ ਵਜੋਂ ਉਤਾਰ ਰਹੇ ਹਾਂ। ਸੋ ਇਸ ਫਿਸਕਲ ਵਾਸਤੇ 54 ਬਿਲੀਅਨ ਡਾਲਰ ਸਾਡੀ ਫਾਈਨੈਂਸ ਜਿਹੜੀ ਸਰਵਿਸਿੰਗ ਕਾਸਟ
ਕੱਲੇ ਇੰਟਰਸਟ ਪੇਮੈਂਟ, ਜਿਹਦੇ ਵਿੱਚ ਕਿ ਪ੍ਰਿੰਸੀਪਲ ਨਹੀਂ ਲੈ ਰਿਹਾ, ਕੱਲੇ ਉਹਦੀ ਵਿਆਜ ਦੀ ਕਿਸ਼ਤ ਜਾ ਰਹੀ ਹੈ
54 ਬਿਲੀਅਨ ਡਾਲਰ। ਤੇ ਫਿਰ ਸਰਕਾਰ ਦਾ ਇਹ ਕਹਿਣਾ ਕਿ ਸਾਡੀ ਇਕਨੋਮੀ ਬੜੀ ਪੁਖਤਾ ਹੈ, ਉਹ ਗੱਲ ਥੋੜੀ ਜਿਹੀ ਹਜ਼ਮ ਨਹੀਂ ਹੁੰਦੀ, ਕਿਉਂਕਿ ਅੰਕੜਿਆਂ ਦੇ ਨਾਲ ਖੇਡਿਆ ਜਾ ਰਿਹਾ ਕਿ ਡੈਟ ਟੂ GDP ਰੇਸ਼ੋ ਸਾਡਾ ਇੰਨਾ ਜੀ, ਬਾਕੀਆਂ ਦਾ ਹੁਣ ਜੇ ਗੁਆਂਢੀਆਂ ਦਾ ਮੁੰਡਾ ਨਲਾਇਕ ਹੈ, ਤੁਹਾਡਾ ਆਪਣਾ ਮੁੰਡਾ 55% ਨੰਬਰ ਲੈ ਕੇ ਆਇਆ,
ਤੁਸੀਂ ਲੱਡੂ ਨਹੀਂ ਵੰਡੋਗੇ?
ਐਗਜੈਕਟਲੀ, ਇਹ ਲੱਡੂ ਖਾਣੇ ਪੈਣੇ। ਸੋ ਇਹ ਸੋਚਣ ਵਾਲੀ ਗੱਲ ਹੈ,
ਲੱਡੂ ਟੇਪ ਨਾਲ ਕੰਨ ਤੇ ਲਾ ਕੇ ਵੇਚਦੇ ਆ,
ਇਹਦੇ ਲੱਡੂ ਕੰਨ ਤੇ ਟੇਪ ਨਾਲ ਲਾ ਕੇ ਵੇਖੀ ਜਾਓ ਬਸ।
ਖਾ ਵੀ ਨਹੀਂ ਸਕਦੇ।
ਇੱਕ ਸਵਾਲ ਆਇਆ ਵਟਸਐਪ ਤੇ
ਜੀ,
ਕਹਿੰਦੇ ਉਹ ਵਾਜਬ ਸਵਾਲ ਹੈ, ਬਹੁਤ ਸਾਰੇ ਲੋਕਾਂ ਦੇ ਮਨ ਤੇ ਹੋਏਗਾ, ਕਹਿੰਦੇ ਵੀ ਸਰਕਾਰਾਂ ਨੂੰ ਕਰਜ਼ਾ ਕਿੱਥੋਂ ਮਿਲਦਾ। ਸੋ ਦੇਖੋ, ਇੱਕ ਤਾਂ ਸਰਕਾਰ ਕੋਲ ਬਹੁਤ ਸਾਰੇ ਇੰਸਟਰੂਮੈਂਟਸ ਹੁੰਦੇ ਨੇ, ਇੱਕ ਤਾਂ ਬੌਂਡਸ ਜਿਹੜੇ ਜਾਰੀ ਕਰਕੇ ਸਰਕਾਰ ਫੰਡ ਰੇਜ਼ ਕਰ ਸਕਦੀ ਹੈ, ਦੂਸਰਾ ਹੁੰਦਾ ਕਿ ਬਹੁਤ ਸਾਰੇ ਜਿਹੜੇ ਪੈਨਸ਼ਨ ਫੰਡਸ ਨੇ ਉੱਥੋਂ ਸਰਕਾਰਾਂ ਪੈਸੇ ਜਿਹੜੇ ਨੇ ਕਰਜ਼ੇ ਤੇ ਲੈ ਸਕਦੀਆਂ ਨੇ, ਹੋਰ ਵੀ ਜਿਹੜੀਆਂ ਕਈ ਇੰਟਰਨੈਸ਼ਨਲ ਆਰਗਨਾਈਜੇਸ਼ਨ ਨੇ ਉੱਥੋਂ ਪੈਸੇ ਲਏ ਜਾ ਸਕਦੇ ਨੇ, ਬਾਕੀ ਜਿਹੜੇ ਇੱਕ ਪੈਨਸ਼ਨ ਫੰਡਸ ਮੈਂ ਕਹਿਤਾ, ਜਿਹੜੇ ਸੋਵਰਨ ਵੈਲਥ ਫੰਡਸ
ਨੇ
ਉੱਥੋਂ ਵੀ ਪੈਸੇ ਜਿਹੜੇ ਨੇ ਸਰਕਾਰ ਕਰਜ਼ੇ ਤੇ ਲੈ ਸਕਦੀ, ਤੇ ਸਰਕਾਰ ਦੀ ਕ੍ਰੈਡਿਟ ਰੇਟਿੰਗ ਜਿਸ ਤਰ੍ਹਾਂ ਦੀ ਹੋਵੇ ਉਸ ਹਿਸਾਬ ਨਾਲ ਫਿਰ ਉਹਨਾਂ ਨੂੰ ਵਿਆਜ ਅਦਾ ਕਰਨਾ ਪੈਂਦਾ। ਤੇ ਸਾਡੀ ਸਰਕਾਰ ਹਮੇਸ਼ਾ ਇਹ ਕਹਿੰਦੀ ਰਹੀ ਹੈ ਕਿ ਸਾਡੀ ਕ੍ਰੈਡਿਟ ਰੇਟਿੰਗ ਬੜੀ ਮਜ਼ਬੂਤ ਹੈ, ਬੜੀ ਵਧੀਆ ਹੈ, ਤੇ ਜਿਹਦੇ ਕਰਕੇ ਸਾਨੂੰ ਵਿਆਜ ਜ਼ਿਆਦਾ ਅਦਾ ਨਹੀਂ ਕਰਨਾ ਪੈਂਦਾ। ਤੇ ਇਸੇ ਚੱਕਰ ਵਿੱਚ ਜਦੋਂ COVID-19 ਦੌਰਾਨ ਵਿਆਜ ਦਰਾਂ ਬਹੁਤ ਘਟੀਆਂ ਹੋਈਆਂ ਸੀ, ਸਰਕਾਰ ਨੇ ਦਵਾ ਦਵ ਕਰਜ਼ਾ ਚੁੱਕਿਆ, ਕਿਹਾ ਜੀ ਇਹਦੀ ਸਾਡੀ ਸਰਵਿਸਿੰਗ ਕਾਸਟ ਬੜੀ ਘੱਟ ਹੋਣੀ ਹੈ, ਕੋਈ ਗੱਲ ਨਹੀਂ ਅਸੀਂ ਅਫੋਰਡ ਕਰਦੇ ਹਾਂ। ਉਸ ਤੋਂ ਬਾਅਦ ਹੁਣ ਜਦੋਂ ਵਿਆਜ ਦਰਾਂ ਵਧੀਆਂ ਨੇ, ਸਰਕਾਰ ਦਾ ਵੀ ਜਿਹੜਾ ਵਿਆਜ ਦਰ ਸਰਕਾਰ ਦੀ ਵਧੀ ਹੈ,
ਐਗਜੈਕਟਲੀ ਜੋ
ਡੈਟ ਸਰਵਿਸਿੰਗ ਕਾਸਟ ਸਾਡੀ ਵਧੀ ਹੈ,
ਜੋ ਹਾਊਸ ਹੋਲਡ ਨਾਲ ਜਿਸ ਤਰ੍ਹਾਂ ਦੀ ਸਮੱਸਿਆ ਜੋ ਸਾਹਮਣਾ ਕਰਨਾ ਪਿਆ ਵਿਦ ਇਨਕਰੀਜ਼ਿੰਗ ਇੰਟਰਸਟ ਰੇਟਸ, ਉਹੀ ਚੀਜ਼ ਜਿਹੜੀ ਸਰਕਾਰ ਦੀ ਡੈਟ ਹੈ ਉਹਦੇ ਉੱਪਰ ਵੀ ਉਸੇ ਤਰ੍ਹਾਂ ਦੇ ਕਰਜ਼ੇ ਵਧੇ। ਹੁਣ ਵਾਸੂ ਜੀ, ਅੱਛਾ ਇੰਟਰਸਟਿੰਗ ਗੱਲ ਜਿਹੜੀ ਬੌਂਡ ਯੀਲਡ, ਜਿਹੜੀ ਬੌਂਡਸ ਦੀ ਤੁਸੀਂ ਗੱਲ ਕੀਤੀ ਹੈ ਨਾ, ਹੁਣ ਆਈ ਥਿੰਕ ਇਟਸ ਦਿਸ ਇਜ਼ ਅ ਪਰਟੀਨੈਂਟ ਪੁਆਇੰਟ ਟੂ ਇਹਨੂੰ ਹੋਰ ਥੋੜ੍ਹਾ ਐਕਸਟੈਂਡ ਕਰੀਏ। ਜਦੋਂ ਅਕਸਰ ਗੱਲ ਹੁੰਦੀ ਹੈ ਨਾ ਕਿ ਫਿਕਸਡ ਮੋਰਗੇਜ ਰੇਟਸ ਬੌਂਡ ਯੀਲਡਸ ਦੇ ਉੱਪਰ ਡਿਪੈਂਡ ਕਰਿਆ ਕਰਦੇ ਨੇ, ਹੁਣ ਜਦੋਂ ਸਰਕਾਰਾਂ ਦੇ ਸਿਰ ਕਰਜ਼ੇ ਬਹੁਤ ਜ਼ਿਆਦਾ ਨੇ, ਜਦੋਂ ਸਰਕਾਰਾਂ ਦੀ ਕ੍ਰੈਡਿਟ ਰੇਟਿੰਗ ਡਾਊਨ ਹੋ ਜਾਂਦੀ ਆ, ਤਾਂ ਆਮ ਬੰਦਾ ਇਹ ਸੋਚੇਗਾ ਕ੍ਰੈਡਿਟ ਰੇਟਿੰਗ ਡਾਊਨ ਹੋ ਗਈ, ਚੱਲ 54 ਬਿਲੀਅਨ ਹੁਣ ਜੇ ਕਰਜ਼ਾ ਜੇ ਟੈਕਸ ਇੰਟਰਸਟ ਅਦਾ ਕਰਨਾ ਪੈ ਰਿਹਾ। ਇਹਦਾ ਆਮ ਲੋਕਾਂ ਦੇ ਉੱਪਰ ਇੱਕ ਹੋਰ ਇੰਪੈਕਟ ਇਹ ਪੈਂਦਾ ਕਿ ਜਦੋਂ ਸਰਕਾਰ ਨੇ ਹੁਣ ਕੋਈ ਨਵਾਂ ਕਰਜ਼ਾ ਬੌਂਡਸ ਇਸ਼ੂ ਕਰਕੇ ਨਵਾਂ ਕਰਜ਼ਾ ਲੈਣਾ, ਤਾਂ ਜਿਹੜੇ ਇਨਵੈਸਟਰਸ ਨੇ ਬੌਂਡ ਮਾਰਕੀਟ ਦੇ ਵਿੱਚ ਉਹ ਸਰਕਾਰ ਨੂੰ ਕਹਿੰਦੇ ਨੇ ਵੀ ਸਾਨੂੰ ਤੁਸੀਂ ਹੋਰ ਜ਼ਿਆਦਾ ਵਿਆਜ ਦਿਓ। ਆਮ ਤੌਰ 'ਤੇ ਜਿਹੜੀਆਂ ਸਟਰੋਂਗ ਇਕਨੋਮੀਜ਼ ਦੇ ਸਰਕਾਰਾਂ ਵੱਲੋਂ ਲਏ ਜਾਂਦੇ ਕਰਜ਼ੇ ਨੇ ਉਹਨਾਂ ਨੂੰ ਬੜੀ ਸਿਕਿਓਰ ਡੈਟ ਮੰਨਿਆ ਜਾਂਦਾ। ਤੁਹਾਡੇ ਵੱਲੋਂ ਜਿਸ ਵਿਅਕਤੀ ਨੂੰ ਕਰਜ਼ਾ ਦਿੱਤਾ ਜਾ ਰਿਹਾ ਉਹ ਡੈਟ ਜਿੰਨੀ ਜ਼ਿਆਦਾ ਸਿਕਿਓਰ ਹੈ, ਤੁਹਾਡਾ ਰਿਸਕ ਉਨਾ ਘੱਟ ਹੈ, ਰਿਸਕ ਜਿੰਨਾ ਘੱਟ ਹੋਏਗਾ ਤੁਹਾਨੂੰ ਵਿਆਜ ਉਨਾ ਘੱਟ ਮਿਲੇਗਾ, ਕਿਉਂਕਿ ਤੁਹਾਡੇ ਪੈਸੇ ਸੁਰੱਖਿਅਤ ਨੇ। ਜਿੰਨਾ ਰਿਸਕ ਜ਼ਿਆਦਾ ਹੁੰਦਾ ਉਨੇ ਤੁਹਾਨੂੰ ਵਿਆਜ ਜ਼ਿਆਦਾ ਅਦਾ ਕਰਨੇ ਪੈਂਦੇ ਨੇ। ਇਸੇ ਕਰਕੇ ਜਿਹੜੀਆਂ ਇਕਨੋਮੀਜ਼ ਵਿਕਾਸਸ਼ੀਲ ਇਕਨੋਮੀਜ਼ ਨੇ, ਡਿਵੈਲਪਿੰਗ ਇਕਨੋਮੀਜ਼ ਨੇ, ਉਹਨਾਂ ਦੇ ਵਿੱਚ ਸਰਕਾਰਾਂ ਨੂੰ ਜਦੋਂ ਇੱਦਾਂ ਪੈਸੇ ਰੇਜ਼ ਕਰਨੇ ਪੈਂਦੇ ਨੇ ਉਹਨਾਂ ਨੂੰ ਬੌਂਡਸ ਵਾਸਤੇ ਕਿਤੇ ਜ਼ਿਆਦਾ ਇੰਟਰਸਟ ਆਫਰ ਕਰਨਾ ਪੈਂਦਾ। ਦ ਸੇਮ ਥਿੰਗ ਇਜ਼ ਨੋਟ ਟਰੂ ਔਰ ਹੈਜ਼ ਨੋਟ ਬੀਨ ਟਰੂ ਫੋਰ ਦ ਡਿਵੈਲਪਡ ਇਕਨੋਮੀਜ਼, ਕਿਉਂਕਿ ਇਹ ਜ਼ਿਆਦਾ ਸਟੇਬਲ ਇਨਵੈਸਟਮੈਂਟਸ ਮੰਨੀਆਂ ਜਾਂਦੀਆਂ ਨੇ। ਪਰ ਜਦੋਂ ਇਸ ਤਰ੍ਹਾਂ ਦੀ ਇਨਸਟੇਬਿਲਿਟੀ ਆ ਜਾਂਦੀ ਹੈ, ਜਿਵੇਂ ਜੋ ਤੁਸੀਂ ਜ਼ਿਕਰ ਕੀਤਾ ਗੱਲਾਂ ਦਾ, ਉਹਦੇ ਨਾਲ ਸਰਕਾਰ ਨੇ ਜਦੋਂ ਹੁਣ ਫਿਊਚਰ ਦੇ ਵਿੱਚ ਫੰਡਸ ਰੇਜ਼ ਕਰਨੇ ਨੇ, ਇਹਨਾਂ ਨੂੰ ਜਿਹੜੇ ਇਨਵੈਸਟਰਸ ਨੇ ਉਹ ਪੈਸੇ ਲਗਾਉਣੇ ਨੇ, ਇਹਨਾਂ ਨੂੰ ਜ਼ਿਆਦਾ ਵਿਆਜ ਦਰ ਆਫਰ ਕਰਨੀ ਪੈਣੀ ਆ ਟੂ ਅਟਰੈਕਟ ਦੋਜ਼ ਇਨਵੈਸਟਰਸ। ਦੇਰ ਆਰ ਅਦਰ ਮਾਰਕੀਟ ਫੋਰਸਿਸ ਐਜ਼ ਵੈਲ ਜਿਹੜੇ ਕਿ ਇਸ ਚੀਜ਼ ਨੂੰ ਡਿਕਟੇਟ ਕਰਦੀਆਂ ਨੇ ਕਿ ਸਟਾਕ ਮਾਰਕੀਟ ਦੇ ਵਿੱਚ ਕਿਹੋ ਜਿਹੇ ਰਿਟਰਨਸ ਨੇ, ਓਵਰਆਲ ਮੋਨਿਟਰੀ ਪਾਲਿਸੀ ਕੀ ਹੈ, ਸਰਕਾਰ ਦੀ ਬਜਟਰੀ ਸਿਚੁਏਸ਼ਨ ਕੀ ਆ। ਜਦੋਂ ਉਹ ਬੌਂਡ ਦੇ ਉੱਪਰ ਜ਼ਿਆਦਾ ਪੈਸੇ ਸਰਕਾਰ ਨੂੰ ਆਫਰ ਕਰਨੇ ਪੈ ਰਹੇ ਨੇ, ਉਹਨਾਂ ਬੌਂਡ ਯੀਲਡਸ ਨੇ ਫਿਕਸਡ ਮੋਰਗੇਜ ਰੇਟਸ ਨੂੰ ਇੰਪੈਕਟ ਕਰਨਾ। ਤੇ ਜਦੋਂ ਅਸੀਂ ਕਹਿੰਦੇ ਹਾਂ ਵੀ ਯਾਰ ਫਿਕਸਡ ਮੋਰਗੇਜ ਰੇਟ ਉੱਤੇ ਚਲਾ ਗਿਆ, ਥੱਲੇ ਚਲਾ ਗਿਆ, ਤੇ ਉਹਦਾ ਬੈਂਕ ਆਫ ਕੈਨੇਡਾ ਦੇ ਓਵਰਨਾਈਟ ਲੈਂਡਿੰਗ ਰੇਟ ਨਾਲ ਸੰਬੰਧ ਨਹੀਂ ਆ, ਉਹ ਵੇਰੀਏਬਲ ਰੇਟ ਮੋਰਗੇਜ ਨੂੰ ਇੰਪੈਕਟ ਕਰਦਾ। ਸੋ ਓਵਰਆਲ ਜਿਹੜੀ ਇਹ ਬੌਂਡ ਯੀਲਡਸ ਨੇ, ਬੌਂਡ ਦੇ ਇੰਟਰਸਟ ਰੇਟਸ, ਆਮ ਪਰਿਵਾਰਾਂ ਨੂੰ, ਆਮ ਘਰਾਂ ਨੂੰ ਫਿਕਸਡ ਮੋਰਗੇਜ ਰੇਟ ਦੀ ਸ਼ਕਲ ਦੇ ਵਿੱਚ ਇੰਪੈਕਟ ਕਰਦੇ ਨੇ।
ਬਿਲਕੁਲ, ਤੇ ਬੌਂਡ ਯੀਲਡਸ ਜਦੋਂ ਵਧਦੀਆਂ ਨੇ ਉਹਦਾ ਮਤਲਬ ਹੈ ਕਿ ਮਾਰਕੀਟ ਦੇ ਵਿੱਚ ਇਨਸਟੈਬਿਲਿਟੀ ਹੈ।
ਯੈਸ,
ਰੀਸੈਂਟਲੀ ਜਦੋਂ ਹੁਣ ਆਪਾਂ ਓਵਰ ਦਾ ਵੀਕਐਂਡ ਦੇਖਿਆ ਕਿ ਜਦੋਂ ਅਮਰੀਕਾ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਯੂਕਰੇਨ ਨੂੰ ਯੂਜ਼ ਲੌਂਗ ਰੇਂਜ ਮਿਜ਼ਾਈਲਸ ਇਨ ਦ ਟੈਰੀਟਰੀ ਆਫ ਰਸ਼ੀਆ,
ਹਾਂਜੀ,
ਉਸ ਤੋਂ ਬਾਅਦ ਰਸ਼ੀਆ ਨੇ ਜਿਸ ਤਰ੍ਹਾਂ ਦਾ ਕਿਹਾ ਕਿ ਜੀ ਹੁਣ ਯੂਕਰੇਨ ਨੇ ਸਾਡੇ ਉੱਤੇ 5 ਮਿਜ਼ਾਈਲਾਂ ਦਾਗੀਆਂ ਨੇ,
ਬਿਲਕੁਲ,
ਤੇ ਫਿਰ ਰਸ਼ੀਆ ਨੇ ਫਿਰ ਕਾਊਂਟਰ ਅਟੈਕ ਕੀਤਾ, ਮਾਰਕੀਟ ਵਿੱਚ ਅਸੀਂ ਦੇਖਿਆ ਉਥਲ ਪੁਥਲ ਹੋਈ, ਬੌਂਡ ਯੀਲਡਸ ਵਧੀਆਂ।
ਯੈਸ,
ਸੋ ਉਹਦਾ ਮਤਲਬ ਇਹ ਸੀ ਕਿ ਜਦੋਂ ਇਨਸਟੈਬਿਲਿਟੀ ਆਈ, ਥੋੜੀ ਜਿਹੀ ਮਾਰਕੀਟ ਥਿਰਕਦੀ ਹੈ, ਉਦੋਂ ਯੀਲਡਸ ਵਧਦੀਆਂ ਨੇ।
ਜੀ ਬਿਲਕੁਲ,
ਦੈਟਸ ਹਾਊ ਇਟ ਵਰਕਸ। ਤੇ ਗਵਰਨਮੈਂਟ ਉੱਥੋਂ ਪੈਸੇ ਰੇਜ਼ ਕਰਦੀ ਹੈ ਬੌਂਡਸ ਜਾਰੀ ਕਰਕੇ, ਗਵਰਨਮੈਂਟ ਨੂੰ ਪੈਨਸ਼ਨ ਫੰਡਸ ਵੱਲੋਂ ਬਹੁਤ ਸਾਰੇ ਪੈਸੇ ਰੇਜ਼ ਕੀਤੇ ਜਾ ਸਕਦੇ ਨੇ ਸਰਕਾਰ ਵੱਲੋਂ, ਸੋਵਰਨ ਵੈਲਥ ਫੰਡਸ ਹੁੰਦੇ ਨੇ, ਹੋਰ ਬਹੁਤ ਸਾਰੇ ਸਰਕਾਰ ਦੇ ਕੋਲ ਇਸ ਤਰ੍ਹਾਂ ਦੇ ਇੰਸਟਰੂਮੈਂਟਸ ਨੇ।
ਸੋ ਸਰਕਾਰ ਵੱਲੋਂ ਕੀਤੇ ਮਣਾਮੋਹੀ ਖਰਚੇ ਸਿਰਫ ਸਰਵਿਸਿਜ਼ ਦੇ ਵਿੱਚ ਹੋਈ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਸ਼ਕਲ ਵਿੱਚ ਹੀ ਨਹੀਂ, ਫਿਊਚਰ ਦੇ ਵਿੱਚ ਵਧੇ ਹੋਏ ਟੈਕਸਿਸ ਦੀ ਸ਼ਕਲ ਵਿੱਚ ਹੀ ਨਹੀਂ, ਇਸ ਤਰ੍ਹਾਂ ਬੌਂਡ ਯੀਲਡਸ ਦੇ ਰਾਹੀਂ ਵਧੇ ਹੋਏ ਮੋਰਗੇਜ ਇੰਟਰਸਟ ਰੇਟਸ ਨਾਲ ਵੀ ਆਮ ਪਰਿਵਾਰਾਂ ਨੂੰ, ਲੋਕਾਂ ਨੂੰ ਇੰਪੈਕਟ ਕਰਦੇ ਨੇ।
ਬਿਲਕੁਲ। ਅੱਛਾ, ਮੈਂ ਤਾਂ ਗੱਲ ਕਰ ਲੱਗੇ ਡੈਟ ਰੇਜ਼ਿੰਗ ਬਾਰੇ।
ਹਾਂਜੀ,
ਕਿ ਸਰਕਾਰ ਜਿਹੜਾ ਡੈਟ ਕਰਜ਼ਾ ਚੁੱਕਦੀ ਹੈ, ਸੋ ਸਰਕਾਰਾਂ ਨੂੰ ਜੇਕਰ ਸਰਕਾਰਾਂ ਦੀ ਕ੍ਰੈਡਿਟ ਰੇਟਿੰਗ ਠੀਕ ਠਾਕ ਹੋਵੇ, ਇਕਾਨਮੀ ਦੇ ਵਿੱਚ ਦਮ ਹੋਵੇ, ਤਾਂ ਇਹ ਜਿਹੜੇ ਮੈਂ ਮੈਨਸ਼ਨ ਕੀਤੇ ਨੇ ਜਿਹੜੇ ਪੈਨਸ਼ਨ ਫੰਡਸ ਹੋ ਗਏ, ਬੌਂਡਸ ਜਾਰੀ ਕਰਕੇ ਇਹ ਫੰਡ ਰੇਜ਼ ਕਰ ਲੈਂਦੇ ਨੇ, ਪਰ ਜਿਹੜੀਆਂ ਸਰਕਾਰਾਂ ਦੀ ਆਰਥਿਕ ਸਥਿਤੀ ਮਾੜੀ ਹੋਵੇ, ਉਹਨਾਂ ਨੂੰ ਕਿਤੋਂ ਕਰਜ਼ਾ ਨਾ ਮਿਲੇ, ਤਾਂ ਫਿਰ ਉਹਨਾਂ ਨੂੰ ਨੋਟ ਛਾਪਣੇ ਪੈਂਦੇ ਨੇ।
ਯੈਸ,
ਤੇ ਉਹ ਹੁੰਦੀ ਹੈ ਮੋਨਿਟਰੀ ਫਾਈਨੈਂਸਿੰਗ।
ਕਰੈਕਟ,
ਉਹ ਹੁੰਦੀ ਹੈ ਮਨੀ ਪ੍ਰਿੰਟਿੰਗ। ਤੇ ਜਿਹੜੀ ਗੱਲ ਕਰ ਰਹੇ ਨੇ ਪੀਅਰ ਪੋਲੀਆ, ਪੀਅਰ ਪੋਲੀਆ ਵੀ ਕਹਿ ਰਹੇ ਨੇ ਕਿ ਕੋਵਿਡ-19 ਦੌਰਾਨ ਸਰਕਾਰ ਨੇ ਨੋਟ ਛਾਪ ਛਾਪ ਕੇ, ਨਵੀਂ ਕਰੰਸੀ ਛਾਪ ਛਾਪ ਕੇ, ਹਾਲਾਂਕਿ ਉਹ ਗੱਲ ਬਿਲਕੁਲ ਠੀਕ ਨਹੀਂ ਹੈ, ਕਿਉਂਕਿ ਸਰਕਾਰ ਨੇ ਨਵੇਂ ਨੋਟ ਨਹੀਂ ਛਾਪੇ, ਸਰਕਾਰ ਨੇ ਪੈਸੇ ਰੇਜ਼ ਕੀਤੇ ਸੀ ਕਿਉਂਕਿ ਸਾਡੀ ਕ੍ਰੈਡਿਟ ਰੇਟਿੰਗ ਠੀਕ ਠਾਕ
ਸੀ।
ਪੀਅਰ ਪੋਲੀਆ ਕਹਿੰਦੇ ਰਹੇ ਨੇ ਇਹਨਾਂ ਨੇ ਮਨੀ ਪ੍ਰਿੰਟ ਕੀਤੀ ਹੈ, ਇਹਨਾਂ ਨੇ ਸੋਸ਼ਲਿਸਟਿਕ ਮਨੀ ਪ੍ਰਿੰਟਿੰਗ ਕਰਕੇ ਇਨਫਲੇਸ਼ਨ ਵਧਾਈ। ਸੋ ਇੱਥੋਂ ਗੱਲ ਪਤਾ ਲੱਗਦੀ ਹੈ, ਕਿਉਂਕਿ ਅਸੀਂ ਪਹਿਲਾਂ ਗੱਲ ਐਸਟੈਬਲਿਸ਼ ਕਰ ਚੁੱਕੇ ਹਾਂ ਕਿ ਕੈਨੇਡਾ ਦੀ ਕ੍ਰੈਡਿਟ ਰੇਟਿੰਗ ਠੀਕ ਠਾਕ ਹੈ, ਸਾਨੂੰ ਕਰਜ਼ਾ ਸੌਖਾ ਮਿਲ ਜਾਂਦਾ।
ਬਿਲਕੁਲ।
ਤੇ ਕੈਨੇਡਾ ਦੀ ਸਰਕਾਰ ਨੂੰ ਨਵੇਂ ਨੋਟ ਛਾਪਣ ਦੀ ਅਜੇ ਲੋੜ ਨਹੀਂ, ਨੋਟ ਛਾਪਣ ਦੀ ਨੌਬਤ ਉਦੋਂ ਆਉਂਦੀ ਹੈ ਜਦੋਂ ਕਿਤੋਂ ਕਰਜ਼ਾ ਮਿਲਣਾ ਬੰਦ ਹੋ ਜਾਏ।
ਹਾਂ, ਅੱਛਾ, ਹੁਣ ਉਹਦੇ ਕਰਕੇ ਫਿਰ ਕਈਆਂ ਦੇ ਮਨ 'ਚ ਇਹ ਹੈਗਾ ਜੇ ਨੋਟ ਨਹੀਂ ਛਾਪੇ ਇਨਫਲੇਸ਼ਨ ਕਿਉਂ ਵਧੀ, ਕਿਉਂਕਿ ਜਿਹੜੇ ਉਹ ਪੈਸੇ ਰੇਜ਼ ਕਰਕੇ ਕਿਸੇ ਇਨਫਰਾਸਟ੍ਰਕਚਰ ਪ੍ਰੋਜੈਕਟ ਦੇ ਵਿੱਚ ਕੋਈ ਆਮਦਨ ਕ੍ਰੀਏਟ ਕਰਨ ਵਾਲੇ ਪ੍ਰੋਜੈਕਟ ਦੇ ਵਿੱਚੋਂ ਪੈਸੇ ਨਹੀਂ ਸਨ ਲਗਾਏ, ਉਹ ਤਾਂ ਇੱਦਾਂ ਹੋਇਆ ਵੀ ਤੁਸੀਂ ਸਮਾਨ ਜਿਹੜਾ ਤੁਹਾਨੂੰ ਪੈਸੇ ਲੋਕਾਂ ਨੇ ਜਦੋਂ ਵੰਡ ਦਿੱਤੇ, ਉਹਨਾਂ ਨੇ ਬਸ ਆਪਣੇ ਜਿਹੜੀ ਕੰਜ਼ਮਪਸ਼ਨ ਦੇ ਵਿੱਚੋਂ ਪੈਸਾ ਲਗਾ ਦਿੱਤਾ ਗਿਆ, ਉਸ ਪੈਸੇ ਦਾ ਰਿਟਰਨ ਕੋਈ ਨਹੀਂ ਆਇਆ।
ਜੇ ਆਪਾਂ ਸਿੰਪਲ ਸ਼ਬਦਾਂ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਵੀ ਇੱਕ ਦੋ ਬੰਦੇ ਨੇ, ਸੋ ਵਿਜੇ ਜੀ ਤੇ ਵਾਸੂ ਜੀ, ਵਿਜੇ ਜੀ ਨੇ ਕਰਜ਼ਾ ਲਿਆ ਤੇ ਉਹਨਾਂ ਨੇ ਉਹ ਕਰਜ਼ਾ ਲੈ ਕੇ ਇੱਕ ਦੁਕਾਨ ਖੋਲੀ, ਵਾਸੂ ਜੀ ਨੇ ਕਰਜ਼ਾ ਲਿਆ, ਉਹਨਾਂ ਨੇ ਪਾ ਆਪਣੀ ਕੋਠੀ ਪਾ ਲਈ। ਵਿਜੇ ਜੀ ਥੋੜੇ ਦਿਨਾਂ ਬਾਅਦ ਉਸ ਪੈਸੇ ਤੋਂ ਜੋ ਉਹਨਾਂ ਨੇ $1 ਕਰਜ਼ਾ ਲਿਆ ਸੀ, ਉਹਨਾਂ ਨੇ ਉਹਦਾ ਸਵਾ ਡੇਢ $2 ਕਰ ਲਏ। ਵਾਸੂ ਜੀ ਹੁਣ ਆਪਣੀ ਜਿਹੜੀ ਉਹ $1 ਦੀ ਕੋਠੀ ਪਾਈ ਸੀ, ਉਹਦੀਆਂ ਹੁਣ ਉਹਦੀਆਂ ਜਿਹੜੀਆਂ ਕਹਿ ਲਓ ਵੀ ਡੈਪਰੀਸੀਏਸ਼ਨ ਆ ਤੇ ਯੇ ਵੋ, ਉਹਨਾਂ ਦਾ $1 ਵੀ $0.5 ਰਹਿ ਗਿਆ, 50 ਸੈਂਟ ਰਹਿ ਗਏ। ਸੋ ਕਰਜ਼ਾ ਦੋਨਾਂ ਨੇ ਚੁੱਕਿਆ ਸੀ, ਵਿਆਜ ਦੋਨਾਂ ਨੂੰ ਦੇਣਾ ਪੈ ਰਿਹਾ $1 ਤੇ, ਪਰ ਵਿਜੇ ਜੀ ਨੇ ਇੱਕ ਦਾ ਸਵਾ ਡੇਢ ਦੋ ਕਰ ਲਿਆ, ਵਾਸੂ ਜੀ ਦਾ ਜਿਹੜਾ ਇੱਕ ਸੀ ਉਹ ਪੌਣਾ ਅੱਧਾ ਤੇ ਉਹ ਖਤਮ ਹੀ ਹੋ ਗਿਆ, ਵਿਆਜ ਦੇ ਦੇ ਕੇ, ਮਤਲਬ ਸਿੰਪਲ ਐਗਜ਼ਾਮਪਲ ਦੇ ਰਿਹਾ। ਸੋ ਇੱਕ ਬੰਦੇ ਨੇ ਕਰਜ਼ਾ ਲੈ ਕੇ ਦੁਕਾਨ ਪਾਈ, ਇੱਕ ਬੰਦੇ ਨੇ ਕਰਜ਼ਾ ਲੈ ਕੇ ਕੋਠੀ ਪਾਈ, ਸੋ ਅਸੀਂ ਕੋਠੀਆਂ ਪਾਉਣ 'ਚ ਰਹਿ ਗਏ, ਲੋਕਾਂ ਨੂੰ ਖੁਸ਼ ਕਰਨ 'ਚ ਰਹਿ ਗਏ, ਜਾਂ ਉਹ ਤੁਹਾਡੀ ਛੱਤ ਪੱਕੀ ਕਰਤੀ, ਪਰ ਉਹ ਛੱਤ ਪੱਕੀ ਹੋਈ ਨਹੀਂ, ਬੋਝ ਪਾ ਲਿਆ,
ਬੋਝ ਪਾ ਲਿਆ ਸਿਰ ਤੇ। ਬਿਲਕੁਲ ਬਿਲਕੁਲ। ਵਾਸੂ ਜੀ ਹੁਣ ਕੁਇਕਲੀ ਪਹਿਲਾਂ ਗੱਲ ਕਰੀਏ ਆਪਣੀ ਸੂਬਾਈ ਪੋਲੀਟਿਕਸ ਬਾਰੇ ਵੀ। ਸਾਨੂੰ ਪਤਾ ਹੈ ਕਿ DVDB ਨੇ ਜਦੋਂ ਕੁਝ ਦਿਨ ਪਹਿਲਾਂ ਆਪਣੀ ਕੈਬਨਿਟ ਦਾ ਐਲਾਨ ਕੀਤਾ, ਜਿਹਦੇ ਵਿੱਚ 47 ਦੇ ਵਿੱਚੋਂ 27 ਜਣਿਆਂ ਨੂੰ ਮੰਤਰਾਲੇ ਮਿਲੇ ਨੇ, 47 'ਚੋਂ ਇੱਕ ਤਾਂ ਦੇਖੋ ਪ੍ਰੀਮੀਅਰ ਖੁਦ ਹੀ ਨੇ, ਸੋ ਜਿਹੜੇ ਬਾਕੀ ਦੇ 46 ਨੇ ਉਹਨਾਂ ਦੇ ਵਿੱਚੋਂ 27 ਨੂੰ ਮਿਲੇ ਨੇ ਮੰਤਰਾਲੇ, ਅਤੇ 14 ਜਣਿਆਂ ਨੂੰ ਮਿਲਿਆ ਨੇ ਪਾਰਲੀਮੈਂਟਰੀ ਸੈਕਰਟਰੀ ਦੀਆਂ ਪੋਸਟਸ, ਫਿਰ ਉਸ ਤੋਂ ਮਗਰੋਂ ਜਿਹੜੀਆਂ ਕੁਝ ਹੋਰ ਲੀਡਰਸ਼ਿਪ ਪੋਜੀਸ਼ਨਸ ਨੇ, ਕੌਕਸ ਚੇਅਰ, ਵਾਈਸ ਚੇਅਰ, ਵਿਪ, ਅਤੇ ਅਜੇ ਡੈਪਟੀ ਵਿਪ, ਸਪੀਕਰ ਅਜੇ ਚੁਣੇ ਜਾਣੇ ਨੇ, ਫਿਰ ਇੱਕ ਸੀਗਾ ਚੇਅਰ ਆਫ ਦ ਕਮੇਟੀ ਐਜ਼ ਅ ਹੋਲ, ਇੱਕ ਉਹ ਵੀ ਲੈਦਾ ਇੱਕ ਪੋਜੀਸ਼ਨ ਦਿੱਤੀ ਗਈ ਹੈ। ਸੋ ਬੇਸਿਕਲੀ ਜਿੰਨੇ ਵੀ ਮੈਂਬਰ ਹੈਗੇ ਨੇ ਸਾਰਿਆਂ ਨੂੰ ਖੁਸ਼ ਕਰ ਦਿੱਤਾ ਗਿਆ, ਕਿਉਂਕਿ ਐਤਕੀ ਇੰਨੀ ਜ਼ਿਆਦਾ ਕਹਿ ਲਓ ਇੰਨੀ ਰੇਜ਼ਰ ਥਿਨ ਮੈਜੋਰਿਟੀ ਆ, 47 ਸੀਟਾਂ ਪੂਰੀਆਂ ਹੀ ਨੇ। BC ਕੰਜ਼ਰਵੇਟਿਵਸ ਨੇ ਆਖਿਆ ਸੀ ਇਸ ਕੈਬਨਿਟ ਦੀ ਨਿਯੁਕਤੀ ਤੋਂ ਬਾਅਦ ਕਿ DVDB ਨੇ ਹਰ ਕਿਸੇ ਨੂੰ ਖੁਸ਼ ਕਰਨ ਦੇ ਲਈ ਕੁਝ ਨਾ ਕੁਝ ਉਹਨਾਂ ਨੂੰ ਪ੍ਰਦਾਨ ਕਰ ਦਿੱਤਾ, ਵੀ ਜਿਵੇਂ ਹਰ ਕਿਸੇ ਨੂੰ ਮੈਡਲ ਮਿਲੇਗਾ ਰੇਸ 'ਚ ਭੱਜੋ, ਉਹ ਵਾਲੀ ਗੱਲ ਹੋ ਗਈ ਆ। ਇਹਦੇ ਨਾਲ ਜਿਹੜੀ ਇਹ ਐਡੀਸ਼ਨਲ ਜੋ ਰਿਸਪੋਂਸੀਬਿਲਿਟੀਜ਼ NDP ਦੇ MLAs ਨੂੰ ਮਿਲੀਆਂ ਨੇ, ਉਹਦੇ ਨਾਲ ਅਸੀਂ ਇੱਕ ਦਿਨ ਪਹਿਲਾਂ ਗੱਲ ਕਰਦੇ ਸੀ ਵੀ ਤਨਖਾਹ ਦੇ ਵਿੱਚ ਵੀ ਵਾਧਾ ਹੁੰਦਾ, ਕੈਬਨਿਟ ਮਿਨਿਸਟਰ ਨੂੰ $60,000 ਦਾ ਲਹਿਦਾ ਟੋਪਅਪ ਮਿਲਦਾ, ਜਿਹੜੇ ਮਿਨਿਸਟਰਸ ਆਫ ਸਟੇਟ ਨੇ ਉਹਨਾਂ ਨੂੰ ਵੀ ਕੁਝ ਟੋਪਅਪ ਮਿਲਦਾ, ਪਾਰਲੀਮੈਂਟਰੀ ਸੈਕਟਰੀਜ਼ ਨੂੰ ਵੀ ਅਤੇ ਬਾਕੀ ਦੀ ਪੋਸਟ 'ਤੇ ਵੀ। ਇਹਦੇ ਨਾਲ ਹੋਣਾ ਕੀ ਹੈ ਕਿ ਓਵਰਆਲ ਹਰ ਸਾਲ ਜਿਹੜੇ NDP ਦੇ 47 MLA ਨੇ, ਚਲੋ ਪ੍ਰੀਮੀਅਰ ਨੂੰ ਆਪਾਂ ਜੇ ਸਾਈਡ 'ਤੇ ਰੱਖਦੇ ਹਾਂ ਕਿਉਂਕਿ ਜਿਹੜੇ ਬਾਕੀ ਦੇ 46 ਨੇ, ਉਹਨਾਂ ਦੇ ਇਸ ਟੋਪਅਪ ਪੇ ਦਾ ਹੀ ਸਾਲਾਨਾ ਤਕਰੀਬਨ $2 ਮਿਲੀਅਨ ਹੁਣ ਉਸ ਤੋਂ ਬਾਅਦ ਬੀਸੀ ਕੰਜ਼ਰਵੇਟਿਵਸ ਦੇ ਜੌਨ ਰਸਟੈਡ ਨੇ ਪਰਸੋਂ ਆਪਣੀ ਸ਼ੈਡੋ ਕੈਬਨਿਟ ਐਲਾਨੀ ਆ। ਸ਼ੈਡੋ ਕੈਬਨਿਟ ਵਾਲਿਆਂ ਨੂੰ ਸਾਰਿਆਂ ਨੂੰ ਟੌਪ ਅਪ ਨਹੀਂ ਮਿਲਦਾ, ਜਿਹੜੇ ਤਿੰਨ ਕੁ ਜਾਣਿਆਂ ਨੂੰ ਕੁਝ ਲੀਡਰਸ਼ਿਪ ਪੋਜੀਸ਼ਨਸ ਮਿਲੀਆਂ ਨੇ, ਇੱਕ ਵਿਪ ਹੈ, ਹਾਊਸ ਲੀਡਰ ਆ, ਉਹਨਾਂ ਨੂੰ ਮਾੜਾ ਮੋਟਾ ਟੌਪ ਅਪ ਮਿਲਣਾ ਹੈ। ਜਿਹੜੇ ਬਾਕੀ ਦੇ 41 ਜਣਿਆਂ ਨੂੰ ਜੌਨ ਰਸਟੈਡ ਨੇ ਸ਼ੈਡੋ ਕੈਬਨਿਟ ਦੀਆਂ ਜੋ ਜ਼ਿੰਮੇਵਾਰੀਆਂ ਸੌਂਪੀਆਂ ਨੇ ਉਹਨਾਂ ਵਾਸਤੇ ਕਹਿ ਲਓ ਵੀ ਇਹ ਹੋਮਵਰਕ ਹੋਇਆ ਕਰਦਾ, ਉਹਨਾਂ ਨੂੰ ਉਹਦੇ ਪੈਸੇ ਨਹੀਂ ਐਕਸਟਰਾ ਮਿਲਣੇ। ਪਰ ਵਾਸੂ ਜੀ, NDP ਨੇ ਬੀਸੀ ਕੰਜ਼ਰਵੇਟਿਵਸ ਦੇ ਉੱਪਰ ਇੱਕ ਹੋਰ ਪੁਆਇੰਟ ਨੂੰ ਆਧਾਰ ਬਣਾ ਕੇ ਨਿਸ਼ਾਨਾ ਸਾਧਿਆ ਵੀ ਇਹਨਾਂ ਦੇ ਕੁਝ ਮੈਂਬਰ ਅਜਿਹੇ ਨੇ ਜਿਹੜੇ ਪਹਿਲਾਂ ਕਿਸੇ ਲੋਕਲ ਗਵਰਨਮੈਂਟ ਦੇ ਵਿੱਚ ਉਹਨਾਂ ਦੀ ਰੈਪ੍ਰਜੈਂਟੇਸ਼ਨ ਸੀ, ਇਹ ਫਿਰ ਇਲੈਕਸ਼ਨ ਜਿੱਤ ਗਏ, ਪਰ ਹੁਣ ਉਹ ਬੀਸੀ ਕੰਜ਼ਰਵੇਟਿਵ ਦੇ ਇਹੋ ਜਿਹੇ ਕੁਝ ਮੈਂਬਰ ਨੇ ਜਿਹੜੇ ਕਹਿੰਦੇ ਨੇ ਅਸੀਂ ਆਪਣਾ ਉਹ ਲੋਕਲ ਗਵਰਨਮੈਂਟ ਦੇ ਵਿੱਚ ਜੋ ਸਾਡੀ ਪੋਸਟ ਸੀ ਅਸੀਂ ਉਹ ਵੀ ਨਹੀਂ ਛੱਡਣੀ ਅਤੇ ਅਸੀਂ MLA ਵੀ ਬਣੇ ਰਹਾਂਗੇ।
ਸੋ ਟੋਟਲ ਇਸ ਵਾਰ ਇਲੈਕਸ਼ਨ ਦੇ ਵਿੱਚ 13 ਅਜਿਹੇ MLA ਬਣੇ ਨੇ ਜਿਹੜੇ ਪਹਿਲਾਂ ਮਿਊਨਿਸਪਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿਸੇ ਨਾ ਕਿਸੇ ਹੈਸੀਅਤ ਦੇ ਵਿੱਚ ਸ਼ਾਮਲ ਸਨ ਤੇ ਉਹਨਾਂ ਵਿੱਚੋਂ ਹੁਣ ਕੁਝ ਇਹ ਕਹਿ ਰਹੇ ਨੇ ਕਿ ਅਸੀਂ ਦੋਨੋਂ ਹੀ ਪੋਸਟ ਆਪਣੀਆਂ ਰੱਖਣੀਆਂ ਚਾਹੁੰਦੇ ਹਾਂ, ਅਸੀਂ ਪਹਿਲੀ ਨੌਕਰੀ ਤੋਂ ਵੀ ਅਸਤੀਫਾ ਨਹੀਂ ਦੇਣਾ।
ਜਿਹੜੇ ਉਹ ਕੁਝ ਨੇ ਉਹ ਬੀਸੀ ਕੰਜ਼ਰਵੇਟਿਵ ਵਾਲੇ ਹੀ ਨੇ।
ਸੋ 13 ਦੇ ਵਿੱਚੋਂ 6 NDP ਦੇ ਸਨ ਤੇ ਬਾਕੀ ਜਿਹੜੇ ਬਚੇ ਉਹ ਬੀਸੀ ਕੰਜ਼ਰਵੇਟਿਵਸ ਵਾਲੇ ਤੇ ਜਿਹੜੇ NDP ਵਾਲੇ 6 ਨੇ ਇਹ ਤਾਂ ਇਹਨਾਂ ਨੇ ਮੈਂਸ਼ਨ ਕੀਤਾ, DVDB ਨੇ ਕਹਿੰਦੇ ਵੀ ਉਹਨਾਂ ਨੇ ਆਪਣਾ ਕਲੀਅਰ ਕਰਤਾ ਹੋਇਆ ਕਿ ਜਾਂ ਤਾਂ ਉਹ ਅਸਤੀਫਾ ਦੇ ਚੁੱਕੇ ਨੇ ਮਿਊਨਿਸਪਲ ਸਿਆਸਤ ਦੇ ਵਿੱਚੋਂ ਜਾਂ ਫਿਰ ਅਸਤੀਫਾ ਦੇ ਦੇਣਗੇ, ਉਹਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਉਹ ਸਪਸ਼ਟ ਕਰਤਾ ਹੋਇਆ। ਪਰ ਜਿਹੜੇ ਬੀਸੀ ਕੰਜ਼ਰਵੇਟਿਵਸ ਵਾਲੇ ਨੇ ਉਹਨਾਂ ਵਿੱਚੋਂ ਦੋਵਾਂ ਨੇ ਤਾਂ ਇਹ ਆਪ ਹੀ ਪੁਸ਼ਟੀ ਕੀਤੀ ਹੈ ਕਿ ਉਹ ਦੋਨੋਂ ਪੋਸਟ ਰੱਖਣਾ ਚਾਹੁੰਦੇ ਨੇ। ਉਹਨਾਂ ਵਿੱਚੋਂ ਇੱਕ ਤਾਂ ਹੈਗੇ ਨੇ ਲੈਂਗਲੀ ਟਾਊਨਸ਼ਿਪ ਤੋਂ ਮਿਸਟੀ ਵੈਨ ਪੋਪਟਾ ਜਿਹੜੇ ਉੱਥੇ ਦੀ ਕਾਉਂਸਲ ਦੇ ਵਿੱਚ ਨੇ ਤੇ ਉਹਨਾਂ ਨੇ ਕਿਹਾ ਕਿ ਉਹ ਦੋਨੋਂ ਹੀ ਪੋਸਟ ਰੱਖਣਗੇ, ਮਿਊਨਿਸਪਲ ਪੋਲਿਟਿਕਸ ਦੇ ਵਿੱਚ ਵੀ ਰਹਿਣਗੇ ਤੇ ਐਟ ਦ ਸੇਮ ਟਾਈਮ ਉਹ ਪ੍ਰੋਵਿੰਸ਼ੀਅਲ ਸਿਆਸਤ ਦੇ ਵਿੱਚ ਵੀ ਆਪਣੀ ਸੇਵਾਵਾਂ ਨਿਭਾਉਣਗੇ, ਮਤਲਬ MLA ਦੀ ਪੋਸਟ ਵੀ ਰੱਖਣਗੇ ਤੇ ਕਾਉਂਸਲਰ ਦੀ ਵੀ। ਤੇ ਨਾਲ ਇਸੇ ਤਰ੍ਹਾਂ ਐਬਟਸਫੋਰਡ ਸਕੂਲ ਬੋਰਡ ਟਰਸਟੀ ਨੇ ਕੌਰਕੀ ਨਿਊਫੈਲਡ, ਉਹ ਕਹਿੰਦੇ ਕਿ ਉਹਨਾਂ ਨੇ ਵੀ ਦੋਨੋਂ ਪੋਸਟ ਰੱਖਣੀਆਂ ਨੇ, ਇਹਨਾਂ ਨੇ ਤਾਂ ਕਹਿਤਾ ਹੋਇਆ ਕਿ ਅਸੀਂ ਦੋਨੋਂ ਪੋਸਟ ਰੱਖਣੀਆਂ ਨੇ, ਇਹਨਾਂ ਨੇ ਆਪ ਕਿਹਾ। ਤੇ ਹੈਦਰ ਮਾਸ ਨੇ, ਇੱਕ ਚਲਾਵੈਕ ਸਕੂਲ ਬੋਰਡ ਟਰਸਟੀ ਨੇ ਤੇ ਇੱਕ ਹੋਰ ਹੈਗੇ ਨੇ ਜੋਰਡਨ ਕੀਲੀ ਜਿਹੜੇ ਕਿ ਪੀਸ ਰਿਵਰ ਰੀਜਨਲ ਡਿਸਟ੍ਰਿਕਟ ਦੇ ਵਿੱਚ ਡਾਇਰੈਕਟਰ ਨੇ, ਇਹਨਾਂ ਨੇ ਅੱਜ ਤੱਕ ਸਪਸ਼ਟ ਨਹੀਂ ਕੀਤਾ ਕਿ ਅਸਤੀਫਾ ਦੇਣਗੇ ਕਿ ਨਹੀਂ। ਸੋ ਦੋਵਾਂ ਨੇ ਸਪਸ਼ਟ ਕਰਤਾ ਕਿ ਉਹ ਦੋਨੋਂ ਹੀ ਪੋਸਟ ਰੱਖਣਗੇ,
ਅਸਤੀਫਾ ਨਹੀਂ ਦੇਣਗੇ,
ਨਹੀਂ ਦੇਣਾ। ਤੇ ਦੋਵਾਂ ਨੇ ਕਿਹਾ ਵੀ ਗੱਲ ਗੋਲਮੋਲ ਜੀ ਆ, ਮਤਲਬ ਉਹ ਸ਼ਾਇਦ ਅਸਤੀਫਾ ਦੇਣਗੇ, ਸ਼ਾਇਦ ਨਹੀਂ ਦੇਣਗੇ। ਇਹ ਗੱਲ ਬੀਸੀ NDP ਵੱਲੋਂ ਕੱਲ ਹਾਈਲਾਈਟ ਕੀਤੀ ਗਈ ਤੇ ਵਿਜੇ ਜੀ, ਦੇਰ ਇਜ਼ ਨਥਿੰਗ ਇਨ ਦ ਲਾਅ
ਜਿਹੜਾ ਕਿ ਇਦਾਂ ਰੋਕ ਸਕਦਾ ਹੋਵੇ,
ਰੋਕ ਕੋਈ ਇਦਾਂ ਨਹੀਂ ਹੋਵੇ। ਇਹ ਬੜੀ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ ਕਿ ਇਹ ਤਾਂ ਇਦਾਂ ਹੋਇਆ ਨਾ ਕਿ ਤੁਸੀਂ ਦੋ ਕਿਸ਼ਤੀਆਂ ਦੇ ਵਿੱਚ ਸਵਾਰ ਹੋ ਰਹੇ ਹੋ ਤੇ ਤੁਸੀਂ ਡੁੱਬੋਗੇ
ਬਾਸੂ ਜੀ, ਦੇਰ ਕੁਡ ਬੀ ਅ ਪੋਟੈਂਸ਼ੀਅਲ ਕਨਫਲਿਕਟ ਆਫ ਇੰਟਰਸਟ।
ਯੈਸ ਦੈਟ, ਐਂਡ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ ਦੋ ਸੈਲਰੀਜ਼ ਡਰਾਅ ਕਰ ਰਹੇ ਹੋ ਤੇ ਦੋਨੋਂ ਹੀ ਟੈਕਸ ਪੇਅਰਸ ਦੀ ਜੇਬ ਦੇ ਵਿੱਚੋਂ ਆ ਰਹੀਆਂ ਨੇ ਤੇ ਤੁਸੀਂ ਦੋਨੋਂ ਹੀ ਜੌਬ ਦੇ ਨਾਲ ਮੁਕੰਮਲ ਜਸਟਿਸ ਨਹੀਂ ਕਰ ਸਕੋਗੇ, ਕਿਉਂਕਿ ਫਰਜ਼ ਕਰੋ ਕਿ ਲੈਜਿਸਲੇਚਰ ਦਾ ਸੈਸ਼ਨ ਚੱਲਦਾ ਤੇ ਤੁਸੀਂ ਵਿਕਟੋਰੀਆ ਤੋਂ ਜਾਣਾ ਪੈਣਾ, ਉਹਦੇ ਵਾਸਤੇ ਤੁਸੀਂ ਵਿਕਟੋਰੀਆ ਚੋਂ ਸੈਸ਼ਨ ਚੱਲ ਰਿਹਾ,
ਉਸੇ ਸ਼ਾਮ ਨੂੰ ਕਾਉਂਸਲ ਮੀਟਿੰਗ,
ਉਸੇ ਸ਼ਾਮ ਨੂੰ ਕਾਉਂਸਲ ਮੀਟਿੰਗ ਆ, ਸਕੂਲ ਬੋਰਡ ਦੀ ਮੀਟਿੰਗ ਆ, ਫਿਰ ਕਿਹੜੀ ਮਿਸ ਕਰੋਗੇ? ਦੋਨਾਂ ਵਿੱਚੋਂ ਇੱਕ ਚੀਜ਼ ਤਾਂ ਮਿਸ ਕਰ ਰਹੇ ਹੋ ਨਾ, ਕੰਪਰੋਮਾਈਜ਼ ਕਰ ਰਹੇ ਹੋ।
ਅੱਛਾ,
ਹੁਣ ਸੈਲਰੀਜ਼ ਤੁਸੀਂ ਦੋਨੋਂ ਪੂਰੀਆਂ ਲੈ ਰਹੇ ਹੋ।
ਅੱਛਾ, ਜਿੰਨਾ ਇਸ ਵੇਲੇ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਜੋ ਨੰਬਰਸ ਨੇ ਉਹ ਜਿੰਨੀ ਟਾਈਟ ਗਿਣਤੀ ਹੈਗੀ ਆ ਵੋਟਾਂ ਜਦੋਂ ਹੋਣੀਆਂ ਨੇ, ਤਾਂ ਇਹ ਇਸ ਗੱਲ ਦੀ ਗੁੰਜਾਇਸ਼ NDP ਕੋਲ ਤਾਂ ਚਲੋ, ਉਹਨਾਂ ਦੇ ਤਾਂ ਸਾਰੇ ਮੈਂਬਰਸ ਨੇ ਜਿਹੜੇ ਕਿਸੇ ਲੋਕਲ ਗਵਰਨਮੈਂਟ ਤੋਂ ਆਏ ਸੀ ਅਸਤੀਫਾ ਦੇਤਾ, ਪਰ ਮੰਨ ਲਓ ਜੇ ਤੁਹਾਨੂੰ ਪਤਾ ਹੈ ਕਿ NDP ਦੇ 2 ਜਾਂ 3 ਮੈਂਬਰ ਅਜਿਹੇ ਨੇ ਜਿਹੜੇ ਕਿ ਫੋਰ ਵਟ ਐਵਰ ਰੀਜ਼ਨ ਐਤਕੀ ਨਹੀਂ ਮੌਜੂਦ ਹੋਣਗੇ, ਤਾਂ ਫਿਰ ਕੰਜ਼ਰਵੇਟਿਵਸ ਦੇ ਉੱਪਰ ਤਾਂ ਇਸ ਗੱਲ ਦਾ ਹੋਰ ਦਬਾਅ ਹੋਏਗਾ ਵੀ ਇੱਕ ਵੀ ਮੈਂਬਰ ਮਿਸ ਨਹੀਂ ਹੋਣਾ ਚਾਹੀਦਾ ਕਿਸੇ ਅਹਿਮ ਵੋਟਿੰਗ ਵਾਸਤੇ। ਸੋ ਯੈਸ, ਯੂ ਆਰ ਰਾਈਟ ਕਿ ਫਿਰ ਤਰਜੀਹ ਕੀ ਵਿਧਾਨ ਸਭਾ ਦੇ ਕੰਮ ਨੂੰ ਦਿੱਤੀ ਜਾਏਗੀ ਜਾਂ ਫਿਰ ਉਹਨਾਂ ਕੰਜ਼ਰਵੇਟਿਵ ਮੈਂਬਰਸ ਵੱਲੋਂ ਤਰਜੀਹ ਆਪਣੀ ਉਸ ਲੋਕਲ ਗਵਰਨਮੈਂਟ ਬੋਡੀ ਦੇ ਕੰਮ ਨੂੰ ਦਿੱਤੀ ਜਾਏਗੀ। ਐਂਡ ਯੈਸ, ਦ ਕੁਐਸਚਨ ਇਜ਼ ਵੈਰੀ ਰੈਲੇਵੈਂਟ ਕਿ ਤੁਸੀਂ ਜੇ ਤਨਖਾਹ ਦੋਨੋਂ ਪਾਸਿਓਂ ਲੈ ਰਹੇ ਹੋ ਤੇ ਤੁਹਾਡੀ ਕਾਰਗੁਜ਼ਾਰੀ ਦੇ ਦੋਨੋਂ ਪਾਸੇ ਹੀ ਜੇ 50-50% ਜਾਂ 60-60% ਰਹਿ ਗਈ, ਵੈਲ ਦੈਨ ਦੈਟਸ ਨਾਟ ਦ ਬੈਸਟ ਵੈਲਿਊ ਫੋਰ ਮਨੀ ਜਿਹੜਾ ਕਿ ਟੈਕਸ ਪੇਅਰਸ ਨੂੰ ਵਾਪਸ ਮਿਲਦਾ ਪਿਆ।
ਬਿਲਕੁਲ, ਤੇ ਅਸੀਂ ਜਦੋਂ ਸਾਡੇ ਇੱਥੇ ਮਿਊਨਿਸਪਲ ਇਲੈਕਸ਼ਨ ਹੋਏ ਸਨ ਸਰੀ ਦੇ ਵਿੱਚ, ਜਦੋਂ ਜਿੰਨੀ ਸਿਮਸ ਜਿਹੜੇ ਸਿਟਿੰਗ MLA ਸੀ,
ਹਾਂਜੀ,
ਉਹਨਾਂ ਨੇ ਜਦੋਂ ਕਿਹਾ ਸੀ ਵੀ ਮੇਅਰ ਇਲੈਕਸ਼ਨ ਲੜਨਾ ਚਾਹੁੰਦੇ ਨੇ,
ਉਹਨੇ ਤਨਖਾਹ ਰੋਕ ਲਈ ਸੀ ਆਪਣੀ,
ਹਾਂ, ਸੋ ਪਰ ਉਹ ਲੋਕਾਂ ਨੇ ਉਹ ਗੱਲ ਪਸੰਦ ਨਹੀਂ ਸੀ
ਕੀਤੀ,
ਉਹਨਾਂ ਨੇ ਕਿਹਾ ਤੁਸੀਂ ਪਹਿਲਾਂ ਉਧਰੋਂ ਅਸਤੀਫਾ ਦੇ ਕੇ ਆਓ ਤੇ ਫਿਰ ਮੇਅਰ ਦੀ ਇਲੈਕਸ਼ਨ ਲੜੋ, ਤੇ ਉਹ ਇੱਕ ਵੱਡਾ ਕਾਰਨ ਰਿਹਾ ਕਿ ਉਹ ਇਲੈਕਸ਼ਨ ਦੇ ਵਿੱਚ ਕੋਈ ਵਧੀਆ ਪਰਫਾਰਮ ਨਹੀਂ ਕਰ ਸਕੇ ਮਿਊਨਿਸਪਲੀ, ਤੇ ਵਾਪਸ ਉਹਨਾਂ ਨੂੰ ਲੈਜਿਸਲੇਚਰ ਵਿੱਚ ਹੀ ਆਪਣੀ ਜਿਹੜੀ ਜੋਬ ਸੰਭਾਲੀ।
ਮੇ ਬੀ ਦੈਟ ਵਾਸ ਆਲਸੋ ਵਨ ਆਫ ਦ ਕੰਟਰੀਬਿਊਟਿੰਗ ਫੈਕਟਰਸ ਕਿ ਐਤਕੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੇ ਵਿੱਚ ਵੀ ਉਹ ਆਪਣੀ ਸੀਟ ਬਚਾਉਣ ਦੇ ਵਿੱਚ ਅਸਮਰੱਥ ਰਹੇ ਅਮੰਗ ਅਦਰ ਫੈਕਟਰਸ।
ਐਂਡ ਇਹ ਕਾਮਨ ਸੈਂਸ ਗੱਲ ਹੈ ਕਿ ਕੋਈ ਵੀ ਟੈਕਸ ਪੇਅਰ ਇਹ ਗੱਲ ਪਸੰਦ ਨਹੀਂ ਕਰੇਗਾ, ਅਸੀਂ ਤੁਹਾਨੂੰ ਪੂਰੀ ਤਨਖਾਹ ਦੇ ਰਹੇ ਹਾਂ, ਅਸੀਂ ਦੇ ਰਹੇ ਵਿਜੇ ਜੀ ਤਨਖਾਹ, ਉਹ ਟੈਕਸ ਪੇਅਰ ਦੇ ਪੈਸੇ ਨੇ, ਕਹਿੰਦੇ ਸਰਕਾਰ ਤਨਖਾਹ ਦਿੰਦੀ ਹੈ, ਉਹ ਸਾਡੇ ਪੈਸੇ ਨੇ, ਸਰਕਾਰ ਅਸੀਂ ਹਾਂ, ਸੋ ਵੀ ਦ ਪੀਪਲ।
ਬਿਲਕੁਲ,
ਤੇ ਉਹ ਜਿਹੜੇ ਸਾਡੇ ਪੈਸੇ ਅਸੀਂ ਪੂਰੀ ਕਿ ਜਦੋਂ ਇੱਥੇ ਸਿਟੀ ਆਫ ਸਰੀ ਦਾ ਪੁਲਿਸਿੰਗ ਵਾਲਾ ਰੇੜਕਾ ਪਿਆ ਸੂਬਾ ਸਰਕਾਰ ਦੇ ਨਾਲ, ਤੇ ਉਦੋਂ ਫਰਜ਼ ਕਰੋ ਕਿ ਚਲੋ ਅੱਛਾ ਫਰਜ਼ ਕਿਉਂ ਕਰਨਾ ਦੂਰ ਕਰ ਲਈ ਜਾਣਾ, ਜਿਵੇਂ ਹੁਣ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀ ਬੈਗ, ਤੇ ਪਬਲਿਕ ਸੇਫਟੀ ਮਿਨਿਸਟਰ ਸੂਬਾ ਸਰਕਾਰ ਨੂੰ ਰੈਪ੍ਰੈਜੈਂਟ ਕਰ ਰਹੇ ਸੀ, ਤੇ ਗੱਲ ਹੋ ਰਹੀ ਸੀ ਸਿਟੀ ਆਫ ਸਰੀ ਦੀ, ਤੇ ਇਧਰਲੇ ਪਾਸੋਂ ਚਲੋ ਸਾਡੀ ਕਾਉਂਸਲ ਸੀਗੀ, ਸਾਡੇ ਮੇਅਰ ਸਨ ਬ੍ਰੈਂਡਾ ਲੋਕ, ਤੇ ਇਧਰੋਂ ਹੁਣ ਜੇ ਪਬਲਿਕ ਸੇਫਟੀ ਮਿਨਿਸਟਰ ਵੀ ਸਰੀ ਦਾ ਹੀ ਹੋਵੇ,
ਬਿਲਕੁਲ ਯੈਸ,
ਤੇ ਫਿਰ ਉੱਥੇ ਤੁਸੀਂ ਕਹਿ ਸਕਦੇ ਹੋ ਕਿ ਐਟਲੀਸਟ ਦੇਰ ਇਜ਼ ਅ ਪਰਸੈਪਸ਼ਨ ਆਫ ਪਬਲਿਕ ਕਾਨਫਲਿਕਟ ਆਫ ਇੰਟਰਸਟ,
ਜੇ ਉਹ ਜੇ ਪਬਲਿਕ ਸੇਫਟੀ ਮਿਨਿਸਟਰ ਵੀ ਹੈਗੇ ਨੇ ਤੇ ਉਹ ਕਾਉਂਸਲ ਦੇ ਵਿੱਚ ਵੀ ਸੇਵਾ ਨਿਭਾ ਰਹੇ ਨੇ, ਮਾਨੋ
ਵੀ ਉਹ ਕਾਉਂਸਲਰ ਵੀ ਹੁੰਦੇ ਨਾਲ,
ਦੈਨ ਵਾਟ,
ਸੋ ਦੈਨ ਵਾਟ, ਜੇ ਮੰਨ ਲਓ ਮਾਈਕ ਫਾਨਵਰਥ ਇੱਥੇ ਸਿਟੀ ਕਾਉਂਸਲਰ ਵੀ ਹੁੰਦੇ ਸਰੀ ਦੇ ਵਿੱਚ ਤੇ ਉਹ ਪਬਲਿਕ ਸੇਫਟੀ ਮਿਨਿਸਟਰ ਵੀ ਹੁੰਦੇ, ਤਾਂ ਫਿਰ ਉਹ ਕਿਹੜੇ ਪਾਸੇ ਜਾਂਦੇ, ਤੇ ਜਿਹੜੀ ਵੀ ਉਹ ਗੱਲ ਕਰਦੇ ਲੋਕਾਂ ਨੇ ਭਾਵੇਂ ਕਾਨਫਲਿਕਟ ਆਫ ਇੰਟਰਸਟ ਨਾ ਵੀ ਹੁੰਦਾ, ਉਹਨਾਂ ਦਾ ਜਿਹੜਾ ਵਿਊ ਪੁਆਇੰਟ ਬੜਾ ਕਲੀਅਰ ਵੀ ਹੁੰਦਾ, ਬਟ ਦੈਨ ਸਟਿਲ ਦੇਰ ਵੁੱਡ ਬੀ ਅ ਪਰਸੈਪਸ਼ਨ ਆਫ ਕਾਨਫਲਿਕਟ ਆਫ ਇੰਟਰਸਟ
ਇਸ ਚੀਜ਼ ਦੇ ਵਿੱਚ। ਚਲੋ ਵਿਰੋਧੀ ਧਿਰ ਦੇ ਕਿਉਂਕਿ ਮੈਂਬਰ ਹਜੇ ਹੈਗੇ ਨੇ, ਪਰ ਫਿਰ ਵੀ ਬਸ ਜੀ ਇਹ ਸਵਾਲ ਪੁੱਛਣਾ ਬੜਾ ਰੈਲੇਵੈਂਟ ਆ, ਪਰਟੀਨੈਂਟ ਆ, ਕਿ ਕੀ ਦੋ ਦੋ ਪਬਲਿਕ ਅਹੁਦਿਆਂ ਤੇ ਇੱਕੋ ਵਿਅਕਤੀ ਰਹਿ ਸਕਦਾ, ਫਿਰ ਕਿਉਂਕਿ ਲਾਅ ਕੋਈ ਹੈ ਨਹੀਂ, ਦੇਰ ਇਜ਼ ਨੋ ਲਾਅ ਜਿਹੜਾ ਕਿ ਇਹ ਕਹੇ ਕਿ ਜੇ ਮੰਨ ਲਓ ਤੁਸੀਂ ਉੱਚ ਅਹੁਦੇ ਤੇ ਨਿਯੁਕਤ ਹੋ ਜਾਂਦੇ ਹੋ, ਫਿਰ ਐਂ ਤਾਂ ਕੱਲ੍ਹ ਨੂੰ ਫੈਡਰਲ ਇਲੈਕਸ਼ਨ ਲੜ ਕੇ ਜੇ ਐਮ ਪੀ ਵੀ ਬਣ ਜਾਣ, ਉਹ ਕਹਿਣੇ ਲਓ ਤਿੰਨੋਂ ਲੈਵਲ ਆਫ ਗਵਰਨਮੈਂਟ ਤੇ ਅਸੀਂ ਕੰਮ ਕਰਨਾ, ਵੀ ਅਸੀਂ ਇੰਨੇ ਐਫੀਸ਼ੀਐਂਟ ਹਾਂ।
ਵਿਜੇ ਜੀ, ਇਹ ਨਾ ਸਾਡਾ ਕਾਨੂੰਨ, ਮਤਲਬ ਕਿ ਇਹਨੂੰ ਦੇਖ ਕੇ ਹੈਰਾਨੀ ਹੁੰਦੀ ਹੈ, ਸਾਡਾ ਮੁਲਕ ਇੰਨੇ ਸਾਲ ਚੱਲਦਾ ਕਿਵੇਂ ਰਿਹਾ।
ਹਾਂ ਸਹੀ ਗੱਲ ਆ,
ਆਨਰ ਸਿਸਟਮ ਵੀ ਚੱਲਦਾ ਰਿਹਾ।
ਹਾਂ ਹਾਂ ਹਾਂ,
ਤੇ ਹੁਣ ਉਹ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਕਾਫੀ ਅਪਡੇਟ ਕਰਨ ਦੀ ਲੋੜ ਆ, ਸਮਾਂ ਬਦਲ ਗਿਆ,
ਸਮਾਂ ਬਦਲ ਗਿਆ, ਵਕਤ ਸੱਚੀ ਬਦਲ ਗਿਆ। ਵਾਸੂ ਜੀ, ਫੈਡਰਲ ਸਰਕਾਰ ਵੱਲੋਂ ਇਸ ਹਫ਼ਤੇ ਕੁਝ ਸਪਲੀਮੈਂਟਰੀ ਐਸਟੀਮੇਟ ਜਮ੍ਹਾਂ ਕੀਤੇ ਗਏ ਨੇ ਹਾਊਸ ਆਫ ਕਾਮਨਸ ਦੇ ਵਿੱਚ, ਪਾਰਲੀਮੈਂਟ ਦੇ ਮੂਹਰੇ, ਜਿਹਦੇ ਵਿੱਚ ਸਰਕਾਰ ਦਾ ਇਹ ਕਹਿਣਾ ਕਿ ਜਿਹੜਾ ਰੈਫਿਊਜੀਜ਼ ਨੂੰ ਹੈਲਥ ਕੇਅਰ ਪ੍ਰਦਾਨ ਕਰਨ ਵਾਲਾ ਪ੍ਰੋਗਰਾਮ ਹੈ ਜਿਸਦਾ ਨਾਮ ਹੈ ਇੰਟਰਿਮ ਫਾਈਨੈਂਸ਼ੀਅਲ ਹੈਲਥ ਪ੍ਰੋਗਰਾਮ IFHP, ਉਹਦੇ ਵਾਸਤੇ ਸਰਕਾਰ ਨੂੰ $411.2 million ਚਾਹੀਦੇ ਨੇ। ਇਸ ਪ੍ਰੋਗਰਾਮ ਰਾਹੀਂ ਜਿਹੜੇ ਕੈਨੇਡਾ ਦੇ ਵਿੱਚ ਰੈਫਿਊਜੀਜ਼ ਆਉਂਦੇ ਨੇ ਉਹਨਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਵੈਸੇ ਦੇਖੋ ਹੈਲਥ ਕੇਅਰ ਤਾਂ ਹੈਗੀ ਆ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ, ਉਹ ਸੂਬਿਆਂ ਦੀ ਇਖਤਿਆਰ ਹੁੰਦਾ, ਪਰ ਜਿਹੜੇ ਰੈਫਿਊਜੀ ਕਲੇਮੈਂਟਸ ਆਉਂਦੇ ਨੇ ਜਦੋਂ ਉਹਨਾਂ ਦੇ ਕਲੇਮਸ ਪ੍ਰੋਸੈਸ ਹੋ ਰਹੇ ਹੁੰਦੇ ਨੇ, ਜਦ ਤੱਕ ਉਹ ਕਿਸੇ ਸੂਬਾਈ ਸਿਸਟਮ ਵੱਲ ਤਬਦੀਲ ਨਹੀਂ ਹੋ ਜਾਂਦੇ, ਉਦੋਂ ਤੱਕ ਫੈਡਰਲ ਸਰਕਾਰ ਦੇ ਇਸ ਪ੍ਰੋਗਰਾਮ ਰਾਹੀਂ ਉਹਨਾਂ ਨੂੰ ਹੈਲਥ ਕੇਅਰ ਪ੍ਰਦਾਨ ਕੀਤੀ ਜਾਂਦੀ ਆ। ਅੱਛਾ, ਹੁਣ ਕਿਉਂਕਿ ਅਸਾਇਲਮ ਕਲੇਮਸ ਦੀ ਗਿਣਤੀ ਇੰਨੀ ਜ਼ਿਆਦਾ, ਕਈ ਅਸਾਇਲਮ ਕਲੇਮਸ ਪ੍ਰੋਸੈਸ ਹੋਣ ਦੇ ਵਿੱਚ ਦੋ ਦੋ ਸਾਲ ਤੱਕ ਦਾ ਸਮਾਂ ਲੱਗ ਰਿਹਾ, ਜਦੋਂ ਤੱਕ ਉਹਦੇ ਉੱਪਰ ਕੋਈ ਡਿਸੀਜਨ ਨਹੀਂ ਹੁੰਦਾ, ਉਹ ਜਦੋਂ ਤੱਕ ਉਸ ਪ੍ਰੋਵਿੰਸ਼ੀਅਲ ਸਿਸਟਮ ਦੇ ਉੱਪਰ ਤਬਦੀਲ ਨਹੀਂ ਹੁੰਦੇ ਉਹ ਕਲੇਮੈਂਟਸ, ਉਦੋਂ ਤੱਕ ਉਹ ਫੈਡਰਲ ਸਿਸਟਮ ਦੇ ਉੱਪਰ ਰਹਿੰਦੇ ਨੇ, ਐਂਡ ਈਵਨ ਆਫਟਰ ਹੈਵਿੰਗ ਗੋਨ ਟੂ ਦਾ ਪ੍ਰੋਵਿੰਸ਼ੀਅਲ ਸਿਸਟਮ, ਤਾਂ ਵੀ ਕੁਝ ਸਰਵਿਸਿਜ਼ ਇਹੋ ਜਿਹੀਆਂ ਨੇ ਜਿਹੜੀਆਂ ਕਿ ਫੈਡਰਲ ਇਸ ਹੈਲਥ ਕੇਅਰ ਪ੍ਰੋਗਰਾਮ ਰਾਹੀਂ ਰੈਫਿਊਜੀਜ਼ ਨੂੰ ਮਿਲਦੀਆਂ ਰਹਿੰਦੀਆਂ ਨੇ। ਵਾਸੂ ਜੀ, 2016 ਦੇ ਵਿੱਚ ਇਸ ਪ੍ਰੋਗਰਾਮ ਦਾ ਖਰਚਾ $60 million ਸੀ, ਜਿਹੜਾ ਕਿ ਹੁਣ ਸਰਕਾਰ ਦਾ ਕਹਿਣਾ ਵੀ $411 million ਤੋਂ ਵੀ ਵੱਧ ਪੈਸੇ ਚਾਹੀਦੇ ਨੇ, ਸੋ ਆਲਮੋਸਟ ਇਹ ਖਰਚਾ 7 ਗੁਣਾ ਵੱਧ ਗਿਆ।
ਸੋ ਇਹ ਪ੍ਰੋਗਰਾਮ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਚੱਲਦਾ ਸੀ, ਹਾਰਪਰ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਬਿਲਕੁਲ ਖਤਮ ਕਰਤਾ ਸੀ। ਉਹਨਾਂ ਨੇ ਕਿਹਾ ਸੀ ਵੀ ਅਸੀਂ ਰੈਫਿਊਜੀਜ਼ ਨੂੰ ਇਸ ਤਰ੍ਹਾਂ ਹੈਲਥ ਕੇਅਰ ਵਾਸਤੇ ਕੋਈ ਸੇਵਾਵਾਂ ਨਹੀਂ ਦੇਵਾਂਗੇ। ਉਹਦਾ ਉਹਨਾਂ ਨੇ ਕਾਰਨ ਦੋ ਦੱਸੇ ਸਨ, ਇੱਕ ਤਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਬਜਟ ਬੈਲੈਂਸ ਕਰਨਾ ਆਪਣਾ, ਖਰਚੇ ਵੈਸੇ ਬੜੇ ਹੋ ਰਹੇ ਨੇ। ਦੂਸਰਾ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਾਡੇ ਕੈਨੇਡੀਅਨਸ ਨੇ ਉਹਨਾਂ ਨੂੰ ਅਸੀਂ ਇੰਨੀਆਂ ਵਧੀਆ ਹੈਲਥ ਸੇਵਾਵਾਂ ਦੇ ਨਹੀਂ ਪਾ ਰਹੇ, ਤੇ ਅਸੀਂ ਰੈਫਿਊਜੀਜ਼ ਨੂੰ ਇੰਨੀਆਂ ਜ਼ਿਆਦਾ ਹੈਲਥ ਸੇਵਾਵਾਂ ਦਈਏ, ਉਹ ਗੱਲ ਠੀਕ ਨਹੀਂ। ਤੇ ਉਸ ਤੋਂ ਬਾਅਦ ਫਿਰ ਇੱਕ ਫੈਡਰਲ ਕੋਰਟ ਨੇ ਇਸ ਪ੍ਰੋਗਰਾਮ ਜਿਹੜਾ ਕੰਸਰਵੇਟਿਵਸ ਨੇ ਬੰਦ ਕੀਤਾ ਸੀ ਉਹਨੂੰ ਅਨਕੰਸਟੀਟਿਊਸ਼ਨਲ ਕਿਹਾ, ਤੇ 2016 ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ।
ਵਾਸੂ ਜੀ,
ਐਜ਼ ਯੂ ਮੈਂਸ਼ਨ, ਉਦੋਂ ਖਰਚਾ 60 million ਸੀ।
ਵਾਸੂ ਜੀ, ਇਹਦੇ ਵਿੱਚ ਜਿਹੜੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਹਵਾਲਾ ਉਦੋਂ ਦੇ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਦਿੱਤਾ ਸੀ ਵੈਨ ਹੀ ਕੱਟ ਆਊਟ ਦਾ ਸਰਵਿਸਿਜ਼, ਕਿ ਕੁਝ ਅਜਿਹੀਆਂ ਸਰਵਿਸਿਜ਼ ਨੇ ਜਿਹੜੀਆਂ ਅਸੀਂ ਕੈਨੇਡੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਨੂੰ ਨਹੀਂ ਦਿੰਦੇ, ਲਾਈਕ ਯੂ ਮੈਂਸ਼ਨਡ ਕਿ ਇਹ ਪ੍ਰੋਗਰਾਮ ਬੜਾ ਜੈਨਰਸ ਆ। ਇਹਦੇ ਵਿੱਚ ਵਾਸੂ ਜੀ ਡੈਂਟਲ ਕੇਅਰ, ਚਲੋ ਡੈਂਟਲ ਕੇਅਰ ਹੁਣ ਫੈਡਰਲ ਸਰਕਾਰ ਹੌਲੀ ਹੌਲੀ ਲਾਗੂ ਕਰ ਰਹੀ ਆ,
ਹੋ ਰਿਹਾ
ਤਾਂ ਨਹੀਂ, ਇਹ ਅਸੀਂ ਗੱਲ ਕਰ ਰਹੇ ਹਾਂ ਸਟੀਵਨ ਹਾਰਪਰ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਕਟੌਤੀਆਂ ਕਰਨ ਦੀ 2012-13 ਦੇ ਵਿੱਚ, ਇਹ ਉਦੋਂ ਦੀ ਗੱਲ ਆ ਕਿ ਡੈਂਟਲ ਕੇਅਰ ਰੈਫਿਊਜੀਜ਼ ਨੂੰ ਪ੍ਰਦਾਨ ਕੀਤੀ ਜਾਂਦੀ ਸੀ, ਵਿਜ਼ਨ ਕੇਅਰ, ਮੋਬਿਲਿਟੀ ਸਰਵਿਸਿਜ਼, ਐਂਬੂਲੈਂਸ ਸਰਵਿਸਿਜ਼,
ਫਾਰਮਾ ਕੇਅਰ, ਪ੍ਰਿਸਕ੍ਰਿਪਸ਼ਨ ਡਰੱਗਸ,
ਲੌਂਗ ਟਰਮ ਕੇਅਰ, ਹੋਮ ਕੇਅਰ, ਹੀਅਰਿੰਗ ਏਡਸ, ਆਕਸੀਜਨ ਇਕਵਿਪਮੈਂਟ, ਸੋ ਉਹ ਸਾਰੀਆਂ ਚੀਜ਼ਾਂ ਇਸ ਪ੍ਰੋਗਰਾਮ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਸੀ। ਇਹਦਾ ਖਰਚਾ ਸੋ 2016 ਦੇ ਵਿੱਚ $60 million ਸੀ,
ਕੀਤੀਆਂ ਜਾ ਰਹੀਆਂ ਨੇ।
ਅੱਛਾ, ਹਾਂ ਸੋ ਹਾਂ ਯੈਸ ਉਦੋਂ ਕੀਤੀਆਂ ਜਾਂਦੀਆਂ ਸੀ ਜਿਨ੍ਹਾਂ ਨੂੰ ਸਟੀਵਨ ਹਾਰਪਰ ਨੇ ਕੱਟ ਆਊਟ ਕੀਤਾ, ਫਿਰ ਅਦਾਲਤ ਨੇ ਕਹਿ ਦਿੱਤਾ ਕਿ ਇਹ ਅਨਕੰਸਟੀਟਿਊਸ਼ਨਲ ਆ। 2016 ਦੇ ਵਿੱਚ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਦੁਬਾਰਾ ਤੋਂ ਇਨ ਬਿਨ ਰੀਇਨਸਟੇਟ ਕਰ ਦਿੱਤਾ ਗਿਆ, ਤੇ ਉਹਦੇ ਨਾਲ ਹੁਣ ਹੋਇਆ ਕੀ ਹੈ ਕਿ ਰੈਫਿਊਜੀ ਕਲੇਮੈਂਟਸ ਦੀ ਗਿਣਤੀ ਦੇ ਵਿੱਚ ਜਿਹੜਾ ਵਾਧਾ ਹੋਇਆ ਵਾਸੂ ਜੀ ਪਿਛਲੇ ਸਮੇਂ ਚ, 2016 ਦੇ ਵਿੱਚ ਪੂਰੇ ਸਿਸਟਮ ਦੇ ਵਿੱਚ 1,30,340 ਰੈਫਿਊਜੀ ਕਲੇਮੈਂਟ ਸੀਗੇ, ਭਾਵ ਇਹ ਕਿ ਜਿਨ੍ਹਾਂ ਨੇ ਹੋ ਸਕਦਾ ਪਿਛਲੇ ਸਾਲਾਂ ਦੌਰਾਨ ਵੀ ਅਰਜ਼ੀਆਂ ਲਗਾਈਆਂ ਸੀ ਉਹ ਅਤੇ 2016 ਦੇ ਵਿੱਚ ਜਿਨ੍ਹਾਂ ਨੇ ਨਵੀਆਂ ਅਰਜ਼ੀਆਂ ਲਗਾਈਆਂ ਟੋਟਲ ਉਹ ਗਿਣਤੀ 130,000 ਦੇ ਤੋਂ ਥੋੜ੍ਹੀ
ਜਿਹੀ ਨੂੰ ਇਹ ਕਵਰੇਜ ਹਾਸਲ ਸੀ
ਜਿਹਨਾਂ ਨੂੰ ਇਹ ਕਵਰੇਜ ਹਾਸਲ ਸੀ ਵਾਸੂ ਜੀ ਇਸ ਸਾਲ ਐਤਕੀ ਜਸਟ ਇਨ ਦਿਸ ਈਅਰ ਅਲੋਨ
ਪਹਿਲੇ 9 ਮਹੀਨਿਆਂ ਦੇ ਵਿੱਚ ਹੀ
ਇਨ ਦ ਫਰਸਟ 9 ਮੰਥਸ ਆਫ ਦ ਈਅਰ 132,525 ਲੋਕਾਂ ਨੇ ਅਸਾਇਲਮ ਅਰਜ਼ੀ ਲਾਤੀ ਸੀ ਅਤੇ
132,525 ਨੇ ਇਸ ਪ੍ਰੋਗਰਾਮ ਦੇ ਤਹਿਤ
ਮੈਡੀਕਲ ਕਲੇਮਸ ਕੀਤੇ ਨੇ
ਸੋ 130,000 ਨੂੰ ਪੂਰਾ ਕਵਰੇਜ ਹਾਸਲ ਸੀ 2016 ਦੇ ਵਿੱਚ
ਜੀ
ਟੋਟਲ ਜਿਹੜਾ ਪੂਲ ਸੀ ਅਸਾਇਲਮ ਸੀਕਰਸ ਦਾ ਰੈਫਿਊਜੀਜ਼ ਦਾ ਇਸ ਸਾਲ ਪਹਿਲੇ 9 ਮਹੀਨਿਆਂ ਦੇ ਵਿੱਚ 132,000 ਨੇ ਇਸ ਪ੍ਰੋਗਰਾਮ ਦੇ ਤਹਿਤ ਕਲੇਮਸ ਕੀਤੇ
ਤੇ ਵਾਸੂ ਜੀ ਸਤੰਬਰ ਦੇ ਵਿੱਚ ਸਿਰਫ ਕੱਲੇ ਸਤੰਬਰ ਦੇ ਵਿੱਚ 53,000 ਅਰਜ਼ੀਆਂ ਇਸ ਦੇ ਵਿੱਚ ਹੋ ਰਹੀਆਂ ਨੇ
ਦੇਖੋ ਇੱਕ ਗੱਲ ਸਮਝੋ ਇੰਪੋਰਟੈਂਟ ਆ
ਜੀ ਜੀ ਜੀ
ਕਿ 2016 ਦੇ ਵਿੱਚ ਟੋਟਲ ਜਿਹੜੇ ਸਰਕਾਰ ਦਾ ਇਹ ਕਹਿਣਾ ਸੀ ਸਾਡੇ ਜਿੰਨੇ ਵੀ ਰੈਫਿਊਜੀਸ ਤੇ ਅਸਾਇਲਮ ਕਲੇਮੈਂਟਸ ਨੇ ਉਹਨਾਂ ਦੀ ਟੋਟਲ ਜਿਹੜੀ ਸਟਰੈਂਥ ਆ ਜਨਸੰਖਿਆ ਉਹ 130,340 ਹੈ
ਜਿਹੜੇ ਕਿ ਹੋ ਸਕਦਾ ਕਿ ਸਿਰਫ ਸਾਰੇ ਦੇ ਸਾਰੇ 2016 ਚ ਨਹੀਂ ਸੀ ਆਏ ਉਹ ਪਿਛਲੇ ਸਾਲਾਂ ਦੇ ਵਿੱਚ ਵੀ ਆਏ ਹੋ ਸਕਦੇ ਨੇ ਜਿਹੜੇ ਸਿਸਟਮ ਦਾ ਹਿੱਸਾ ਸੀ
ਸੋ ਇਸ ਵਾਰ ਹੁਣ 2024 ਦੇ ਵਿੱਚ ਪਹਿਲੇ 9 ਮਹੀਨਿਆਂ ਦੇ ਵਿੱਚ ਹੀ 132,525 ਨੇ ਰੈਫਿਊਜੀ ਕਲੇਮ ਨਹੀਂ ਇਸ ਪ੍ਰੋਗਰਾਮ ਦੇ
ਤਹਿਤ
ਮੈਡੀਕਲ ਕਲੇਮ ਜਿਹੜਾ ਕਵਰੇਜ ਕਲੇਮ
ਜਿਹਨਾਂ ਨੂੰ ਕਵਰੇਜ ਮਿਲ ਰਹੀ ਹੈ
ਦਾ ਕਲੇਮ ਪਾਇਆ ਹੈ
ਜਿਨ੍ਹਾਂ ਨੂੰ ਕਵਰੇਜ ਮਿਲਦੀ ਪਈ ਹੈ
9 ਮਹੀਨਿਆਂ ਦੇ ਵਿੱਚ
ਤੇ ਜਿਨ੍ਹਾਂ ਦੇ ਅਸਾਇਲਮ ਕਲੇਮਸ ਹੋਰ ਹਲੇ ਐਕਸੈਪਟ ਹੋਣਗੇ ਕਿਉਂਕਿ ਜਦੋਂ ਅਸਾਇਲਮ ਕਲੇਮ ਐਕਸੈਪਟ ਹੋ ਜਾਂਦਾ ਉਦੋਂ ਤੁਹਾਨੂੰ ਇਹ ਕਵਰੇਜ ਮਿਲਣੀ ਉਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਆ ਵਾਸੂ ਜੀ ਇਹ ਗਿਣਤੀ 132,000 ਤੋਂ ਬਾਏ ਦਾ ਟਾਈਮ ਦਾ ਈਅਰ ਕਮਸ ਟੂ ਐਨ ਐਂਡ ਇਹ ਗਿਣਤੀ ਕਿਤੇ ਜ਼ਿਆਦਾ ਹੋਰ ਵੱਧ ਜਾਣੀ ਆ ਕਿਉਂਕਿ ਇਹਨਾਂ ਮਹੀਨਿਆਂ ਦੇ ਵਿੱਚ ਆ ਸਪਟੈਂਬਰ ਅਕਤੂਬਰ ਨਵੰਬਰ ਐਂਡ ਆਨਵਰਡਸ ਆ ਜਿਹੜੀ ਅਸਾਇਲਮ ਦੀਆਂ ਅਸਾਇਲਮ ਕਲੇਮੈਂਟਸ ਦੀ ਗਿਣਤੀ ਆ ਉਹਦੇ ਵਿੱਚ ਵੀ ਵਾਧਾ ਹੋ ਰਿਹਾ ਫੋਰ ਸੈਵਰਲ ਰੀਜ਼ਨਸ
ਐਂਡ ਵਿਜੇ ਜੀ ਤੁਸੀਂ ਇਹ ਦੇਖੋ ਕਿ ਜਿਹੜਾ ਕੋਈ ਆਮ ਤੌਰ ਤੇ ਪਰਮਾਨੈਂਟ ਰੈਜ਼ੀਡੈਂਟ ਕੈਨੇਡਾ ਆਉਂਦਾ ਨਵਾਂ ਨਵਾਂ ਕੋਈ ਪੀ ਆਰ ਆਇਆ ਕਿਸੇ ਬਾਹਰਲੇ ਮੁਲਕੋਂ ਉਹਨਾਂ ਨੂੰ 3 ਮਹੀਨੇ ਵੇਟ ਕਰਨੀ ਪੈਂਦੀ ਆ
ਪ੍ਰੋਵਿੰਸ਼ੀਅਲ
ਦੇਅਰ ਪ੍ਰੋਵਿੰਸ਼ੀਅਲ ਇੰਸ਼ੋਰੈਂਸ ਕਿਕਸ ਇਨ
ਯੈਸ
ਉਹਨਾਂ ਕਿਹਾ ਜਾਂਦਾ 3 ਮਹੀਨੇ ਤੁਸੀਂ ਆਪਣੀ ਪ੍ਰਾਈਵੇਟ ਇੰਸ਼ੋਰੈਂਸ ਲੈ ਕੇ ਆਓ
ਜੀ
ਜਿਹੜੇ ਰੈਫਿਊਜੀਜ਼ ਆਉਂਦੇ ਨੇ ਉਹਨਾਂ ਨੂੰ ਆਉਂਦਿਆਂ ਸਾਰ
ਰਾਈਟ ਵੇ
ਫੈਡਰਲ ਸਰਕਾਰ ਇਸ ਤਰ੍ਹਾਂ ਦਾ ਇੰਟਰਿਮ ਹੈਲਥ ਪ੍ਰੋਗਰਾਮ ਚਲਾਉਂਦੀ ਉਹਨਾਂ ਵਾਸਤੇ ਹੁਣ ਇਹਦੇ ਵਿੱਚ ਤਰਕੇ ਦਿੱਤਾ ਜਾਂਦਾ ਕਿ ਇਹ ਜਿਹੜੇ ਲੋਕ ਆ ਰਹੇ ਨੇ ਇਹ ਡਿਸਟ੍ਰੈਸ ਜ਼ੋਨਸ ਤੋਂ ਆ ਰਹੇ ਨੇ ਵਾਰ ਜ਼ੋਨਸ ਤੋਂ ਆ ਰਹੇ ਨੇ ਇਹਨਾਂ ਨੂੰ ਆਉਂਦਿਆਂ ਸਾਰ ਇਹਨਾਂ ਨੂੰ ਮਦਦ ਦੀ ਲੋੜ ਹੈ ਪਲੱਸ ਇਹਦੇ ਨਾਲ ਕੈਨੇਡਾ ਦਾ ਵੀ ਫਾਇਦਾ ਇਹ ਹੁੰਦਾ ਕਿ ਜੇ ਕੋਈ ਕਮਿਊਨੀਕੇਬਲ ਡਿਜ਼ੀਜ਼ ਹੈ ਜਿਹਦਾ ਕੋਈ
ਜਿਹੜੀ ਅੱਗੇ ਫੈਲ ਸਕਦੀ ਹੈ
ਸਕਦਾ ਕੋਈ ਵੀ ਰੋਗ ਹੈ ਜਿਹੜਾ ਉਹ ਕਹਿੰਦੇ ਫਿਰ ਅਸੀਂ ਇਹਨਾਂ ਦਾ ਇਲਾਜ ਕਰ ਦੇਵਾਂਗੇ ਤੇ ਇੱਥੇ ਸਾਡੇ ਕੋਈ ਇੱਦਾਂ ਕੋਈ ਡਿਜ਼ੀਜ਼ ਸਪਰੈਡ ਨਹੀਂ ਹੋਣਗੇ ਪਰ ਇਹਦੇ ਵਿੱਚ ਜਿਹੜੀਆਂ ਵਿਜੇ ਦੀ ਸੇਵਾਵਾਂ ਨੇ ਤੁਸੀਂ ਮੈਂਸ਼ਨ ਜਿਵੇਂ ਕੀਤਾ ਉਹ ਸਾਈਕੋਲੋਜਿਸਟ ਵੀ ਆ
ਸੋ
ਅਜੇ ਤੱਕ ਸਾਡੀ ਡਿਬੇਟ ਹੀ ਚੱਲਦੀ ਹੈ ਵੀ ਮੈਂਟਲ ਹੈਲਥ ਕਵਰੇਜ ਜਿਹੜੀ ਆ
ਉਹ ਹੋਣੀ ਚੋਣ ਵਾਦਾ ਸੀ
ਉਹ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਪਰ ਜਿਹੜੇ ਰੈਫਿਊਜੀਜ਼ ਆਉਂਦੇ ਨੇ ਉਹਨਾਂ ਨੂੰ ਸਾਈਕੋਲੋਜਿਸਟ ਵੀ ਪ੍ਰੋਵਾਈਡ ਕੀਤਾ ਜਾਂਦਾ ਫੈਡਰਲ ਸਰਕਾਰ
ਅੱਛਾ ਗੱਲ ਸਿਰਫ ਇੱਥੇ ਤੱਕ ਸੀਮਿਤ ਨਹੀਂ ਹੈ ਵਾਸੂ ਜੀ ਸਾਨੂੰ ਵਟਸਐਪ ਤੇ ਇੱਕ ਮੈਸੇਜ ਆਇਆ ਸਾਡੇ ਸੁਣਨ ਵਾਲਿਆਂ ਦਾ ਜਿਹੜੇ ਕਿ ਇਮੀਗ੍ਰੇਸ਼ਨ ਫੀਲਡ ਦੇ ਵਿੱਚ ਹੀ ਕੰਮ ਕਰਦੇ ਨੇ ਉਹਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਇਹ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਕੋਈ ਰੈਫਿਊਜੀ ਕੈਨੇਡਾ ਦੇ ਵਿੱਚ ਆਉਂਦਾ ਜਿਹੜਾ ਟੋਟਲ ਅਮਾਊਂਟ ਉਹਨਾਂ ਨੂੰ ਜੋ ਮਿਲਦਾ ਹੈ ਕਹਿੰਦੇ ਫੋਰ 12 ਮੰਥਸ ਐਵਰੇਜ ਪੈਂਦੀ ਹੈ $5,150 ਪਰ ਮੰਥ ਫੋਰ 12 ਮੰਥਸ ਸੋ ਉਹਦੇ ਵਿੱਚ ਵਨ ਟਾਈਮ ਇੱਕ ਸੈਟਲਮੈਂਟ ਪੇਮੈਂਟ ਸਰਕਾਰ ਦਿੰਦੀ ਹੈ ਰੈਫਿਊਜੀਜ਼ ਨੂੰ $8,236 ਦੀ ਉਹ ਪੇਮੈਂਟ ਸ਼ਾਮਲ ਆ ਬਾਕੀ ਫਰਦਰ ਪ੍ਰੋਵਿੰਸ਼ੀਅਲ ਅਤੇ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਆ ਉਹ ਪ੍ਰਦਾਨ ਕੀਤੀ ਜਾਂਦੀ ਆ ਇਹਦੇ ਵਿੱਚ ਵਾਸੂ ਜੀ ਜੇ ਰੈਫਿਊਜੀਜ਼ ਦੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਵੇ ਜਾਂ ਜੇ ਕੈਨੇਡਾ ਦੇ ਵਿੱਚ ਦੇ ਹੈਵ ਮੋਰ ਚਿਲਡਰਨ ਤਾਂ ਜਿਹੜੀ ਇਹ ਐਵਰੇਜ ਬਣਦੀ ਹੈ ਲਗਭਗ $5,150 ਪਰ ਮੰਥ ਦੀ ਫੋਰ ਦਾ ਫਸਟ 12 ਮੰਥਸ ਇਹ ਐਵਰੇਜ ਹੋਰ ਜ਼ਿਆਦਾ ਵੱਧ ਜਾਂਦੀ ਹੈ ਫਿਰ ਜਿਹੜੇ ਪੈਸੇ ਉਹਨਾਂ ਨੂੰ ਮਿਲਦੇ ਨੇ ਸਰਕਾਰੀ ਬੈਨੀਫਿਟਸ ਰਾਹੀਂ ਐਂਡ ਦੀ ਹੈਲਥ ਕੇਅਰ ਬੈਨੀਫਿਟਸ ਆਰ ਔਨ ਟੌਪ ਆਫ ਇਟ
ਅਤੇ $8,236 ਦੀ ਵਨ ਟਾਈਮ ਪੇਮੈਂਟ ਵੀ ਹੈ
ਹਾਂ
ਫੋਰ ਕੋਨਟੈਕਸਟ ਤੁਸੀਂ 12 ਘੰਟੇ ਉਬਰ ਚਲਾ ਲਓ $5,150 ਨਹੀਂ ਬਣਦੇ
ਯਾ ਦੈਟਸ ਰਾਈਟ ਵਾਸੂ ਜੀ ਕਿੰਨੀਆਂ ਜੋਬਸ ਇੱਥੇ ਆਪਣੀ ਮੈਟਰੋ ਵੈਨਕੂਵਰ ਦੇ ਵਿੱਚ ਮੀਡੀਅਨ ਵੇਜ ਕਿੰਨੀ ਆ ਮੀਡੀਅਨ ਵੇਜ ਆਹੀ $70,000-$75,000 ਦੇ ਨੇੜੇ ਚੜੀ ਆ ਉਹਦੇ ਵਿੱਚੋਂ ਟੈਕਸ ਵੀ ਕੱਟਿਆ ਜਾਣਾ ਅਤੇ ਇਸ ਜਿਹੜਾ ਕੈਨੇਡਾ ਦੇ ਸਿਸਟਮ ਦੇ ਵਿੱਚ ਦੇਖੋ ਮਕਸਦ ਕੀ ਸੀ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਇਟ ਹੈਜ਼ ਬਿਨ ਬਰੋਟ ਇਨ ਵਿਦ ਅ ਵੈਰੀ ਗੁੱਡ ਇੰਟੈਂਸ਼ਨ ਉਹੀ ਗੱਲ ਆ ਓਨਰ ਸਿਸਟਮ 'ਤੇ ਬੇਸਡ ਇਹ ਪ੍ਰੋਗਰਾਮ ਹੁਣ ਇਸ ਦੀ ਵੀ ਇਸ ਕਦਰ ਧੱਜੀਆਂ ਉੜ ਰਹੀਆਂ ਨੇ ਅਸੀਂ ਪਿਛਲੇ ਸਮੇਂ ਦੇ ਵਿੱਚ ਰਿਪੋਰਟਾਂ ਇਹ ਵੀ ਸਾਂਝੀਆਂ ਕੀਤੀਆਂ ਕਿ ਜਿਹੜੇ ਅਸਾਇਲਮ ਕਲੇਮੈਂਟਸ ਨੂੰ ਹੋਟੈਲਸ ਦੇ ਵਿੱਚ ਰੱਖਣਾ ਪਿਆ ਸੀ ਉਹਨਾਂ ਨੂੰ ਉਹ ਠਹਿਰਾਉਣ ਦਾ ਖਰਚਾ ਲੈਦਾ ਜਿਹੜਾ $224 ਪਰ ਨਾਈਟ ਪਰ ਪਰਸਨ ਆਉਂਦਾ ਸੀ ਔਨ ਟੋਪ ਆਫ ਦ ਜਿਹੜੀਆਂ ਇਹ ਪੇਮੈਂਟਸ ਨੇ ਇਹ ਵੀ ਬਹੁਤ ਜ਼ਿਆਦਾ ਖੋਰਾ ਲਗਾ ਰਹੀਆਂ ਨੇ ਇਸ ਕਰਕੇ ਜਿਹੜੀ ਸਟੀਵਨ ਹਾਰਪਰ ਦੀ ਉਹ ਪੋਲਿਸੀ ਸੀਗੀ ਜਦੋਂ ਉਹਨਾਂ ਨੇ ਉਹ ਗੱਲ ਕੀਤੀ ਸੀ ਨਾ ਕਿ ਅਸੀਂ ਅਸਾਇਲਮ ਕਲੇਮ ਕਰਨ ਵਾਲਿਆਂ ਨੂੰ ਮੈਡੀਕਲ ਸੇਵਾਵਾਂ ਅਜਿਹੀਆਂ ਮੁਹੱਈਆ ਕਰਾ ਰਹੇ ਹਾਂ ਜਿਹੜੀ ਕੈਨੇਡੀਅਨ ਸਿਟੀਜ਼ਨਸ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਅਸੀਂ ਅਫੋਰਡ ਨਹੀਂ ਕਰ ਸਕਦੇ ਦੇਣੀਆਂ ਉਹ ਗੱਲ ਉਦੋਂ ਲੋਕਾਂ ਦੇ ਮਨ ਨੂੰ ਬਹੁਤ ਲੱਗੀ ਸੀ ਕਿਉਂਕਿ ਇਹ ਗੱਲ ਜਿਹੜਾ ਇਹ ਪਬਲਿਕ ਸੈਂਟੀਮੈਂਟ ਹੈ ਇਹ ਤਾਂ ਹੈ ਹੀ ਹੈ ਨਾ ਕਿ ਜਿਹੜੀਆਂ ਸੇਵਾਵਾਂ ਤੁਸੀਂ ਟੈਕਸਪੇਅਰ ਨੂੰ ਦੇ ਨਹੀਂ ਪਾ ਰਹੇ ਉਹ ਤੁਸੀਂ ਦੂਜੇ ਲੋਕਾਂ 'ਤੇ ਦਿਆਲ ਹੋ ਕੇ ਉਹਨਾਂ ਨੂੰ ਦੇ ਰਹੇ ਹੋ। ਜਿਹੜੇ ਡਿਜ਼ਰਵਿੰਗ ਕੈਂਡੀਡੇਟਸ ਨੇ ਉਹਨਾਂ ਨੂੰ ਚਲੋ ਮਿਲਣ, ਉਹਦੇ ਵਿੱਚ ਕਿਸੇ ਨੂੰ ਕੋਈ ਹਰਜ਼ ਨਹੀਂ। ਪਰ ਵਾਸਤਵ ਜੀ, ਸਾਨੂੰ ਇਹ ਵੀ ਪਤਾ ਕਿ ਅਸਾਈਲਮ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਇਸ ਸਿਸਟਮ ਦੇ ਲੂਪ ਹੋਲਸ ਦਾ ਮਿਸਯੂਜ਼ ਕੀਤਾ ਜਾ ਰਿਹਾ।
ਤੁਹਾਡੇ ਆਪਣੇ ਨਿਆਣੇ ਦੀ ਪੈਂਟ ਫਟੀ ਹੋਈ ਹੈ,
ਬਸ
ਅੱਡੀਆਂ ਤੋਂ ਉੱਚੀ ਹੋਈ ਹੋਈ ਹੈ, ਕਹਿੰਦਾ ਡੈਡੀ ਨਵੀਂ ਪੈਂਟ ਲੈ ਦਿਓ, ਉਹਨੂੰ ਪੈਂਟ ਲੈ ਕੇ ਦੇਣ ਲਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਗੁਆਂਢੀਆਂ ਦੇ ਬੱਚੇ ਤੁਸੀਂ ਕੈਨੇਡਾ ਗੂਸ ਦੀ ਜੈਕਟ ਲੈ ਕੇ ਦੇ ਰਹੇ ਹੋ, ਉਹ ਫਿਰ ਗੱਲ ਕਿਵੇਂ
ਜਸਟੀਫਾਈ ਕਰ ਸਕਦੇ
ਹੋ? ਸੋ ਜੇ ਤੁਸੀਂ ਆਪਣੇ ਬੱਚੇ ਨੂੰ ਵੀ ਕੈਨੇਡਾ ਗੂਸ ਦੀ ਜੈਕਟ ਲੈ ਕੇ ਦੇ ਰਹੇ ਹੋ ਤੇ ਗੁਆਂਢੀਆਂ ਦੇ ਬੱਚੇ ਨੂੰ ਵੀ ਤੁਸੀਂ ਸੀ ਕੇ ਟੋਮੀ ਦੀ ਕੋਈ ਜੈਕਟ ਲੈ ਤੀ, ਕਹਿੰਦੇ ਚਲੋ ਠੀਕ ਹੈ ਯਾਰ ਕੋਈ ਗੱਲ ਨਹੀਂ, ਚੰਗੇ ਇਨਸਾਨ ਨੇ, ਪਰ ਤੁਹਾਡਾ ਆਪਣਾ ਨਿਆਣਾ ਰੋ ਰਿਹਾ, ਉਹਨੂੰ ਰੋਟੀ ਖਵਾਉਣ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ,
$250 ਦਾ ਚੈੱਕ ਭੇਜ ਰਹੀ ਸਰਕਾਰ।
ਸੋ ਇਹ ਗੱਲ ਇਸ ਕਰਕੇ ਚੁੱਪਦੀ,
ਇਸ ਕਰਕੇ ਚੁੱਪਦੀ।
ਸੋ ਠੀਕ ਹੈ, ਤੁਸੀਂ ਦੂਜਿਆਂ ਦਾ ਭਲਾ ਕਰੋ, ਪਰ ਭੁੱਖਿਆਂ ਪੇਟ ਜਿਹੜਾ ਹੈ ਉਹ ਸੇਵਾ ਨਹੀਂ ਹੁੰਦੀ।
ਹਾਂ, ਉਹ ਸੇਵਾ ਨਹੀਂ ਹੁੰਦੀ, ਤੇ ਹੁਣ ਕੈਨੇਡਾ ਦੇ ਵਿੱਚ ਸਿਚੁਏਸ਼ਨ ਇਹੀ ਬਣੀ ਹੋਈ ਹੈ। ਸੋ ਹੁਣ ਵਾਸਤਵ ਜੀ ਦੇਖਦੇ ਹਾਂ ਕਿ $411.2 million ਸਿਰਫ ਇਸ ਪ੍ਰੋਗਰਾਮ ਵਾਸਤੇ ਚਾਹੀਦਾ, ਤੇ ਓਵਰਆਲ IRCC ਦੇ ਬਜਟ ਵਾਸਤੇ ਸਰਕਾਰ ਨੂੰ $1 billion ਦੀ ਜ਼ਰੂਰਤ ਆ। ਸੋ ਇਹਨੂੰ ਵੀ ਲੈ ਕੇ ਵੇਖਦੇ ਹਾਂ ਕਿਹੋ ਜਿਹੀ ਗੱਲ।
IRCC ਵੱਲੋਂ ਕਿਹਾ ਜਾ ਰਿਹਾ ਵੀ ਇਹ $411 ਜਾਰੀ ਕਰਨੇ ਬੜੇ ਜ਼ਰੂਰੀ ਨੇ ਤਾਂ ਕਿ ਸੂਬਿਆਂ ਦੇ ਉੱਤੇ ਬੋਝ ਨਾ ਪੈ ਜਾਏ ਕਿਤੇ।
ਹਾਂ, ਅਲਟੀਮੇਟਲੀ ਦੇਰ ਇਜ਼ ਓਨਲੀ ਵਨ ਟੈਕਸ ਪੇਅਰ।
ਯੈਸ,
ਜੇ ਕਿਤੇ ਇਸ ਚੀਜ਼ ਨੂੰ ਕਹਿ ਦਿਓ ਨਹੀਂ ਜੀ ਫੈਡਰਲ ਸਰਕਾਰ ਨੇ ਪੈਸੇ ਨਹੀਂ ਦੇਣੇ, ਇਹ ਸੂਬੇ ਸੰਭਾਲਣ ਜਿਹੜੇ ਅਸਾਇਲਮ ਸੀਕਰਸ ਆ ਰਹੇ ਨੇ। ਸੂਬੇ ਤਾਂ ਆਲਰੇਡੀ ਹਾਊਸਿੰਗ ਨੂੰ ਲੈ ਕੇ, ਅਸਾਇਲਮ ਸੀਕਰਸ ਨੂੰ ਬਾਕੀ ਥਾਵਾਂ 'ਤੇ ਅਕੋਮੋਡੇਟ ਕਰਨ ਨੂੰ ਲੈ ਕੇ ਜਿਹੜੇ ਉਹਨਾਂ ਦੇ ਉੱਪਰ ਪ੍ਰੈਸ਼ਰ ਪਏ ਨੇ, ਕਿ ਬੈਕ ਵਾਲਿਆਂ ਨੇ ਲੈ ਲਿਆ ਸੀ ਬਾਂਹ ਮਰੋੜ ਕੇ $750 million ਦਾ ਚੈੱਕ ਫੈਡਰਲ ਸਰਕਾਰ ਤੋਂ। ਪ੍ਰਧਾਨ ਮੰਤਰੀ ਟਰੂਡੋ ਖੁਦ ਜਾ ਕੇ ਪੈਸੇ ਦੇ ਕੇ ਆਇਆ ਸੀ ਫਰਾਂਸਵਾਲ ਗੋ ਨੂੰ।
ਬਿਲਕੁਲ, ਤੇ ਸੋ ਇਹ ਨਾ ਭੁੱਲਿਆ ਕਰੀਏ ਕਿ ਫੈਡਰਲ ਇਨਕਮ ਟੈਕਸ, ਪ੍ਰੋਵਿੰਸ਼ੀਅਲ ਇਨਕਮ ਟੈਕਸ ਅਸੀਂ ਦਿੰਦੇ ਹਾਂ, HST ਵੀ, ਸੋਰੀ PST ਵੀ ਅਸੀਂ ਦਿੰਦੇ ਹਾਂ, ਤੇ GST ਵੀ ਅਸੀਂ ਦਿੰਦੇ ਹਾਂ,
ਪ੍ਰੋਪਰਟੀ ਟ੍ਰਾਂਸਫਰ ਟੈਕਸ ਵੀ ਅਸੀਂ ਦਿੰਦੇ ਹਾਂ।
ਬਿਲਕੁਲ,
ਆ ਜੀ ਵਾਹ, ਤੁਸੀਂ ਜਿਹੜਾ ਜੋ ਕਮਾਉਂਦੇ ਹੋ ਉੱਤੇ ਟੈਕਸ ਦਿਓ, ਜੋ ਖਾਂਦੇ ਹੋ ਉੱਤੇ ਟੈਕਸ ਦਿਓ, ਜੋ ਖਰੀਦਦੇ ਹੋ ਉੱਤੇ ਟੈਕਸ ਦਿਓ, ਜੋ ਵੇਚ ਕੇ ਉਹਦੇ ਵਿੱਚੋਂ ਤੁਹਾਨੂੰ ਪ੍ਰੋਫਿਟ ਹੁੰਦਾ ਉੱਤੇ ਟੈਕਸ ਦਿਓ। ਸੋ ਹਰ ਪਾਸੇ ਟੈਕਸ ਟੈਕਸ ਟੈਕਸ।
ਕੰਪਲੇਨ ਨਾ ਕਰਿਆ ਕਰੋ ਵਿਜੇ ਜੀ, ਬੀਅਰ ਤੋਂ ਆਪਾਂ ਟੈਕਸ ਹਟਾ ਤਾ 2 ਮਹੀਨਿਆਂ ਵਾਸਤੇ,
GST ਹਟਾ ਦਿੱਤੀ। ਹਾਂ ਠੀਕ ਆ,
2 ਮਹੀਨਿਆਂ ਵਾਸਤੇ।
ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।